ये हरचन गुरु जी कॉल करो 905-247-0193। कंपनी चाहे छोटी होवे चाहे बड़ी, अकाउंटिंग रिलेटेड सेवावां दे विच पर्सनल टैक्स, कॉर्पोरेशन टैक्स, CRA अपील, HST पेरोल, बिजनेस कंसल्टिंग, टैक्स प्लानिंग और बहुत सारिया सेवावां। इस तों इलावा फ्रेंचाइजी अकाउंटिंग, रियल एस्टेट इन्वेस्टमेंट, टैक्स प्लानिंग, डेंटिस्ट ऑफिस अकाउंटिंग, ट्रकिंग रिलेटेड अकाउंटिंग दे लई वी तुसीं इन्हां दे नाल संपर्क कर सकदे हो। लोकल बिजनेस होण दे नाते लोकल बिजनेस दी सपोर्ट करदे ने। 905-247-0193 7895 फ्रेंडवर ड्राइव यूनिट नंबर 214।
चाहते हो किसी को भी कनाडा बुलाना,
पर मम्मी पापा मेरे पास जल्दी जल्दी आना।
स्टूडेंट बिजनेस वीजा या कोई आना चाहे विजिटर,
ब्रदर को बुलाना है या आना चाहे सिस्टर।
CWC इमिग्रेशन, CWC इमिग्रेशन
9056704444
670-44-44 CWC इमिग्रेशन आपको आपके अपनों से मिलाए।
WTR 770 ਤੋਂ ਪ੍ਰੋਗਰਾਮ ਖਬਰ ਸਾਨਾ ਜੋ ਚੁੱਕੇ ਸਾਰੇ ਹੀ ਸੋਤਿਆਂ ਦਾ ਸੈਕਿੰਡ ਆਵਰ ਦੇ ਵਿੱਚ ਨਿੱਘਾ ਸਵਾਗਤ। ਮੈਂ ਜਗਦੀਸ਼ ਸਿੰਘ ਅਰਵਾਲ ਪ੍ਰੋਗਰਾਮ ਲੈ ਕੇ 8:30 ਵਜੇ ਤੁਹਾਡੇ ਨਾਲ ਮੁਖਾਤਬ ਹੁੰਦੇ ਹਾਂ ਔਰ 8:30 ਤੋਂ ਲੈ ਕੇ 10 ਵਜੇ ਤੱਕ ਸਾਡੇ ਇਸ ਪ੍ਰੋਗਰਾਮ ਦਾ ਸਮਾਂ ਹੁੰਦਾ ਹੈ। ਸੋ ਇਸ ਪ੍ਰੋਗਰਾਮ ਦੇ ਵਿੱਚ ਨਾਲ ਜੁੜਨ ਦੇ ਲਈ ਔਰ ਪ੍ਰੋਗਰਾਮ ਦੇ ਵਿੱਚ ਸਾਥ ਦੇਣ ਲਈ ਤੁਹਾਡਾ ਸਭ ਦਾ ਧੰਨਵਾਦ। ਸਾਡਾ ਅਗਲਾ ਸੈਗਮੈਂਟ ਹੁੰਦਾ ਹੈ ਪੰਜਾਬ ਦੀਆਂ ਖਬਰਾਂ। ਪੰਜਾਬ ਦੀਆਂ ਖਬਰਾਂ ਰਵੀ ਜੀ ਪੇਸ਼ ਕਰਨਗੇ ਅੱਜ ਔਰ ਉਹਨਾਂ ਨਾਲ ਗੁਫ਼ਤਗੂ ਹੋਵੇਗੀ ਔਰ ਤੁਸੀਂ ਕੋਈ ਉਹਨਾਂ ਖਬਰਾਂ ਦੇ ਵਿੱਚ ਆਪਣਾ ਪਾਰਟੀਸਿਪੇਸ਼ਨ ਕਰਨਾ। 416-620-1778 ਸਟੂਡੀਓ ਦਾ ਨੰਬਰ ਹੈ। ਲੇਕਿਨ ਉਸ ਤੋਂ ਪਹਿਲਾਂ ਮੇਰੇ ਨਾਲ ਇਸ ਵਿੱਚ ਜਸਵੀਰ ਹੁੰਦਲ ਜੀ ਨੇ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ ਤੋਂ ਤੁਸੀਂ ਆਪਣੇ ਕਰਜ਼ੇ ਨੂੰ ਮਾਫ਼ ਕਰਵਾਉਣਾ ਚਾਹੁੰਦੇ ਹੋ ਉਹਦੇ ਲਈ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ ਤੋਂ ਜਸਵੀਰ ਸਿੰਘ ਹੁੰਦਲ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ ਅਤੇ ਬਾਕੀ ਗੱਲ ਤੁਹਾਨੂੰ ਹੁੰਦਲ ਸਾਹਿਬ ਖੁਦ ਆਪ ਦੱਸਣਗੇ। ਹੁੰਦਲ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
ਧੰਨਵਾਦ। ਗਰੇਵਾਲ ਸਾਹਿਬ ਤੁਹਾਨੂੰ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਭੈਣ ਭਰਾ ਨੂੰ ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ।
ਬਿਲਕੁਲ ਗਰੇਵਾਲ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਕਿ ਜੇ ਕੋਈ ਵੀ ਭੈਣ ਭਰਾ ਕਰਜ਼ੇ ਦੀ ਮੁਸੀਬਤ ਦੇ ਵਿੱਚ ਫਸਿਆ ਹੋਇਆ ਤੇ ਉਹ ਆਪਣੇ ਕਰਜ਼ੇ ਮਾਫ਼ ਕਰਵਾਉਣਾ ਚਾਹੁੰਦਾ ਤੇ ਉਹ ਸਾਡੇ ਆਫਿਸ ਨਾਲ ਕੰਟੈਕਟ ਕਰ ਸਕਦਾ ਜੀ। ਸਾਡੀ ਕੰਪਨੀ ਵੱਲੋਂ ਲੰਮੇ ਸਮੇਂ ਤੋਂ ਇਹ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਕਿ ਜੇ ਕੋਈ ਵੀ ਭੈਣ ਭਰਾ ਜਿਨ੍ਹਾਂ ਨੂੰ ਲੱਗਦਾ ਵੀ ਜਿਹੜੇ ਉਹਨਾਂ ਨੇ ਕਰਜ਼ੇ ਲਏ ਹੋਏ ਨੇ ਉਹਨਾਂ ਕੋਲ ਮੈਨੇਜ ਨਹੀਂ ਹੋ ਸਕਣੇ ਜਾਂ ਮੈਨੇਜ ਨਹੀਂ ਹੋ ਪਾ ਰਹੇ, ਜਿਹੜੀਆਂ ਕਰਜ਼ਿਆਂ ਦੀਆਂ ਪੇਮੈਂਟਾਂ ਨਹੀਂ ਦਿੱਤੀਆਂ ਜਾ ਰਹੀਆਂ, ਤਾਂ ਉਹ ਭੈਣ ਭਰਾ ਆਪਣੇ ਕਰਜ਼ੇ ਕੈਨੇਡੀਅਨ ਕਾਨੂੰਨ ਮੁਤਾਬਿਕ ਮਾਫ਼ ਕਰਵਾ ਸਕਦੇ ਨੇ ਜੀ। ਇਸ ਕਾਨੂੰਨ ਦੇ ਤਹਿਤ $1,000 ਤੋਂ ਲੈ ਕੇ $2,50,000 ਤੱਕ ਦਾ ਕਰਜ਼ਾ ਬੈਂਕਰਪਸੀ ਕਰਨ ਤੋਂ ਬਿਨਾਂ ਮਾਫ਼ ਕਰਵਾਇਆ ਜਾ ਸਕਦਾ। 75% ਤੱਕ ਉਹ ਕਰਜ਼ਾ ਮਾਫ਼ ਹੋ ਸਕਦਾ, ਜਿਹੜਾ 25% ਬਚਦਾ ਉਸਨੂੰ ਬਿਨਾਂ ਵਿਆਜ ਤੋਂ 5 ਸਾਲਾਂ ਦੀਆਂ ਕਿਸ਼ਤਾਂ ਦੇ ਵਿੱਚ ਬਦਲਿਆ ਜਾ ਸਕਦਾ। ਜਿੰਨੇ ਵੀ ਅਨਸਿਕਿਓਰਡ ਕਰਜ਼ੇ ਨੇ ਇਸ ਦੇ ਵਿੱਚ ਇਨਕਲੂਡ ਕੀਤੇ ਜਾ ਸਕਦੇ ਨੇ, ਉਹ ਕਰਜ਼ੇ ਪਰਸਨਲ ਹੋਣ, ਕਰਜ਼ੇ ਬਿਜ਼ਨਸ ਦੇ ਹੋਣ, ਰੈਵਨਿਊ ਕੈਨੇਡਾ ਦੇ ਪੈਸੇ ਦੇਣ ਵਾਲੇ ਨੇ, ਕਿਸੇ ਦੇ ਅਗੇਂਸਟ ਜੱਜਮੈਂਟ ਹੋਈ ਆ ਪੈਸੇ ਸੰਬੰਧੀ ਕੋਰਟ ਵੱਲੋਂ, ਹੋਸਪਿਟਲ ਦੇ ਪੈਸੇ ਦੇਣ ਵਾਲੇ ਨੇ, ਸਪੋਂਸਰਸ਼ਿਪ ਦੀ ਡੈਟ ਲਾਇਬਿਲਿਟੀ ਆਊਟਸਟੈਂਡਿੰਗ ਹੈ, ਸਟੂਡੈਂਟ ਲੋਨ ਦੇ ਪੈਸੇ ਦੇਣ ਵਾਲੇ ਨੇ, ਇਸ ਪ੍ਰਕਾਰ ਦੇ ਸਾਰੇ ਕਰਜ਼ੇ ਇਸ ਦੇ ਵਿੱਚ ਇਨਕਲੂਡ ਹੋ ਸਕਦੇ ਨੇ। ਜੇ ਕੋਈ ਵੀ ਭੈਣ ਭਰਾ ਨੂੰ ਲੱਗਦਾ ਹੈ ਕਿ ਜਿਹੜੇ ਲਏ ਹੋਏ ਕਰਜ਼ੇ ਨੇ ਉਹਨਾਂ ਦੇ ਘਟਣ ਦੀ ਥਾਂ ਵੱਧਦੇ ਜਾ ਰਹੇ ਨੇ ਤੇ ਉਹ ਭੈਣ ਭਰਾ ਇਹਨਾਂ ਤੋਂ ਸਰਕਰੂ ਹੋਣਾ ਚਾਹੁੰਦੇ ਨੇ, ਉਹ ਬੇਝਿਜਕ ਸਾਡੇ ਆਫਿਸ ਨਾਲ ਕੰਟੈਕਟ ਕਰ ਸਕਦੇ ਨੇ ਜੀ। 416-502-3100 ਨੰਬਰ ਦੇ ਉੱਪਰ ਅਸੀਂ ਲੀਗਲ ਤਰੀਕੇ ਦੇ ਨਾਲ ਉਹਨਾਂ ਭੈਣ ਭਰਾਵਾਂ ਨੂੰ ਇਹਨਾਂ ਮੁਸੀਬਤਾਂ ਚੋਂ ਕੱਢ ਸਕਦੇ ਹਾਂ ਤੇ ਉਹਨਾਂ ਨੂੰ ਨਵੇਂ ਸਿਰਿਓਂ ਫਾਈਨੈਂਸ਼ੀਅਲ ਫਰੈਸ਼ ਸਟਾਰਟ ਕਰਵਾਇਆ ਜਾ ਸਕਦਾ ਜੀ। ਜਾਂ ਕਿਸੇ ਦਾ ਕ੍ਰੈਡਿਟ ਖਰਾਬ ਹੋਇਆ ਕਿਸੇ ਵੀ ਕਾਰਨ ਕਰਕੇ ਉਹ ਕ੍ਰੈਡਿਟ ਨੂੰ ਰੀਅਸਟੈਬਲਿਸ਼ ਕਰਨਾ ਚਾਹੁੰਦੇ ਨੇ ਉਹ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਜੀ। ਉਸ ਦਾ ਫੋਨ ਨੰਬਰ 416-502-3100
ਇਹਨਾਂ ਦਾ ਨੰਬਰ ਹੈ ਕੈਨੇਡਾ ਕੰਜ਼ਿਊਮਰ ਕੇਅਰ ਅਸਿਸਟੈਂਸ ਤੋਂ ਜਸਵੀਰ ਹੁੰਦਲ ਜੀ। 416-502-3100 ਹੁੰਦਲ ਸਾਹਿਬ ਥੈਂਕ ਯੂ ਸੋ ਮਚ, ਧੰਨਵਾਦ।
ਧੰਨਵਾਦ ਵੀਰ ਜੀ, ਥੈਂਕ ਯੂ।
ਪ੍ਰੋਗਰਾਮ ਖਬਰਸਾਰ ਸਵੇਰ 8:30 ਤੋਂ ਲੈ ਕੇ 10 ਵਜੇ ਤੱਕ। ਸਟਾਈਨਮੈਂਟਸ ਐਂਡ ਐਸੋਸੀਏਸ਼ਨ ਤੋਂ ਕੁਰਸ਼ਨ ਬਾਬੀ ਸਿੱਧੂ 647-539-3030 ਵੀ ਇਹਨਾਂ ਨੰਬਰ ਹੈ। ਇਹਨਾਂ ਨਾਲ ਵੀ ਅੱਜ ਗੱਲਬਾਤ ਕਰਾਂਗੇ ਔਰ ਕੁਝ ਸਿਆਸੀ ਗੱਲਾਂ ਹੋਣਗੀਆਂ, ਕੁਝ ਇਹਨਾਂ ਦੇ ਬਿਜ਼ਨਸ ਦੀਆਂ ਗੱਲਾਂ ਹੋਣਗੀਆਂ। ਕਿਤੇ ਵੀ ਕੋਈ ਐਕਸੀਡੈਂਟ ਦੇ ਵਿੱਚ ਸੱਟ ਪੇਟ ਲੱਗ ਗਈ ਹੈ ਉਹਦੇ ਲਈ ਤੁਸੀਂ ਪਰਸਨਲ ਇੰਜਰੀ ਕਲੇਮ ਦੇ ਲਈ ਵਧੀਆ ਲਾਅ ਫਰਮ ਦੀ ਤਲਾਸ਼ ਦੇ ਵਿੱਚ ਹੋ ਤਾਂ ਸਟਾਈਨਮੈਂਟਸ ਐਂਡ ਐਸੋਸੀਏਟਸ ਦੇ ਪਾਰਟਨਰ ਗੁਰਸ਼ਰਨ ਬਾਬੀ ਸਿੱਧੂ ਨੂੰ ਤੁਸੀਂ ਕਾਲ ਕਰਨੀ ਹੈ। ਨੰਬਰ ਇਹਨਾਂ ਦਾ 647-539-3030 6475393020 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਲੈਣਾ। ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਤੋਂ ਸੁਖਵਿੰਦਰ ਕੰਗ ਜੀ ਦਾ ਨੰਬਰ ਹੈ 416-741-4877 416-741-4877 ਇਹ ਕੰਗ ਟੈਕਸ ਐਂਡ ਫਾਈਨੈਂਸ਼ੀਅਲ ਤੋਂ ਸੁਖਵਿੰਦਰ ਕੰਗ ਜੀ ਦਾ ਨੰਬਰ ਹੈ। ਕੱਲ ਬ੍ਰੈਂਪਟਨ ਦੇ ਇੱਕ ਡਰਾਈਵੇ ਦੇ ਵਿੱਚੋਂ 2 ਬਾਡੀਜ਼ ਮਿਲੀਆਂ ਨੇ ਔਰ ਉਹਦੇ ਲਈ ਅਗਰ ਕੋਈ ਸਾਡੇ ਕਿਸੇ ਭੈਣ ਭਰਾ ਨੂੰ ਕੁਛ ਲਿਸਨਰ ਨੂੰ ਹੋਰ ਜਾਣਕਾਰੀ ਹੋਵੇ ਕੁਛ ਉਸ ਏਰੀਏ ਦੇ ਵਿੱਚ ਰਹਿੰਦੇ ਹੋਣ ਬਵੇਡ ਅਤੇ ਕ੍ਰੈਡਿਟ ਵਿਊ ਦੇ ਏਰੀਏ ਦੇ ਵਿੱਚ ਜਿੱਥੇ ਰੈੱਡ ਕਰਾਸ ਲੈਂਡ ਕਾਰਸ਼ਾਹ ਸਟਰੀਟ ਹੈ ਅਤੇ ਇਸ ਜਿਹੜੇ ਇਹ ਦੋ ਸ਼ਖਸ ਜਿਨ੍ਹਾਂ ਦੇ ਡਰਾਈਵਰ ਦੇ ਵਿੱਚ ਕਾਰ ਦੇ ਵਿੱਚ ਗੋਲੀਆਂ ਮਾਰ ਕੇ ਜਿਨ੍ਹਾਂ ਦਾ ਕਤਲ ਕੀਤਾ ਗਿਆ ਅਤੇ ਉਹਨਾਂ ਦੇ ਬਾਰੇ 'ਚ ਅਗਰ ਕੋਈ ਤੁਸੀਂ ਜਾਣਦੇ ਹੋ ਕੁਛ ਕਿ ਤੁਹਾਨੂੰ ਪਤਾ ਹੈ ਕਿ ਤੁਸੀਂ ਇਸ ਏਰੀਏ ਦੇ ਵਿੱਚ ਰਹਿੰਦੇ ਹੋ ਕੱਲ੍ਹ ਬਹੁਤ ਸਾਰੀ ਪੁਲਿਸ ਇਸ ਏਰੀਏ ਦੇ ਵਿੱਚ ਸੀਗੀ ਤਾਂ ਜ਼ਰੂਰ ਤੁਸੀਂ ਸਾਨੂੰ ਕਾਲ ਕਰਕੇ ਇੱਥੋਂ ਦੇ ਆਸ ਪਾਸ ਦਾ ਮਾਹੌਲ ਆ ਜਾਂ ਫਿਰ ਹੋਰ ਜਾਣਕਾਰੀ ਜੇ ਤੁਹਾਡੇ ਪਾਸ ਹੈ ਤਾਂ ਜ਼ਰੂਰ ਸਾਂਝੀ ਕਰਦੇ ਹੋ 416-620-1778 ਸਟੂਡੀਓ ਨੰਬਰ ਹੈ 416-620-1778 ਸੋ ਬਰੈਂਪਟਨ ਦੇ ਬਵੇਡ ਅਤੇ ਕ੍ਰੈਡਿਟ ਵਿਊ ਦੇ ਇਲਾਕੇ ਦੇ ਵਿੱਚ ਜਿੱਥੇ ਰੈੱਡ ਕਾਸਲ ਐਂਡ ਕਾਰਸ਼ਾ ਸਟਰੀਟ ਹੈ ਇਸ ਸਟਰੀਟ 'ਤੇ ਇੱਕ ਘਰ ਦੇ ਵਿੱਚੋਂ ਡਰਾਈਵਰ ਦੇ ਵਿੱਚੋਂ ਇੱਕ ਔਰਤ ਅਤੇ ਇੱਕ ਮਰਦ ਜਿਨ੍ਹਾਂ ਨੂੰ ਗੋਲੀ ਮਾਰ ਕੇ ਇਹਨਾਂ ਦਾ ਕਤਲ ਕੀਤਾ ਗਿਆ ਔਰ ਇਹ ਦੇ ਬਾਰੇ 'ਚ ਅਗਰ ਕੋਈ ਹੋਰ ਤੁਹਾਡੇ ਪਾਸ ਜਾਣਕਾਰੀ ਜ਼ਰੂਰ ਸ਼ੇਅਰ ਕਰ ਦਿਓ ਅੱਜ ਪੁਲਿਸ ਵੱਲੋਂ ਵੀ ਇਹਨਾਂ ਦੀ ਆਈਡੈਂਟੀ ਅਤੇ ਇਹਨਾਂ ਦੇ ਬਾਰੇ 'ਚ ਹੋਰ ਸਾਰਾ ਕੁਛ ਰਿਲੀਜ਼ ਕਰ ਦਿੱਤਾ ਜਾਵੇਗਾ ਜਾਣਕਾਰੀ ਇਹਨਾਂ ਬਾਰੇ ਦੇ ਦਿੱਤੀ ਜਾਵੇਗੀ ਔਰ ਨਾਲ ਦੀ ਨਾਲ ਅੱਗੇ ਚੱਲ ਕੇ ਅਸੀਂ 9:30 ਤੋਂ ਬਾਅਦ ਖ਼ਬਰਾਂ 'ਚ ਤੁਹਾਡੇ ਨਾਲ ਸਾਂਝਾ ਕਰਾਂਗੇ ਅੱਜ ਪ੍ਰੀਮੀਅਰ ਡੱਗ ਫੋਰਡ 11:30 ਵਜੇ ਅਨਾਊਂਸਮੈਂਟ ਕਰਨਗੇ ਕਿ ਕੋਵਿਡ 19 ਦੀ ਜਿਹੜੀ ਅਗਲੀ ਵੇਵ ਆਈ ਸੀਗੀ ਉਸ ਵੇਵ ਦੇ ਵਿੱਚ ਇਕਦਮ ਕੇਸ ਵਧੇ ਸੀਗੇ ਅਤੇ ਹੋਰ ਬਹੁਤ ਸਾਰੀਆਂ ਰਿਸਟ੍ਰਿਕਸ਼ਨਸ ਲਾ ਦਿੱਤੀਆਂ ਗਈਆਂ ਸੀਗੀਆਂ ਖਾਸ ਤੌਰ ਦੇ ਉੱਤੇ ਹੋਸਪਿਟੈਲਿਟੀ ਇੰਡਸਟਰੀ ਦੇ ਜਿਹੜੇ ਲੋਕ ਨੇ ਉਹ ਪਰੇਸ਼ਾਨ ਸਨ ਕਿ ਸਾਡੇ ਰੈਸਟੋਰੈਂਟਸ ਕਿਉਂ ਬੰਦ ਕਰ ਦਿੱਤੇ ਗਏ ਨੇ ਅਤੇ ਜਿਮ ਕਿਉਂ ਬੰਦ ਕਰ ਦਿੱਤੇ ਗਏ ਨੇ ਅਤੇ ਉਹਨਾਂ ਬਾਰੇ ਅੱਜ 11:30 ਪ੍ਰੀਮੀਅਰਸ ਵੱਲੋਂ ਕੀਤੀ ਜਾ ਰਹੀ ਪ੍ਰੈਸ ਕਾਨਫਰੰਸ ਨੂੰ ਇਹ ਸਾਰੇ ਲੋਕ ਬੜਾ ਕਲੋਜ਼ਲੀ ਵਾਚ ਕਰਨਗੇ ਇਹਨਾਂ ਦੇ ਉੱਤੇ ਆਪਾਂ ਅੱਗੇ ਚੱਲ ਕੇ ਗੱਲਬਾਤ ਕਰਾਂਗੇ ਪੰਜਾਬ ਤੋਂ ਰਵੀ ਜੀ ਮੇਰੇ ਨਾਲ ਜੁੜ ਚੁੱਕੇ ਨੇ ਸੋ ਪੰਜਾਬ ਦੀਆਂ ਖ਼ਬਰਾਂ ਦਾ ਸਿਲਸਿਲਾ ਆਪਾਂ ਸ਼ੁਰੂ ਕਰਾਂਗੇ ਅਤੇ ਨਾਲ ਦੀ ਨਾਲ ਮੈਂ ਦੱਸਣਾ ਚਾਹੁੰਦਾ ਕਿ ਕੈਲਗਰੀ ਦੇ ਵਿੱਚ ਅਸੀਂ ਕੁਛ ਟਾਊਨ ਹਾਊਸ ਨੇ ਉਹ ਵੇਚ ਰਹੇ ਹਾਂ ਕੱਲ੍ਹ ਕੈਲਗਰੀ ਵਾਲਿਆਂ ਨੇ ਫੇਸਬੁੱਕ ਦੇ ਉੱਤੇ ਬੜੀ ਧੂੜ ਪੱਟੀ ਹੋਈ ਸੀਗੀ ਔਰ ਧੂੜ ਪੱਟੀ ਦਾ ਮਤਲਬ ਇਹ ਹੈ ਕਿ ਇੱਕ ਬਿਲਡਰ ਵੱਲੋਂ ਕੁਝ ਘਰ ਖੋਲ੍ਹੇ ਗਏ -20°C ਉੱਥੇ ਤਾਪਮਾਨ ਸੀਗਾ ਅਤੇ ਗਿਣਤੀ ਦੇ ਉਹ ਘਰ ਸੀਗੇ ਲੇਕਿਨ ਬੜੀ ਲੰਬੀ ਲਾਈਨ ਲੱਗੀ ਹੋਈ ਸੀਗੀ ਉੱਥੇ ਸੋ ਕਿ ਜ਼ਿਆਦਾਤਰ ਇਸ ਸਮੇਂ ਕੈਲਗਰੀ ਵਾਲਿਆਂ ਦੀ ਉਂਗਲ ਟੋਰਾਂਟੋ ਵਾਲਿਆਂ 'ਤੇ ਵੈਨਕੂਵਰ ਵਾਲਿਆਂ 'ਤੇ ਦੇਸ਼ ਦੇ ਹਿੱਸੇ ਵਿੱਚ ਕੈਨੇਡਾ ਦੇ ਹੋਰਾਂ ਹਿੱਸਿਆਂ 'ਤੇ ਵਸਦੇ ਲੋਕਾਂ ਵੱਲ ਕੀਤੀ ਜਾ ਰਹੀ ਕਿ ਬਾਹਰ ਲਿਆ ਕੇ ਸਾਡੇ ਹੁਣ ਘਰਾਂ ਦਾ ਭਾਅ ਵਧਾ ਰਹੇ ਨੇ ਅਤੇ ਸਾਨੂੰ ਘਰ ਲੱਭਣੇ ਮੁਸ਼ਕਲ ਹੋ ਰਹੇ ਨੇ ਸੋ ਕੈਲਗਰੀ ਦੇ ਵਿੱਚ ਕੈਲਗਰੀ ਸ਼ਹਿਰ ਦੇ ਵਿੱਚ ਅਗਰ ਤੁਸੀਂ ਕਿਸੇ ਆਪਣੇ ਰਿਸ਼ਤੇਦਾਰ ਮਿੱਤਰ ਨੂੰ ਕਾਲ ਕਰੋ ਨਾ ਕਿ ਨਵਾਂ ਘਰ ਜੇ ਕੋਈ ਖੁੱਲ੍ਹਦਾ ਹੋਇਆ ਤਾਂ ਮੈਨੂੰ ਦੱਸਿਓ ਕਹਿਣਗੇ ਇੱਥੇ ਤਾਂ ਹੁਣ ਹੈ ਹੀ ਨਹੀਂ ਗੇ ਘਰ ਮੁੱਕ ਗਏ ਆ ਜਿਹੜੇ ਅਸੀਂ ਟਾਊਨ ਹਾਊਸ ਵੇਚੇ ਆ ਐਕਸਕਲੂਸਿਵ ਸੀਗੇ ਸਾਡੇ ਕੋਲ ਕੈਲਗਰੀ ਤੋਂ ਬੰਦਿਆਂ ਨੇ ਇੱਥੇ ਫੋਨ ਕਰਕੇ ਇੱਥੋਂ ਬੈਠ ਕੇ ਇੱਥੋਂ ਸਾਡੇ ਨਾਲ ਬੁੱਕ ਕਰਾਏ ਨੇ ਘਰ ਉਹ ਕਹਿੰਦੇ ਇੱਥੇ ਸਾਨੂੰ ਤਾਂ ਦਿੰਦੇ ਨਹੀਂ ਗੇ ਕਿਉਂ ਕਿਉਂਕਿ ਅਸੀਂ ਆਲਰੇਡੀ ਐਕਸਕਲੂਸਿਵਲੀ ਉਹਨਾਂ ਦੇ ਨਾਲ ਪ੍ਰੋਡਕਟ ਆ ਜਿਹੜਾ ਇਹ ਸਾਈਨ ਕੀਤਾ ਸੀਗਾ ਸੋ ਕੈਲਗਰੀ ਦੇ ਵਿੱਚ ਇਸ ਸਮੇਂ ਘਰ ਲੱਭਣਾ ਨਵਾਂ ਘਰ ਬੁੱਕ ਕਰਾਉਣਾ ਮੁਸ਼ਕਲ ਹੈ ਅਗਲੀ ਮੇਰੀ ਇੱਕ ਹੋਰ ਡੀਲ ਚੱਲ ਰਹੀ ਹੈ ਇਸ ਸਮੇਂ ਔਰ ਕੁਛ ਲੋਟਸ ਨੇ ਜਿਹੜੀਆਂ ਕਸਟਮ ਮੇਡ ਜਿੱਥੇ ਘਰ ਬਣਨੇ ਆ 3 ਗਰਾਜਾਂ ਵਾਲੇ ਅਤੇ ਵੱਡੇ ਘਰ ਅਤੇ ਉਹ ਅਗਲੇ ਹਫ਼ਤੇ ਮੈਂ ਅਨਾਊਂਸ ਕਰਨਾ ਸ਼ੁਰੂ ਕਰਾਂਗਾ ਸੋਮਵਾਰ ਤੋਂ ਅਗਰ ਤੁਸੀਂ ਇੱਕ ਸੀਰੀਅਸਲੀ ਚੰਗੇ ਵਧੀਆ ਕਸਟਮ ਬਿਲਟ ਘਰ ਦੇ ਵਿੱਚ ਇਨਵੈਸਟ ਕਰਨਾ ਉੱਥੇ ਉਹ ਵੀ ਡੀਲ ਤੁਹਾਡੇ ਨਾਲ ਸਾਂਝੀ ਕਰਾਂਗਾ ਲੇਕਿਨ ਇਸ ਸਮੇਂ ਕੈਲਗਰੀ ਦੇ ਮੇਰੇ ਪਾਸ 8 ਘਰ ਬਚੇ ਹੋਏ ਨੇ ਇਹ 3 ਬੈਡਰੂਮ ਦੇ ਨੇ 2 ਬੈਡਰੂਮ ਅਪਸਟੇਅਰ ਮਾਸਟਰ ਬੈਡਰੂਮਸ ਨੇ 2 ਬੈਡਰੂਮ 2 ਵਾਸ਼ਰੂਮ ਅਤੇ 1 ਬੈਡਰੂਮ ਇਸ ਦਾ ਬੇਸਮੈਂਟਸ ਦੇ ਵਿੱਚ ਉੱਤੇ ਹੈ ਔਰ 1,325 ਸਕੇਅਰ ਫੁੱਟ ਦੇ ਇਹ ਟਾਊਨ ਹਾਊਸ ਨੇ ਔਰ 3,75,000 ਦੇ ਟਾਊਨ ਹਾਊਸ ਨੇ ਇਹਨਾਂ ਦੇ ਕਾਫ਼ੀ ਇਨਸੈਂਟਿਵ ਦਿੱਤੇ ਜਾ ਰਹੇ ਨੇ ਸੋ ਇਹ ਟਾਊਨ ਹਾਊਸ ਬੁੱਕ ਕਰਾਉਣ ਦੇ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਲਓ ਜਸਟੂਰ ਨੂੰ ਕਾਲ ਕਰ ਲਓ ਹੁਣ 647-242-8667 ਜਸਤੂਰ ਦਾ ਨੰਬਰ ਹੈ 416-970-5005 ਮੇਰਾ ਨੰਬਰ ਹੈ ਇੱਕ ਵਾਰੀ ਫਿਰ ਦੱਸਦਾ ਕਿ ਇਸ ਟਾਊਨ ਹਾਊਸ ਤੋਂ ਬਾਅਦ ਕੈਲਗਰੀ ਦੇ ਏਰੀਏ ਦੇ ਵਿੱਚ ਤੁਹਾਨੂੰ 4 ਲੱਖ ਤੋਂ ਘੱਟ ਵਾਲੇ ਟਾਊਨ ਹਾਊਸ ਨਹੀਂ ਮਿਲਣਗੇ ਜੇ ਕੋਈ ਮਿਲੇ ਤਾਂ ਮੈਨੂੰ ਦੱਸ ਦੇਣਾ ਕਿ ਵੀ ਹਾਂ ਆਹ ਹੁਣ 4 ਲੱਖ ਤੋਂ ਘੱਟ ਵਾਲੇ ਆ ਗਏ ਨੇ ਜਗਦੀਸ਼ ਜੀ ਤੁਸੀਂ ਤਾਂ ਕਹਿੰਦੇ ਸੀ ਇੱਥੇ ਹੁਣ ਪ੍ਰੋਪਰਟੀਆਂ ਐਪਰੀਸ਼ੀਏਟ ਹੋਣੀਆਂ ਨੇ ਅਤੇ ਹੁਣ ਦੱਸੋ ਜੇ ਕੋਈ ਪਹਿਲੇ ਵਾਲੇ 'ਚ ਪਿਆ ਜਾਂ ਉਹ ਬੁੱਕ ਕਰ ਦਿਓ ਨਹੀਂ ਫਿਰ ਆਹ ਕਰ ਦਿਓ ਅਗਲੇ ਵਾਲਾ ਸਾਡਾ ਸੋ 416-970-5005 ਮੇਰਾ ਨੰਬਰ ਹੈ 647-242-8667 ਚਸਤੂਰ ਦਾ ਨੰਬਰ ਹੈ ਐਡਮਿੰਟਨ ਦੇ ਵਿੱਚ ਉੱਥੇ ਵੀ ਇਨਵੈਂਟੋਰੀ ਖਤਮ ਹੋ ਰਹੀ ਹੈ ਇਨਵੈਂਟਰ ਦੇ ਵਿੱਚ ਮੇਰੇ ਪਾਸ ਇਸ ਸਮੇਂ ਕੁਝ ਘਰ ਹੈਗੇ ਨੇ ਬਿਲਕੁਲ ਬਹੁਤ ਹੀ ਪੌਸ਼ ਏਰੀਏ ਦੇ ਵਿੱਚ ਜਿੱਥੇ ਆਸ ਪਾਸ ਦੇ ਵਿੱਚ ਗੋਲਫ ਕੋਰਸ ਹੈ ਬੈਕਿੰਗ ਟੂ ਦਾ ਗੋਲਫ ਕੋਰਸ ਹੈ ਅਤੇ ਨਾਲ ਦੀ ਨਾਲ ਹਾਈਵੇ ਕੁਝ ਹੀ ਮਿੰਟ ਦੀ ਦੂਰੀ ਦੇ ਉੱਤੇ ਹੈ ਸਾਊਥ ਵੈਸਟ ਐਡਮਿੰਟਨ ਦੇ ਵਿੱਚ ਇਹ ਘਰ ਨੇ 3 ਬੈਡਰੂਮ ਦੇ ਨੇ ਸੁਣੋ 3 ਬੈਡਰੂਮ ਦੇ ਇੱਕ ਘਰ ਅਤੇ 1 ਬੈਡਰੂਮ ਦੀ ਬੇਸਮੈਂਟ ਲੀਗਲ ਬੇਸਮੈਂਟ ਸੈਪਰੇਟ ਐਂਟਰੈਂਸ ਦੇ ਨਾਲ ਤੇ ਡਬਲ ਗਰਾਜ ਹੈ ਇਸ ਦਾ, ਟੂ ਡੋਰ ਗਰਾਜ ਹੈ ਇਹਨਾਂ ਦਾ। ਸੋ ਇਹਨਾਂ ਘਰਾਂ ਨੂੰ ਬੁੱਕ ਕਰਾਉਣ ਦੇ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਲੈਣਾ 416-970-5005। ਸਿਰਫ 5% ਡਾਊਨ ਤੁਸੀਂ ਹੁਣ ਦੇਣਾ। ਇਹਨਾਂ ਦੀ ਕਲੋਜ਼ਿੰਗ ਹੈ ਜਿਹੜੀ ਇਸੇ ਸਾਲ ਦੇ ਐਂਡ ਦੇ ਉੱਤੇ ਹੈ। 416-970-5005 ਮੇਰਾ ਨੰਬਰ ਹੈ। 416-970-5005 ਮੇਰਾ ਨੰਬਰ ਹੈ। ਇਸ ਨੰਬਰ 'ਤੇ ਕਾਲ ਕਰ ਲੈਣਾ, ਟੈਕਸਟ ਕਰ ਦਿਓ ਮੈਨੂੰ ਕਿ ਸਾਨੂੰ ਐਡਮਿੰਟਨ ਦੀ ਇਨਫੋਰਮੇਸ਼ਨ ਭੇਜ ਦਿਓ, ਅਤੇ ਪੂਰਾ ਈਮੇਲ ਦੇ ਵਿੱਚ ਲੋਕੇਸ਼ਨ ਵੀ ਦੱਸਾਂਗਾ ਕਿਹੜਾ ਮਾਡਲ ਕਿਹੜੀ ਲੋਟ ਦੇ ਉੱਤੇ ਬਣਨਾ। ਇਹ ਲੋਟਾਂ ਹੈਗੀਆਂ 35x110 ਫੁੱਟ ਦੀਆਂ, ਡਿਟੈਚ ਘਰ ਨੇ ਇਹ, 3 bedroom ਦੇ ਘਰ ਨੇ ਡਿਟੈਚ, 1 bedroom ਦੀ ਲੀਗਲ ਬੇਸਮੈਂਟ ਬਣੇਗੀ। ਅੱਛਾ, ਇਹਦੇ 'ਚ 3 ਸਾਲ ਦੀ ਜਿਹੜੀ ਰੈਂਟਲ ਇੰਸ਼ੋਰੈਂਸ ਪ੍ਰੋਪਰਟੀ ਮੈਨੇਜਮੈਂਟ ਕੰਪਨੀ ਫਰੀ ਹੋਵੇਗੀ ਤੁਹਾਡੀ, ਪਲੱਸ ਇਹਦੇ 'ਚ ਇੰਸ਼ੋਰੈਂਸ ਅਤੇ ਪ੍ਰੋਪਰਟੀ ਟੈਕਸ 3 ਸਾਲ ਦੇ ਲਈ ਉਹ ਵੀ ਸਾਡੇ ਵੱਲੋਂ ਪੇ ਕੀਤਾ ਜਾਵੇਗਾ। ਸੋ ਪ੍ਰਾਈਸ ਇਸਦਾ ਸਿਰਫ ਹੈ $480,000 ਅਤੇ $490,000, ਡਿਪੈਂਡ ਕਰਦਾ ਕਿਹੜਾ ਮਾਡਲ ਤੁਸੀਂ ਪਿੱਕ ਕਰਦੇ ਹੋ। ਸੋ ਲੋਟ ਦੇ ਉੱਤੇ ਮਾਡਲ, ਕਿਹੜੀ ਲੋਟ 'ਤੇ ਕਿਹੜਾ ਮਾਡਲ ਬਣਨਾ, ਸਾਰਾ ਸਾਡਾ ਪੈਕੇਜ ਤਿਆਰ ਕੀਤਾ ਹੋਇਆ। ਤੁਸੀਂ ਦੱਸਣਾ ਕਿ ਸਾਨੂੰ ਆਹ ਲੋਟ ਦੇ ਦਿਓ, ਸਾਨੂੰ ਆਹ ਲੋਟ ਦੇ ਦਿਓ, ਉਹਦੇ 'ਤੇ ਫਿਰ 5% ਸਿਰਫ $25,000 ਤੁਹਾਡਾ ਹੁਣ ਲੱਗਣਾ, ਬਾਕੀ ਕਲੋਜ਼ਿੰਗ ਦੇ ਉੱਤੇ ਹੈ। 416-970-5005 416-970-5005 ਦੇ ਉੱਤੇ ਤੁਸੀਂ ਮੈਨੂੰ ਟੈਕਸਟ ਮੈਸੇਜ ਕਰ ਦਿਓ, ਮੈਨੂੰ ਕਾਲ ਕਰ ਦਿਓ। ਅਤੇ ਹੋਰ ਕੋਈ ਤੁਸੀਂ ਇਨਵੈਸਟਮੈਂਟ ਕਰਨੀ ਹੈ ਇਸ ਏਰੀਏ ਦੇ ਵਿੱਚ ਤਾਂ ਡੈਫੀਨੇਟਲੀ ਮੇਰਾ ਨੰਬਰ ਨੋਟ ਰੱਖਣਾ ਤੁਸੀਂ, 416-970-5005 ਦੇ ਉੱਤੇ ਆਓ। 9/11 ਹੋ ਗਿਆ ਸਮਾਂ, 9:11 ਦਾ। 9/11 ਤੋਂ ਯਾਦ ਆਇਆ ਕਿ ਟੋਰਾਂਟੋ ਦੇ ਵਿੱਚ ਨਵੀਂ ਰਿਪੋਰਟ ਆਈ ਹੈ ਕਿ 9/11 ਕਾਲ ਕੀਤੇ ਆ, 911 ਨੰਬਰ ਡਾਇਲ ਕੀਤੇ ਆ, ਕਈ ਕਾਲਾਂ ਨੂੰ 10-10 ਮਿੰਟ ਤੱਕ ਹੋਲਡ ਦੇ ਉੱਤੇ ਰੱਖਿਆ 9/11 ਵਾਲਿਆਂ ਨੇ। ਆਪਾਂ ਕਹਿੰਦੇ 9/11 ਕਾਲ ਕਰੋ ਅਤੇ ਝੱਟ ਚੱਕੀ ਜਾਂਦੀ ਹੈ। ਸੋ ਇਹਦੀਆਂ ਗੱਲਾਂ ਕਰਾਂਗੇ ਚੱਲ ਕੇ ਕੈਨੇਡਾ ਦੇ ਖਬਰਾਂ ਦੇ ਵਿੱਚ। ਅਤੇ ਹੁਣ ਰਵੀ ਜੀ ਪੰਜਾਬ ਤੋਂ ਜੁੜ ਚੁੱਕੇ ਨੇ ਮੇਰੇ ਨਾਲ। ਰਵੀ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਬਹੁਤ ਬਹੁਤ ਧੰਨਵਾਦ, ਸੁਣਾਓ ਠੀਕ ਹੋ ਜੀ ਤੁਸੀਂ?
ਵੈਰੀ ਗੁੱਡ, ਵੈਰੀ ਗੁੱਡ, ਤੁਸੀਂ ਸੁਣਾਓ?
ਬਹੁਤ ਵਧੀਆ ਜੀ, ਆਪਾਂ ਅੱਜ ਫੇਰ ਬਾਗੋ ਬਾਗ
ਬਾਗੋ ਬਾਗ ਠੀਕ ਹੈ। ਅੱਛਾ, ਤੁਸੀਂ ਉਹ ਬਾਗੋ ਬਾਗ ਤੇ ਦੱਸੋ ਫਿਰ ਕਿਹੜੀਆਂ ਖਬਰਾਂ ਆਪਾਂ ਸ਼ੁਰੂ ਕਰੀਏ। ਪਹਿਲਾਂ ਭਗਵੰਤ ਮਾਨ ਤੋਂ ਹੀ ਕਰ ਲਈਏ ਕਿ ਧੂਰੀ ਤੋਂ ਚੋਣ ਲੜਨਗੇ ਭਗਵੰਤ ਮਾਨ ਜੀ, ਤੇ ਦੱਸੋ ਇੱਥੇ ਇਹਦਾ ਕਿਹਦੇ ਨਾਲ ਮੁਕਾਬਲਾ ਹੋਵੇਗਾ, ਕੀ ਹੋਵੇਗਾ, ਕਿੱਦਾਂ ਦੇ ਇਹਨਾਂ ਦੇ ਚਾਂਸਸ ਨੇ ਇੱਥੇ?
ਦੇਖੋ, ਦੋ ਖਬਰਾਂ ਅੱਜ ਦੀਆਂ ਆਮ ਆਦਮੀ ਪਾਰਟੀ ਦੇ ਨਾਲ ਜੁੜੀਆਂ ਹੋਈਆਂ ਅਹਿਮ ਨੇ। ਮੇਰਾ ਖਿਆਲ ਹੈ ਕਿ ਜਿੰਨਾ ਕੁ ਸਮਾਂ ਆਪਣੇ ਕੋਲੇ ਹੈ ਆਪਾਂ ਇਹਨਾਂ ਦੋ ਖਬਰਾਂ ਤੇ ਚਰਚਾ ਕਰ ਲਈਏ, ਕਿਉਂਕਿ ਬੜੀਆਂ ਅਹਿਮ ਹੋ ਜਾਂਦੀਆਂ। ਪਹਿਲੀ ਖਬਰ ਤੁਸੀਂ ਵੀ ਜ਼ਿਕਰ ਕਰਤਾ ਕਿ ਭਗਵੰਤ ਮਾਨ ਹੋਰੇ ਧੂਰੀ ਤੋਂ ਲੜ ਰਹੇ ਨੇ, ਉਹਨਾਂ ਦੇ ਮੁਕਾਬਲੇ ਬਾਰੇ ਗੱਲ ਕਰਾਂਗੇ। ਦੂਜੀ ਖਬਰ ਉਹ ਜਿੱਥੇ ਦਿਨੋ ਦਿਨ ਅਪ ਹੋ ਰਹੀ ਸੀ ਪੰਜਾਬ ਦੇ ਵਿੱਚ, ਹੁਣ ਇੱਕ ਬਹੁਤ ਵੱਡਾ ਅੜਿੱਕਾ ਆਮ ਆਦਮੀ ਪਾਰਟੀ ਦੇ ਰਾਹ ਚ ਆ ਗਿਆ। ਪ੍ਰੋਫੈਸਰ ਭੁੱਲਰ ਹੋਰਾਂ ਦੀ, ਦਵਿੰਦਰਪਾਲ ਭੁੱਲਰ ਹੋਰਾਂ ਦੀ ਰਿਹਾਈ ਦਾ ਮਾਮਲਾ, ਕਿਉਂਕਿ ਉਹ ਪਿਆ ਦਿੱਲੀ ਦੀ ਸਰਕਾਰ ਦੇ ਟੇਬਲ ਤੇ ਔਰ ਦਿੱਲੀ ਦੀ ਸਰਕਾਰ ਤਵੱਜੋ ਨਹੀਂ ਦੇ ਰਹੀ, ਇਹ ਕਹਿਣਾ ਸਿੱਖ ਜਥੇਬੰਦੀਆਂ ਦਾ। ਅੱਜ ਉਹਨਾਂ ਨੇ ਵੀ ਅਲਟੀਮੇਟਮ ਦਿੱਤਾ ਜੀ, ਅੱਜ ਚੰਡੀ ਜਿਹੜਾ ਮੋਹਾਲੀ ਦੇ ਵਿੱਚ ਮੁੱਖ ਦਫ਼ਤਰ ਖੋਲਿਆ ਹਜੇ ਨਵਾਂ, ਅੱਜ ਪਹਿਲੀ ਪ੍ਰੈਸ ਕਾਨਫਰੰਸ ਰਾਘਵ ਚੱਡਾ ਕਰਨ ਲੱਗੇ ਸੀ, ਉੱਥੇ ਵੀ ਉਹਨਾਂ ਦਾ ਵਿਰੋਧ ਹੋਇਆ ਔਰ ਉਹ ਫਤਿਹ ਹੋਇਆ। ਅੱਜ ਇਹਨਾਂ ਦੋ ਖਬਰਾਂ ਤੇ ਆਪਾਂ ਚਰਚਾ ਕਰਾਂਗੇ ਜੀ।
ਸੋ ਪਹਿਲਾਂ ਭਗਵੰਤ ਮਾਨ ਵਾਲੀ ਗੱਲ ਕਰ ਲਈਏ ਤੇ ਫਿਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਣਾ ਦੀ ਗੱਲਬਾਤ ਕਰਾਂਗੇ। ਸਾਡੇ ਇੱਥੇ ਵੀ ਇਸ ਦਾ ਨੋਟਿਸ ਲਿਆ ਗਿਆ ਹੈ, ਉਹ ਸਾਡੇ ਇੱਥੇ ਵੀ ਇੰਟਾਰੀਓ ਗੁਰਦੁਆਰਾ ਕਮੇਟੀ ਵੱਲੋਂ ਇੱਕ ਮੀਟਿੰਗ ਕਰਕੇ ਗੁਰਦੁਆਰਾ ਸਾਹਿਬ ਵਿਖੇ ਮਤਾ ਪਾਇਆ ਗਿਆ ਹੈ ਕਿ ਆਮ ਆਦਮੀ ਪਾਰਟੀ ਨੂੰ ਉਨੀ ਦੇਰ ਤੱਕ ਮੂੰਹ ਨਾ ਲਾਇਆ ਜਾਵੇ ਜਦ ਤੱਕ ਇਸ ਦੇ ਉੱਤੇ ਉਹ ਵਿਚਾਰ ਨਹੀਂ ਕਰਦੇਗੀ। ਸੋ ਉਹਦੀ ਗੱਲ ਆਪਾਂ ਬਾਅਦ ਚ ਕਰਦੇ ਹਾਂ ਜਾ ਕੇ, ਤੇ ਪਹਿਲਾਂ ਆਪਾਂ ਕਰ ਲਈਏ ਗੱਲਬਾਤ ਭਗਵੰਤ ਮਾਨ ਦੀ।
ਜੀ ਬਿਲਕੁਲ, ਭਗਵੰਤ ਮਾਨ ਹੋਰਾਂ ਨੂੰ ਧੂਰੀ ਤੋਂ ਐਲਾਨ ਦਿੱਤਾ ਜੀ, ਔਰ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਭਗਵੰਤ ਮਾਨ ਐਸਾ ਚਿਹਰਾ ਕਿ ਪੰਜਾਬ ਦੇ ਵਿੱਚ ਉਹਨਾਂ ਨੂੰ ਜਿਹੜੇ ਵੀ ਹਲਕੇ ਤੋਂ ਉਤਾਰ ਦੇਈਏ ਉਹਨਾਂ ਨੇ ਉੱਥੋਂ ਜਿੱਤ ਜਾਣਾ। ਕੌਨਫੀਡੈਂਸ ਔਰ ਅੱਜ ਓਵਰ ਕੌਨਫੀਡੈਂਸ ਵੀ ਕਿਤੇ ਰਾਘਵ ਚੱਡਾ ਹੋਰ ਨੂੰ ਮਿਲਿਆ। ਭਗਵੰਤ ਮਾਨ ਹੋਰੀ ਪੰਜਾਬ ਦਾ ਇੱਕ ਬਹੁਤ ਵੱਡਾ ਚਿਹਰਾ ਹੈਗੇ ਨੇ ਅੱਜ ਸਿਆਸਤ ਦਾ, ਮੁੱਖ ਮੰਤਰੀ ਦਾ ਚਿਹਰਾ ਨੇ ਔਰ ਲੋਕ ਉਹਨਾਂ ਨੂੰ ਪਸੰਦ ਵੀ ਕਰਦੇ ਨੇ, ਪਰ ਜਿਹੜੇ ਹਲਕੇ ਦੇ ਵਿੱਚੋਂ ਲੜ ਰਹੇ ਨੇ ਭਗਵੰਤ ਮਾਨ ਉੱਥੋਂ ਇੰਨੀ ਆਸਾਨੀ ਦੇ ਨਾਲ ਜਿੱਤਣਾ ਜਿਸ ਤਰੀਕੇ ਦੇ ਨਾਲ ਅੱਜ ਕੌਨਫੀਡੈਂਸ ਦੇ ਨਾਲ ਆਮ ਆਦਮੀ ਪਾਰਟੀ ਦੇ ਵੱਲੋਂ ਰਾਘਵ ਚੱਡਾ ਹੋਰਾਂ ਨੇ ਕਿਹਾ, ਉਹ ਇੰਨਾ ਸੌਖਾ ਨਹੀਂ ਜੀ। ਧੂਰੀ ਦੇ ਵਿੱਚ, ਧੂਰੀ ਦੇ ਵਿੱਚ ਨੌਜਵਾਨ ਚਿਹਰਾ ਦਲਵੀਰ ਗੋਲਡੀ ਉਹ ਲਗਾਤਾਰ ਉੱਥੇ ਕੰਮ ਕਰ ਰਹੇ ਨੇ ਔਰ ਉਹ ਧੂਰੀ ਦੇ ਲੋਕਾਂ ਦੀ ਪਸੰਦ ਵੀ ਨੇ, ਜਾਣੀ ਆਪਾਂ ਇਹ ਕਹਿ ਸਕਦੇ ਹਾਂ ਕਿ ਉਹ ਇੱਕ ਸਟਰੋਂਗ ਕੈਂਡੀਡੇਟ ਦੇ ਤੌਰ ਤੇ ਧੂਰੀ ਦੇ ਵਿੱਚ ਅੱਜ ਦੇਖੇ ਜਾ ਰਹੇ ਨੇ। ਔਰ ਦੂਜੇ ਪਾਸੇ ਨੇ ਭਗਵੰਤ ਮਾਨ, ਜਾਣੀ ਟੱਕਰ ਤਾਂ ਹੋਣੀ ਹੈ ਫਸਵੀਂ। ਭਗਵੰਤ ਮਾਨ ਹੋਰਾਂ ਨੂੰ ਲੋਕ ਪਸੰਦ ਕਰਦੇ ਨੇ, ਧੂਰੀ ਉਹੀ ਹਲਕਾ ਜਿੱਥੋਂ ਉਹ ਸੰਗਰੂਰ ਦੇ ਵਿੱਚੋਂ ਦੋ ਵਾਰ ਲੋਕ ਸਭਾ ਮੈਂਬਰ ਬਣ ਕੇ ਗਏ ਨੇ ਔਰ ਧੂਰੀ ਵੀ ਉਸੇ ਹੀ ਲੋਕ ਸਭਾ ਹਲਕੇ ਦਾ ਜਿਹੜਾ ਵਿਧਾਨ ਸਭਾ ਹਲਕਾ ਹੈਗਾ ਉੱਥੋਂ ਭਗਵੰਤ ਮਾਨ ਚੋਣ ਲੜ ਰਹੇ ਨੇ ਤਾਂ ਮੁਕਾਬਲਾ ਫਸਵਾਂ ਹੋਣ ਵਾਲਾ ਕਿਉਂਕਿ ਬਲਵੀਰ ਗੋਲਡੀ ਵੀ ਸਟਰੋਂਗ ਕੈਂਡੀਡੇਟ ਹੈ ਔਰ ਭਗਵੰਤ ਮਾਨ ਮੁੱਖ ਮੰਤਰੀ ਦਾ ਚਿਹਰਾ ਦੋਵਾਂ ਦੇ ਵਕਾਰ ਦਾ ਸਵਾਲ ਹੋਊਗਾ ਜੀ ਇੱਥੇ ਕਿਉਂਕਿ ਧੂਰੀ ਦੇ ਵਿੱਚ ਸਿਆਸੀ ਕੈਰੀਅਰ ਸ਼ੁਰੂ ਹੁੰਦਾ ਗੋਲਡੀ ਹੋਰਾਂ ਦਾ ਆਪਣਾ ਨਾਮ ਬਣਾਉਂਦੇ ਨੇ ਪਿੰਡਾਂ ਦੀ ਡਿਵੈਲਪਮੈਂਟ ਕੀਤੀ ਆ ਇਹ ਲੋਕ ਆਪਣੀ ਜ਼ੁਬਾਨੀ ਦੱਸਦੇ ਨੇ ਕਿ ਪਿੰਡਾਂ ਦੇ ਵਿੱਚ ਡਿਵੈਲਪਮੈਂਟ ਹੋਈ ਆ ਤਾਂ ਉਹ ਖੜੇ ਨੇ ਅੱਜ ਗੋਲਡੀ ਦੇ ਨਾਲ ਹੁਣ ਲੋਕ ਕੀ ਫੈਸਲਾ ਲੈਂਦੇ ਨੇ ਕਿਉਂਕਿ ਲੋਕਾਂ ਨੂੰ ਵੀ ਕੁਛ ਹੱਦ ਤੱਕ ਜਿਵੇਂ ਪਹਿਲਾਂ ਵੀ ਚਰਚਾਵਾਂ ਵੀ ਸੀਗੀਆਂ ਪ੍ਰੈਸ ਦੇ ਵਿੱਚ ਮੀਡੀਆ ਦੇ ਵਿੱਚ ਕਿ ਧੂਰੀ ਤੋਂ ਲੜ ਸਕਦੇ ਨੇ ਲੋਕ ਥੋੜੇ ਥੋੜੇ ਜਾਣੀ ਆਪਣੇ ਦਿਮਾਗ ਨੂੰ ਜਾਣੀ ਚੇਂਜ ਕਰਨਾ ਕਨਵਰਟ ਕਰਨਾ ਸੋਚ ਰਹੇ ਸੀਗੇ ਹੁਣ ਉੱਥੇ ਮੁਕਾਬਲਾ ਬਹੁਤ ਰੌਚਕ ਰਹਿਣ ਵਾਲਾ ਜੀ ਐਡਾ ਸੌਖਾ ਨਹੀਂ ਭਗਵੰਤ ਮਾਨ ਦੇ ਵਿੱਚੋਂ ਸੌਖੀ ਜਿੱਤ ਪ੍ਰਾਪਤ ਕਰ ਲੈਣਗੇ ਜੀ
ਸੋ ਭਗਵੰਤ ਮਾਨ ਨੂੰ ਟਫ ਕੰਪੀਟੀਸ਼ਨ ਦਾ ਸਾਹਮਣਾ ਕਰਨਾ ਪੈ ਸਕਦਾ ਇੱਥੇ
ਬਿਲਕੁਲ ਜੀ ਧੂਰੀ ਦੇ ਵਿੱਚ ਬਿਲਕੁਲ ਟਫ ਕੰਪੀਟੀਸ਼ਨ ਹੋਊਗਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਦੱਸ ਚੁੱਕਿਆ ਜ਼ਿਕਰ ਕਰ ਚੁੱਕਿਆ ਹੈ ਕਿ ਦਲਵੀਰ ਗੋਲਡੀ ਸਟਰੋਂਗ ਕੈਂਡੀਡੇਟ ਹੈ ਖਾਸ ਕਰਕੇ ਧੂਰੀ ਦੇ ਵਾਸਤੇ ਇਹ ਸਿੱਧਾ ਸਿੱਧਾ ਸੀ ਕਿ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਤੋਂ ਬਿਨਾਂ ਹੋਰ ਕੋਈ ਵੀ ਕੈਂਡੀਡੇਟ ਹੁੰਦਾ ਤਾਂ ਦਲਵੀਰ ਗੋਲਡੀ ਬੜੇ ਬੜੇ ਆਰਾਮ ਨਾਲ ਉਸ ਜਿੱਤ ਪ੍ਰਾਪਤ ਕਰਦੇ ਸੀ ਅੱਜ ਦਲਵੀਰ ਗੋਲਡੀ ਵਾਸਤੇ ਵੀ ਕਿਤੇ ਨਾ ਕਿਤੇ ਇਹ ਚੈਲੰਜ ਹੋਊਗਾ ਭਗਵੰਤ ਮਾਨ ਨੂੰ ਹਰਾਉਣਾ ਔਰ ਦਲਵੀਰ ਗੋਲਡੀ ਨੂੰ ਹਰਾਉਣਾ ਭਗਵੰਤ ਵੀ ਚੈਲੰਜ ਹੋਊਗਾ
ਕਿਤੇ ਕੇਜਰੀਵਾਲ ਦੀ ਇਹ ਸਿਆਸਤ ਤਾਂ ਨਹੀਂ ਜਿਵੇਂ ਆਪਣੇ ਦਿੱਲੀ ਵਾਲੇ ਜਰਨੈਲ ਸਿੰਘ ਜਿਹੜੇ ਹੁਣ ਜਿਹੜੇ ਸਵਰਗਵਾਸ ਹੋ ਗਏ ਨੇ ਜਿਹੜੇ ਨਹੀਂ ਹਨ ਇਸ ਦੁਨੀਆਂ ਦੇ ਉੱਤੇ ਉਹਨਾਂ ਨੂੰ ਲਿਆ ਕੇ ਲੰਬੀ ਹਲਕੇ ਤੋਂ ਖੜਾ ਕਰ ਦਿੱਤਾ ਸੀਗਾ ਪ੍ਰਕਾਸ਼ ਸਿੰਘ ਬਾਦਲ ਹੋਣਾ ਦੇ ਮੁਕਾਬਲੇ ਅਤੇ ਦਿੱਲੀ ਦੀ ਉਹਨਾਂ ਦੀ ਸੀਟ ਆ ਜਿਹੜੀ ਉਹ ਖਾਲੀ ਕਰਵਾ ਲਈ ਗਈ ਸੀ ਅਤੇ ਕਿਉਂਕਿ ਜਰਨੈਲ ਸਿੰਘ ਕਾਫੀ ਸਿੱਖ ਮੁੱਦਿਆਂ ਦੇ ਉੱਤੇ ਗੱਲ ਕਰਦੇ ਸੀ ਅਤੇ ਚੈਲੰਜ ਵੀ ਕਰਦੇ ਸੀਗੇ ਕਈ ਥਾਵਾਂ ਦੇ ਉੱਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਅਤੇ ਉਹਨਾਂ ਦਾ ਸਿਆਸੀ ਕੈਰੀਅਰ ਬਿਲਕੁਲ ਖਤਮ ਕਰ ਦਿੱਤਾ ਸੀਗਾ ਆਮ ਆਦਮੀ ਪਾਰਟੀ ਨੇ ਲਿਆ ਕੇ ਲੰਬੀ ਤੋਂ ਉਹਨਾਂ ਨੂੰ ਖੜਾ ਕਰ ਦਿੱਤਾ ਸੀਗਾ ਕਿਤੇ ਭਗਵੰਤ ਮਾਨ ਨਾਲ ਤਾਂ ਨਹੀਂ ਕੁਛ ਐਸਾ ਹੋ ਰਿਹਾ ਹੈਗਾ
ਨਹੀਂ ਇਹ ਗੱਲ ਹਾਲਾਂਕਿ ਚਰਚਾ ਹੈਗੀ ਆ ਪਰ ਹਾਲੇ ਚ ਇਹ ਚਰਚਾ ਛੋਟੀ ਹੈ ਜੀ ਕਿਉਂਕਿ ਇਹਦੇ ਵਿੱਚ ਇਹ ਵੀ ਹੈ ਨਾ ਕਿ ਭਗਵੰਤ ਮਾਨ ਤੇ ਸੰਗਰੂਰ ਲੋਕ ਸਭਾ ਹਲਕੇ ਦੇ ਲੋਕ ਭਰੋਸਾ ਕਰਦੇ ਨੇ ਇਹ ਗੱਲ ਆਪਾਂ ਨੂੰ ਮੰਨਣੀ ਪਊਗੀ 2.25 ਲੱਖ ਦੀ ਲੀਡ ਤੇ ਜਿਤਾ ਕੇ ਭੇਜਣਾ ਇਹ ਵੀ ਸੰਗਰੂਰ ਹਲਕੇ ਦੇ ਹਿੱਸੇ ਆਇਆ ਹੁਣ ਧੂਰੀ ਹਲਕਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਲੋਕ ਸਭਾ ਦਾ ਹੀ ਉਸੇ ਲੋਕ ਸਭਾ ਦਾ ਹਿੱਸਾ ਹੈਗਾ ਜਾਣੀ ਭਗਵੰਤ ਮਾਨ ਦਾ ਆਪਣਾ ਹੋਲਡ ਤਾਂ ਹੈਗਾ ਇਹਦੇ ਚ ਕੋਈ ਸ਼ੱਕ ਨੀ ਹੈਗਾ ਕਿ ਉੱਥੋਂ ਧੂਰੀ ਦੀ ਵੋਟ ਨਾ ਵਧੀ ਹੋਊਗੀ ਜੇਕਰ ਲੀਡ 2.25 ਲੱਖ ਸੀ ਤਾਂ ਉਹਦੇ ਵਿੱਚ ਧੂਰੀ ਵੀ ਸ਼ਾਮਲ ਸੀਗਾ ਪਰ ਇਹ ਸਭ ਦੇ ਵਿਚਾਲੇ ਉਹ ਲੋਕ ਸਭਾ ਹੈ ਪਰ ਇਹ ਵਿਧਾਨ ਸਭਾ ਦੇ ਵਿੱਚ ਗੋਲਡੀ ਹੋਰਾਂ ਦਾ ਆਧਾਰ ਬੋਲੂਗਾ ਗੋਲਡੀ ਹੋਰਾਂ ਦੇ ਕੰਮ ਬੋਲਣਗੇ ਕਿਉਂਕਿ ਲੋਕਾਂ ਨੇ ਪਹਿਲਾਂ ਜਦੋਂ ਸੋਚਿਆ ਉਦੋਂ ਇੱਕ ਲੋਕ ਸਭਾ ਦੇ ਹੈਸੀਅਤ ਦੇ ਨਾਲ ਸੋਚਿਆ ਸੀ ਮੈਂਬਰ ਪਾਰਲੀਮੈਂਟ ਦੀ ਹੈਸੀਅਤ ਦੇ ਨਾਲ ਸੋਚਿਆ ਸੀਗਾ ਪਰ ਅੱਜ ਵਿਧਾਨ ਸਭਾ ਤਾਂ ਇਹ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਇਹ ਆਉਣ ਵਾਲੇ ਦਿਨਾਂ ਚ ਜਾਣੀ ਕਲੀਅਰ ਹੋਜੂਗੀ ਪਰ ਭਗਵੰਤ ਮਾਨ ਵੀ ਹੁਣ ਜੇ ਸੰਗਰੂਰ ਦੇ ਹਲਕੇ ਤੋਂ ਨਾ ਲੜਦੇ ਬਾਹਰਲੇ ਕਿਸੇ ਹੋਰ ਹਲਕੇ ਦੇ ਵਿੱਚ ਦੇ ਦਿੱਤਾ ਜਾਂਦਾ ਤਾਂ ਤੁਹਾਡੀ ਇਹ ਸ਼ੰਕਾ ਜਿਹੜਾ ਇਹਨੂੰ ਆਪਾਂ ਪੱਕਾ ਮੰਨ ਸਕਦੇ ਸੀ ਵੀ ਇਹਦਾ ਹੋ ਸਕਦਾ ਕਿਉਂਕਿ ਨਾ ਤਾਂ ਮਾਝੇ ਦੇ ਵਿੱਚ ਕੋਈ ਬਹੁਤ ਜ਼ਿਆਦਾ ਪ੍ਰਭਾਵ ਹੈਗਾ ਆਮ ਆਦਮੀ ਪਾਰਟੀ ਦਾ ਤੇ ਨਾ ਹੀ ਦੁਆਬੇ ਦੇ ਵਿੱਚ ਹੈ ਉਧਰਲੇ ਪਾਸੇ ਲਈ ਜੇਕਰ ਉਹਨਾਂ ਦੇ ਆਪਣੇ ਲੋਕ ਸਭਾ ਹਲਕੇ ਦੇ ਵਿੱਚ ਉਹਨਾਂ ਨੂੰ ਧੂਰੀ ਤੋਂ ਲੜਾਇਆ ਜਾ ਰਿਹਾ ਇਹਦੇ ਵਿੱਚ ਸੰਭਾਵਨਾਵਾਂ ਘੱਟ ਜਾਂਦੀਆਂ ਕਿ ਉਹਨਾਂ ਦੇ ਨਾਲ ਕੋਈ ਐਸੀ ਸਿਆਸਤ ਹੋ ਰਹੀ ਹੋਵੇ
ਜੀ ਅੱਛਾ ਰਵੀ ਜੀ ਪਿਛਲੀ ਵਾਰੀ ਜਦੋਂ ਵਿਧਾਨ ਸਭਾ ਚੋਣ ਹੋਈ ਔਰ ਆਮ ਆਦਮੀ ਪਾਰਟੀ ਆਪੋਜੀਸ਼ਨ ਦੇ ਵਿੱਚ ਆਈ ਅਤੇ ਫਿਰ ਉਸ ਤੋਂ ਬਾਅਦ ਲੋਕ ਸਭਾ ਚੋਣ ਹੋਈ ਆਮ ਆਦਮੀ ਪਾਰਟੀ ਦੀ ਲੋਕਪ੍ਰਿਯਤਾ ਬਿਲਕੁਲ ਘੱਟ ਗਈ ਵੋਟ ਪ੍ਰਤੀਸ਼ਤ ਤਾਂ ਉਹਨਾਂ ਦੀ ਬਿਲਕੁਲ ਘੱਟ ਗਈ ਹੈ ਸੋ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਚੋਣਾਂ ਦੀ ਤੁਸੀਂ ਗੱਲ ਕੀਤੀ ਹੈ ਦੋਵਾਂ ਦੇ ਵਿੱਚ ਬੜੀ ਫਲਕਚੁਏਸ਼ਨ ਆ ਜਾਂਦੀ ਹੈ ਸਮੇਂ ਸਮੇਂ ਦੇ ਅਨੁਸਾਰ ਕਿ ਇਹ ਜ਼ਰੂਰੀ ਨਹੀਂ ਗਾ ਕਿ ਜਿਹੜੇ ਵਿਧਾਨ ਸਭਾ ਦੇ ਵਿੱਚ ਲੋਕ ਤੁਹਾਨੂੰ ਸਪੋਰਟ ਕਰਦੇ ਆ ਜਿਸ ਪਾਰਟੀ ਨੂੰ ਉਹ ਲੋਕ ਸਭਾ ਦੇ ਵਿੱਚ ਵੀ ਉਸੇ ਪਾਰਟੀ ਨੂੰ ਸਪੋਰਟ ਕਰਨ ਆਪਾਂ ਪਿਛਲੀਆਂ ਜੇ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਚੋਣਾਂ ਦੇਖੀਏ ਪੰਜਾਬ ਦੀਆਂ ਆਮ ਆਦਮੀ ਪਾਰਟੀ ਦੀ ਵੋਟ ਪ੍ਰਤੀਸ਼ਤ ਦੇਖੀਏ ਬਹੁਤ ਵੱਡਾ ਫਰਕ ਪਿਆ ਦੋਨਾਂ ਦੇ ਵਿੱਚ ਤੇ ਇਸ ਦੇ ਬਾਰੇ ਚ ਕੀ ਰਾਇਆ ਤੁਹਾਡੀ
ਨਹੀਂ ਬਿਲਕੁਲ ਬਿਲਕੁਲ ਸਹੀ ਹੈ ਜੀ ਇਹ ਕਿਉਂਕਿ ਲੋਕ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦਾ ਗ੍ਰਾਫ ਜਿਹੜਾ ਉਹ ਪਾਣੀ ਦੀਆਂ ਲਹਿਰਾਂ ਵਾਂਗ ਸੀਗਾ ਇਹ ਜਦੋਂ 2017 ਦੀ ਆਪਾਂ ਗੱਲ ਕਰੀਏ ਤਾਂ ਉਸ ਵੇਲੇ ਆਮ ਆਦਮੀ ਪਾਰਟੀ ਦਾ ਕੋਈ ਝੋਲਾ ਚੱਕਣ ਵਾਲਾ ਵੀ ਨਹੀਂ ਸੀ ਤੇ ਆਪ ਮੁਹਾਰੇ ਪਿੰਡਾਂ ਦੇ ਵਿੱਚ ਜਾਗੋ ਨਿਕਲਦੀਆਂ ਸੀ ਰਾਤ ਨੂੰ ਕਿ ਆਮ ਆਦਮੀ ਪਾਰਟੀ ਨੂੰ ਵੋਟ ਪਾਓ ਔਰ ਨੌਜਵਾਨ ਤਬਕਾ ਜਿਹੜਾ ਪੰਜਾਬ ਦਾ ਉਹ ਸਿੱਧੇ ਤੌਰ ਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਨਾਲ ਸੀ ਉਸ ਤੋਂ ਬਾਅਦ 2014 ਦੇ ਵਿੱਚ ਜਿਹੜੇ ਇਲੈਕਸ਼ਨ ਹੁੰਦੇ ਨੇ ਸਭ ਤੋਂ ਪਹਿਲਾਂ ਉਸ ਦੇ ਵਿੱਚ 4 ਮੈਂਬਰ ਪਾਰਲੀਮੈਂਟ ਚੁਣੇ ਜਾਂਦੇ ਨੇ ਜੀ ਪੰਜਾਬ ਦੇ ਵਿੱਚੋਂ ਫਿਰ 2017 ਦੇ ਵਿੱਚ ਵਿਧਾਨ ਸਭਾ ਚੋਣਾਂ ਆਉਂਦੀਆਂ ਨੇ ਲੋਕ ਫਿਰ ਵੀ ਮਾਲਵੇ ਦੇ ਵਿੱਚ ਭਰੋਸਾ ਕਰਦੇ ਨੇ, ਚਾਰ ਸੀਟਾਂ ਜਿਤਾ ਦਿੰਦੇ ਨੇ, ਪਰ 19 ਦੇ ਵਿੱਚ ਜਾ ਕੇ ਇਕੱਲੇ ਭਗਵੰਤ ਮਾਨ ਮੈਂਬਰ ਪਾਰਲੀਮੈਂਟ ਬਣਦੇ ਨੇ, ਕੋਈ ਵੀ ਮੈਂਬਰ ਪਾਰਲੀਮੈਂਟ ਜਿੱਤਦਾ ਨਹੀਂ। ਜਿਨ੍ਹਾਂ ਨੇ ਪੈਸਾਂ ਦੇ ਵਿੱਚ ਲੀਡ ਲਈ ਸੀ ਉਹ ਵੀ ਆਪਣੀਆਂ ਸੀਟਾਂ ਜਿਹੜੇ ਨੇ ਉਹ ਹਾਰ ਜਾਂਦੇ ਨੇ। ਜਾਣੀ ਉੱਥੇ ਜਾ ਕੇ ਆਮ ਆਦਮੀ ਪਾਰਟੀ ਦਾ ਗ੍ਰਾਫ ਬਹੁਤ ਡਾਊਨ ਹੋਇਆ, ਇਕੱਲਾ ਭਗਵੰਤ ਮਾਨ ਰਹਿ ਗਿਆ ਸੀ ਲੋਕ ਸਭਾ ਹਲਕੇ ਦੇ ਵਿੱਚ, ਜਿਹੜਾ ਜਿਹਨੇ ਮਤਲਬ ਆਮ ਆਦਮੀ ਪਾਰਟੀ ਦਾ ਵਕਾਰ ਬਚਾ ਕੇ ਰੱਖਿਆ, ਆਧਾਰ ਬਣਾ ਕੇ ਰੱਖਿਆ। ਹੁਣ ਲੋਕ ਸਭਾ ਦਾ ਤੇ ਵਿਧਾਨ ਸਭਾ ਦਾ ਫਰਕ ਬਹੁਤ ਜ਼ਿਆਦਾ ਜੀ। ਲੋਕ ਸਭਾ ਦੇ ਵਿੱਚ ਲੋਕਾਂ ਤੇ ਕੋਈ ਐਸਾ ਦਬਾਅ ਨਹੀਂ ਹੁੰਦਾ ਕਿ ਤੁਸੀਂ ਆਪਣਾ ਲੀਡਰ ਚੁਣਨਾ ਜੀ, ਕਿਉਂਕਿ ਕੇਂਦਰ ਦੀ ਸਰਕਾਰ ਹੁੰਦੀ ਹੈ
ਜੀ। ਜੀ ਹਾਂ, ਤੁਸੀਂ ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਹਾ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ, ਤੁਸੀਂ ਕੋਈ ਗੱਲਬਾਤ ਕਰਨੀ ਹੈ ਜ਼ਰੂਰ 416-1620-1778 'ਤੇ ਕਾਲ ਕੀਤੀ ਜਾ ਸਕਦੀ ਹੈ। 10 ਮਿੰਟ ਅਸੀਂ ਹੋਰ ਪੰਜਾਬ ਦੀਆਂ ਗੱਲਾਂ ਬਾਤਾਂ ਕਰਨੀਆਂ, ਤੁਸੀਂ ਇਸ ਦੇ ਵਿੱਚ ਪਾਰਟੀਸਪੇਟ ਕਰਨਾ, ਤੁਸੀਂ ਮੋਸਟ ਵੈਲਕਮ। 416-620-1778 ਸਟੂਡੀਓ ਨੰਬਰ ਹੈ। ਆਓ ਹੁਣ ਆਪਾਂ ਅਗਲੀ ਖਬਰ ਵੱਲ ਚੱਲਦੇ ਹਾਂ ਕਿ ਸਿੱਖ ਜਥੇਬੰਦੀਆਂ ਵੱਲੋਂ ਆਮ ਆਦਮੀ ਪਾਰਟੀ ਦੇ ਸਾਰੇ ਹੀ ਵਿਧਾਇਕਾਂ ਨੂੰ, ਕੇਜਰੀਵਾਲ ਨੂੰ, ਹੋਰਾਂ ਨੂੰ ਘੇਰੇ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ 26 ਜਨਵਰੀ ਤੋਂ ਬਾਅਦ ਦੇ ਵਿੱਚ। ਸੋ ਇਹਦੇ ਬਾਰੇ 'ਚ ਕਿੰਨੀ ਕੁ ਸੈਟਬੈਕ ਲੱਗੇਗੀ ਅਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਣਾ ਦੇ ਜੋ ਕੇਸ ਕੇਜਰੀਵਾਲ ਦੀ ਡੈਸਕ ਦੇ ਉੱਤੇ ਪਿਆ ਹੈ, ਇਹਨਾਂ ਦੇ ਦਸਤਖਤ ਦੀ ਉਡੀਕ ਕਰਦਾ ਅਤੇ ਇਹਦੇ 'ਤੇ ਕੀ ਪੂਰਾ ਪਹਿਲਾਂ ਡਿਟੇਲ ਦੇ ਦਿਓ, ਯਾਦ ਕਰਾ ਦਿਓ ਸਾਨੂੰ ਸਾਰਿਆਂ ਨੂੰ ਕਿ ਇਹ ਕੇਸ ਕੀ ਹੈ, ਅਤੇ ਫਿਰ ਉਸ ਤੋਂ ਬਾਅਦ ਇਹਦਾ ਹੁਣ ਗਾਂ ਇਸ ਵਿਧਾਨ ਸਭਾ ਦੇ ਚੋਣਾਂ ਦੇ ਵਿੱਚ ਕੀ ਇਸਦਾ ਅਸਰ ਹੋਵੇਗਾ, ਇਹ ਸਾਂਝਾ ਕਰ ਦਿਓ। ਅਤੇ ਦੋ ਕਾਲਰ ਵੀ ਨੇ, ਕਾਲਰਾਂ ਨੂੰ ਆਪਾਂ ਬਾਅਦ 'ਚ ਔਨਏਅਰ ਕਰਾਂਗੇ, ਪਹਿਲਾਂ ਤੁਸੀਂ ਇਸਦਾ ਬਰੀਫ ਕਰ ਦਿਓ ਸਾਨੂੰ
ਜੀ। ਬਿਲਕੁਲ, ਪ੍ਰੋਫੈਸਰ ਦਾ ਕੇਸ ਆਮ ਆਦਮੀ ਪਾਰਟੀ ਲਈ ਦਿਨੋ ਦਿਨ ਇਹ ਕਹਿ ਸਕਦੇ ਆਪਾਂ ਕਿ ਗਲੇ ਦੀ ਹੱਡੀ ਬਣਦਾ ਜਾ ਰਿਹਾ, ਕਿਉਂਕਿ 550 ਸਾਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਦੇ ਵਿੱਚ ਪ੍ਰੋਫੈਸਰ ਭੁੱਲਰ ਹੋਰਾਂ ਦੀ ਰਿਹਾਈ ਦੇ ਜਿਹੜੇ ਹੁਕਮ ਸੀ ਉਹ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਕਰ ਦਿੱਤੇ ਗਏ ਸੀਗੇ, ਔਰ ਦਿੱਲੀ ਦੀ ਸਰਕਾਰ ਵੱਲੋਂ 4 ਵਾਰ ਇਹ ਚਿੱਠੀ ਜਿਹੜੀ ਉਹ ਖਾਰਜ ਕਰ ਦਿੱਤੀ ਗਈ ਸੀ, ਤੇ ਹੁਣ ਵੀ ਉਹਨਾਂ ਦੇ ਟੇਬਲ ਤੇ ਇਹ ਫਾਈਲ ਪਈ ਆ। ਜਦੋਂ ਵੀ ਮੀਡੀਆ ਦੇ ਵੱਲੋਂ ਕਿਸੇ ਵੀ ਲੀਡਰ ਨੂੰ ਇਹ ਸਵਾਲ ਕੀਤਾ ਜਾਂਦਾ ਹੈ ਆਮ ਆਦਮੀ ਪਾਰਟੀ ਦੇ, ਚਾਹੇ ਉਹ ਭਗਵੰਤ ਮਾਨ ਹੀ ਕਿਉਂ ਨਾ ਹੋਣ, ਤਾਂ ਉਹ ਕਹਿੰਦੇ ਨੇ ਜੀ ਲੀਗਲ ਪ੍ਰੋਸੈਸ ਹੈ, ਐਲ ਜੀ ਸਾਹਿਬ ਕੋਲੇ ਫਾਈਲ ਪਈ ਆ, ਇਸ ਕਰਕੇ ਸਾਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ। ਜੇਕਰ ਮੈਂ ਤੁਹਾਨੂੰ ਅੱਜ ਦੀ ਗੱਲ ਦੱਸਾਂ, ਅੱਜ ਪ੍ਰੈਸ ਕਾਨਫਰੰਸ ਜਦੋਂ ਰਾਘਵ ਚੱਡਾ ਦੀ ਹੋ ਰਹੀ ਸੀ ਤੇ ਬਾਕੀ ਸਵਾਲਾਂ ਦੇ ਨਾਲ ਇੱਕ ਵੱਖਰਾ ਸਵਾਲ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਹੋਰਾਂ ਦਾ ਵੀ ਕੀਤਾ ਗਿਆ ਸੀਗਾ ਜੀ, ਉੱਥੇ ਰਾਘਵ ਚੱਡਾ ਹੋਰਾਂ ਨੇ ਇਹ ਕਹਿ ਕੇ ਚੁੱਪ ਕਰਵਾਤਾ ਸੀ ਕਿ ਇਸ ਬਾਰੇ ਮੈਂ ਬਕਾਇਦਾ ਬਿਲਕੁਲ ਲਾਸਟ ਜਾ ਕੇ ਤੁਹਾਨੂੰ ਇਸਦਾ ਜਵਾਬ ਦੇਊਂਗਾ। ਉਸਨੂੰ ਦੁਬਾਰਾ ਫੇਰ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਦੇਖੋ ਜੀ ਹੁਣ ਸਵਾਲ ਕੀਤਾ ਗਿਆ ਤੇ ਇਹਦਾ ਜਵਾਬ ਦੇ ਦਿਓ, ਬਕਾਇਦਾ ਰੱਖਣ ਵਾਲੀ ਤਾਂ ਕੋਈ ਗੱਲ ਨਹੀਂ ਹੈਗੀ। ਉਹ ਕਹਿੰਦੇ ਨਹੀਂ, ਮੈਂ ਲਾਸਟ ਇਹਦਾ ਬਕਾਇਦਾ ਜਵਾਬ ਦੇ ਕੇ ਜਾਊਂਗਾ। ਪਰ ਇਸ ਸਭ ਦੇ ਵਿਚਾਲੇ ਜਿਵੇਂ ਹੀ ਇਹ ਪੀਸੀ ਚੱਲ ਰਹੀ ਸੀ ਤਾਂ ਕੁਝ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹ ਕਾਲੇ ਝੰਡੇ ਲੈ ਕੇ ਆਮ ਆਦਮੀ ਪਾਰਟੀ ਦੇ ਮੋਹਾਲੀ ਦੇ ਦਫ਼ਤਰ ਦੇ ਬਾਹਰ ਪਹੁੰਚ ਜਾਂਦੀਆਂ ਨੇ ਔਰ ਉੱਥੇ ਜਾ ਕੇ ਉਹਨਾਂ ਦੇ ਵੱਲੋਂ ਨਾਅਰੇਬਾਜ਼ੀ ਕਰ ਦਿੱਤੀ ਜਾਂਦੀ ਹੈ। ਜਵਾਬ ਲੈਣ ਤੋਂ ਪਹਿਲਾਂ ਹੀ ਜਾਂ ਜਵਾਬ ਦੇਣ ਤੋਂ ਪਹਿਲਾਂ ਹੀ ਰਾਘਵ ਚੱਡਾ ਨੂੰ ਪਿਛਲੇ ਦਰਵਾਜ਼ੇ ਦੇ ਵਿੱਚ ਦੀ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ ਔਰ ਬਾਹਰ ਜਿਹੜੀਆਂ ਜਥੇਬੰਦੀਆਂ ਨੇ ਉਹ ਲਗਾਤਾਰ ਪ੍ਰਦਰਸ਼ਨ ਕਰਦੀਆਂ ਰਹਿੰਦੀਆਂ। ਉਹਨਾਂ ਦੀਆਂ ਗੱਡੀਆਂ ਨੂੰ ਰੋਕਿਆ ਜਾਂਦਾ ਹੈ ਕਿਉਂਕਿ ਜਰਨੈਲ ਸਿੰਘ ਦੀਆਂ ਦੋ ਗੱਡੀਆਂ ਜਿਹੜੀਆਂ ਨੇ ਉਹ ਵੀ ਬਾਹਰ ਖੜੀਆਂ ਸੀ, ਉਹਦੇ ਆਲੇ ਦੁਆਲੇ ਅੱਗੇ ਬੈਠ ਜਾਂਦੇ ਨੇ ਸਿੰਘ
ਜੀ,
ਔਰ ਲਗਾਤਾਰ ਇਸ ਗੱਲ ਦੀ ਮੰਗ ਕੀਤੀ ਜਾਂਦੀ ਹੈ ਕਿ ਪ੍ਰੋਫੈਸਰ ਭੁੱਲਰ ਦੀ ਰਿਹਾਈ ਦੀ ਗੱਲ ਜੇਕਰ ਖੜੀ ਹੈ ਤਾਂ ਅੱਜ ਆਮ ਆਦਮੀ ਪਾਰਟੀ ਦੇ ਟੇਬਲ ਤੇ ਪਈ ਹੈ ਫਾਈਲ, ਤੇ ਉਹ ਆਮ ਆਦਮੀ ਪਾਰਟੀ ਨੂੰ ਕਰਨਾ ਚਾਹੀਦਾ ਜਦੋਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਹੁਕਮ ਕੀਤੇ ਆ, ਤੇ ਫਿਰ ਆਮ ਆਦਮੀ ਪਾਰਟੀ ਜਾਂ ਦਿੱਲੀ ਦੀ ਸਰਕਾਰ ਕਿਉਂ ਇਸ ਨੂੰ ਰੋਕ ਰਹੀ ਹੈ। ਤਾਂ ਬਹੁਤ ਵੱਡਾ ਵੱਡੀ ਇੱਕ ਦਿੱਕਤ ਆਮ ਆਦਮੀ ਪਾਰਟੀ ਨੂੰ ਇਸ ਗੱਲ ਦੀ ਬਣੀ, ਜੇ ਤੁਸੀਂ ਵੀ ਜ਼ਿਕਰ ਕੀਤਾ ਕਿ ਅੱਜ ਵੱਖ ਵੱਖ ਥਾਵਾਂ ਤੇ ਪ੍ਰੈਸ ਕਾਨਫਰੰਸਾਂ ਹੋਈਆਂ ਨੇ ਬਕਾਇਦਾ, ਔਰ 26 ਜਨਵਰੀ ਤੱਕ ਦਾ ਅਲਟੀਮੇਟਮ ਆਮ ਆਦਮੀ ਪਾਰਟੀ ਨੂੰ ਦੇ ਦਿੱਤਾ ਗਿਆ ਕਿ ਜੇਕਰ ਤੁਸੀਂ ਉਦੋਂ ਤੱਕ ਕੋਈ ਹੱਲ ਨਹੀਂ ਕਰਦੇ ਤਾਂ ਤੁਹਾਡੇ ਹਰ ਇੱਕ ਉਮੀਦਵਾਰ ਨੂੰ, ਹਰ ਇੱਕ ਲੀਡਰ ਨੂੰ, ਇੱਥੋਂ ਤੱਕ ਕਿ ਕੇਜਰੀਵਾਲ, ਭਗਵੰਤ ਮਾਨ, ਉਹਨਾਂ ਦਾ ਕੋਈ MLA ਹੈ ਜਾਂ ਫਿਰ ਕੋਈ ਉਮੀਦਵਾਰ ਹੈ, ਉਹਨਾਂ ਦਾ ਘਿਰਾਓ ਕੀਤਾ ਜਾਊਗਾ ਜੀ, ਔਰ ਉਹਨਾਂ ਨੇ ਕਿਹਾ ਕਿ ਉਦੋਂ ਤੱਕ ਘਿਰਾਓ ਜਾਰੀ ਰਹੂਗਾ ਜਦੋਂ ਤੱਕ ਤੁਸੀਂ ਇਹਦਾ ਹੱਲ ਨਹੀਂ ਕਰ ਦਿੰਦੇ
ਜੀ। ਔਰ ਇਹਦਾ ਅਸਰ ਸਾਡੇ ਇੱਥੇ ਕੈਨੇਡਾ ਦੇ ਵਿੱਚ ਵੀ ਦੇਖਣ ਨੂੰ ਮਿਲਿਆ, ਔਰ ਸਾਡੇ ਇੱਥੇ ਕੈਨੇਡਾ ਦੇ ਵਿੱਚ ਵੀ ਜਿਹੜੀਆਂ ਖਬਰਾਂ ਲੱਗੀਆਂ ਨੇ ਕਿ ਪ੍ਰੋਫੈਸਰ ਭੁੱਲਰ ਦੀ ਰਿਹਾਈ ਤਾਂ ਕੇਜਰੀਵਾਲ ਨੂੰ ਪੰਜਾਬ ਚ ਨਾ ਬਣਨ ਦਿਓ, ਅੰਟਾਰੀਓ ਦੀਆਂ ਸਿੱਖ ਜਥੇਬੰਦੀਆਂ ਨੇ ਆਪ ਪ੍ਰਤੀ ਨਾਰਾਜ਼ਗੀ ਹੈ ਜਿਹੜੀ ਉਹ ਜਿਤਾਈ ਹੈ, ਸੋ ਕੀ ਇਸ ਦਾ ਅਸਰ ਹੁਣ ਜਦੋਂ ਗੱਲ ਇਹ ਆਵੇਗੀ ਕਿ ਕੇਂਦਰ ਨੇ ਜਦੋਂ ਉਸਦੀ ਰਿਹਾਈ ਦੀ ਅਨਾਊਂਸਮੈਂਟ ਕਰ ਦਿੱਤੀ ਹੈ ਔਰ ਰਿਹਾਈ ਲਈ ਐਲਾਨ ਕਰ ਦਿੱਤਾ ਹੈ ਉਹਨਾਂ ਦੀ, ਅਤੇ ਉਸ ਤੋਂ ਬਾਅਦ ਭਾਜਪਾ ਕੀ ਕੇਜਰੀਵਾਲ ਦੇ ਉੱਤੇ ਜਾਂ ਫਿਰ ਆਪ ਦੇ ਉੱਤੇ ਨਿਸ਼ਾਨਾ ਸਿੱਧੇਗੀ ਜਾਂ ਸਿੱਖ ਜਥੇਬੰਦੀਆਂ ਨੂੰ ਇਸ ਮੁੱਦੇ ਉੱਤੇ ਖੁਸ਼ ਕਰਨ ਦੀ ਕੋਸ਼ਿਸ਼ ਕਰੇਗੀ?
ਨਹੀਂ, ਅੱਜ ਤੱਕ ਭਾਜਪਾ ਦਾ ਪੰਜਾਬ ਭਾਜਪਾ ਦੇ ਵਿੱਚ ਤਾਂ ਕੋਈ ਬਿਆਨ ਨਹੀਂ ਆਇਆ ਜੀ। ਹੁਣ ਇਸ ਦੇ ਵਿੱਚ ਸਿਆਸਤ ਕੀ ਹੈ? ਦੇਖੋ, ਸਮਝਣ ਦੀ ਗੱਲ ਤਾਂ ਇਹ ਹੈ ਕਿ ਇਸ ਦੇ ਵਿੱਚ ਸਿਆਸਤ ਹੈ ਕੀ, ਕਿਉਂ ਨਹੀਂ ਕੀਤਾ ਜਾ ਰਿਹਾ। ਜਦੋਂ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਚਿੱਠੀ ਜਾਰੀ ਹੋ ਜਾਂਦੀ ਹੈ, ਬਕਾਇਦਾ ਹੁਕਮ ਹੋ ਜਾਂਦੇ ਨੇ, ਫਿਰ ਅਰਵਿੰਦ ਕੇਜਰੀਵਾਲ ਕਿਉਂ ਰੋਕਦੇ ਨੇ? ਦੇਖੋ, ਕਨੈਕਸ਼ਨ ਕਿਤੇ ਨਾ ਕਿਤੇ ਜਾ ਕੇ ਬਹੁਤੀਆਂ ਜਿਹੜੀਆਂ ਜਥੇਬੰਦੀਆਂ ਹੈਗੀਆਂ ਨੇ ਸਿੱਖ ਜਥੇਬੰਦੀਆਂ, ਉਹ ਕਿਤੇ ਨਾ ਕਿਤੇ ਕਨੈਕਸ਼ਨ ਭਾਜਪਾ ਦੇ ਨਾਲ ਮੁੜ ਜੋੜ ਰਹੀਆਂ ਨੇ ਕਿ ਇਹਦੇ ਵਿੱਚ ਭਾਜਪਾ ਦੀ ਜਾਂ ਕੇਜਰੀਵਾਲ ਦੀ ਸਰਕਾਰ ਦੀ ਆਪਸ ਦੇ ਵਿੱਚ ਮਿਲੀ ਹੋਈ ਕੋਈ ਕੋਈ ਵੀ ਸਾਜਿਸ਼ ਹੋ ਸਕਦੀ ਹੈ ਕਿ ਠੀਕ ਹੈ ਅਸੀਂ ਕਰਤੀ ਕੇਜਰੀਵਾਲ ਦੇ ਟੇਬਲ ਤੇ, ਉਹਨਾਂ ਨੇ ਰੁਕਵਾਤੀ, ਜਾਂ ਕੇਜਰੀਵਾਲ ਤੇ ਕੋਈ ਦਬਾਅ ਬਣਾਇਆ ਹੋ ਸਕਦਾ ਕਿ ਤੁਸੀਂ ਇਹਨੂੰ ਫਾਈਲ ਨੂੰ ਕਲੀਅਰ ਨਹੀਂ ਕਰਨਾ, ਜਾਂ ਐਲ ਜੀ ਵੀ ਕਿਉਂਕਿ ਕੇਂਦਰ ਸਰਕਾਰ ਦੇ ਅੰਡਰ ਹੈ ਤਾਂ ਉਹ ਵੀ ਕਿਤੇ ਨਾ ਕਿਤੇ ਫਾਈਲ ਨੂੰ ਉਹਨਾਂ ਦੇ ਕਹਿਣ ਤੇ ਵੀ ਰੋਕੀ ਜਾ ਸਕਦੀ ਹੈ, ਤਾਂ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਲੌਸ ਹੋਵੇ। ਹੁਣ ਇਹ ਇਹ ਮਸਲਾ ਕੀ ਆ, ਇਹ ਤਾਂ ਹੁਣ ਆਮ ਆਦਮੀ ਪਾਰਟੀ ਸਮਝਾ ਸਕਦੀ ਹੈ, ਉਹਨਾਂ ਦੇ ਬੜੇ ਲੀਡਰ ਹੀ ਸਮਝਾ ਸਕਦੇ ਨੇ, ਪਰ ਇਹ ਗੱਲ ਬਿਲਕੁਲ ਦਰੁਸਤ ਹੈ ਕਿ ਭਾਜਪਾ ਵੀ ਇਸ ਦਾ ਫਾਇਦਾ ਲਊਗੀ ਔਰ ਦੂਜੇ ਪਾਸੇ ਬਾਕੀ ਪਾਰਟੀਆਂ ਦਾ ਫਾਇਦਾ ਲੈਣਗੀਆਂ ਹੀ ਲੈਣਗੀਆਂ। ਹੁਣ ਆਮ ਆਦਮੀ ਪਾਰਟੀ ਦੇ ਲਈ ਵੱਡੀ ਦਿੱਕਤ ਜ਼ਰੂਰ ਹੈ ਔਰ ਅੱਜ ਇਸ ਦੇ ਸੰਕੇਤ ਵੱਖ ਵੱਖ ਪ੍ਰੈਸ ਕਾਨਫਰੰਸਾਂ ਤੋਂ ਮਿਲ ਜਾਂਦੇ ਆ, ਜਿਸ ਦੇ ਵਿੱਚ ਬਾਪੂ ਹਰਦੀਪ ਸਿੰਘ ਡਿਬਡਿਬਾ ਔਰ ਬਖਸ਼ੀਸ਼ ਸਿੰਘ, ਬਾਬਾ ਬਖਸ਼ੀਸ਼ ਸਿੰਘ ਜਿਹੜੇ ਨੇ ਉਹ ਸਾਂਝੇ ਤੌਰ ਤੇ ਪ੍ਰੈਸ ਕਾਨਫਰੰਸ ਕਰਦੇ ਨੇ ਔਰ ਅੰਮ੍ਰਿਤਸਰ ਦੇ ਵਿੱਚ ਬਕਾਇਦਾ ਪ੍ਰੈਸ ਕਾਨਫਰੰਸ ਹੁੰਦੀ ਹੈ। ਤੁਸੀਂ ਦੱਸ ਰਹੇ ਹੋ ਕਿ ਕੈਨੇਡਾ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਮਤੇ ਪਾਏ ਜਾ ਰਹੇ ਨੇ, ਤਾਂ ਇੱਕ ਵੱਡੀ ਦਿੱਕਤ, ਕਿਉਂਕਿ ਆਮ ਆਦਮੀ ਪਾਰਟੀ ਨੂੰ ਇਕੱਲੇ ਪੰਜਾਬ ਤੋਂ ਨਹੀਂ NRI ਵੀਰਾਂ ਦੀ ਵੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਹਰ ਇਲੈਕਸ਼ਨ ਦੇ ਵਿੱਚ, ਤੇ ਜੇਕਰ ਅਜਿਹਾ ਹੈਗਾ ਤਾਂ ਆਮ ਆਦਮੀ ਪਾਰਟੀ ਲਈ ਵੱਡੀ ਦਿੱਕਤ ਹੈ।
ਸੋ ਰਵੀ ਜੀ, ਦੋ ਕਾਲਰ ਨੇ ਸਾਡੇ ਨਾਲ ਤੇ ਮਿੰਟ ਆਪਣੇ ਪਾਸ ਤਿੰਨ ਚਾਰ ਹੀ ਨੇ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਜੀ।
ਜਿਹੜੀ ਜੀ ਗੱਲ ਇਹ ਆ ਵੀ ਪ੍ਰੋਫੈਸਰ ਭੁੱਲਰ ਸਾਹਿਬ ਦੀ ਆਜ਼ਾਦੀ ਜਿਹੜੀ ਉਹ ਚੋਣਾਂ ਚ ਅੜਿੱਕਾ ਬਿਲਕੁਲ ਨਹੀਂ ਬਣਨਾ ਚਾਹੀਦਾ ਜੀ। ਦੂਸਰਾ ਨੰਬਰ ਕਿਹਾ ਵੀ ਸਿੱਖ ਜਥੇਬੰਦੀਆਂ, ਇਹ ਦੇਖ ਲਓ ਵੀ ਅੱਗੇ ਦੇ ਫਤਵੇ ਇਕੱਲੇ ਉੱਥੋਂ ਇੰਡੀਆ ਤੋਂ ਪੰਜਾਬ ਤੋਂ ਜਾਰੀ ਹੁੰਦੇ, ਹੁਣ ਕੈਨੇਡਾ ਚੋਂ ਵੀ ਫਤਵੇ ਜਾਰੀ ਹੋਣ ਲੱਗ ਗਏ। ਤੀਜਾ ਨੰਬਰ ਇਹ ਜਥੇਬੰਦੀਆਂ ਦੀ ਮਜਬੂਰੀ ਹੈ ਜੀ, ਜੇ ਅਕਾਲੀ ਪਾਰਟੀ ਨਹੀਂ ਜਿੱਤਦੀ ਤਾਂ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਹਰੇ ਅਰਦਾਸਾਂ ਕਰਕੇ ਗੋਲਕ ਚ ਪੈਸੇ ਪਾ ਕੇ ਮੰਗਦੇ ਆ ਨਾ ਰੱਬ ਤੋਂ, ਉਹਨਾਂ ਨੂੰ ਵੈਸੇ ਹੀ ਮਿਲਣ ਲੱਗ ਜਾਣਾ, ਇਹਨਾਂ ਦੀ ਗੁਰਦੁਆਰੇ ਇਨਕਮ ਘੱਟ ਜਾਣੀ ਆ। ਇਹ 300 ਬੰਦਾ ਹੀ ਆ ਜੀ, ਆਪੇ ਹੀ ਜਥੇਦਾਰ ਬਣੇ ਹੋਏ ਆ ਤੇ ਆਪੇ ਹੀ ਇਹਨਾਂ ਨੂੰ ਪੰਜਾਬ ਦਾ ਫਿਕਰ ਆ। ਜਿਹੜੇ ਮੈਂ ਕਹਿੰਦਾ ਲੋਕਾਂ ਨੂੰ ਇਹਨਾਂ ਦੀ ਬਿਲਕੁਲ ਗੱਲ ਨੀ ਸੁਣਨੀ ਚਾਹੀਦੀ, ਜਿੰਨਾ ਰਿਪੋਰਟਾਂ ਖਤਮ ਨੀ ਹੁੰਦੀਆਂ, ਉਹ ਬਾਅਦ ਚ ਦੇਖ ਲਾਂਗੇ ਜੀ। ਅੱਗੇ ਵੀ ਤਾਂ ਉਹ ਆਜ਼ਾਦੀ ਜਿਹੜੀ ਆਈ ਆ, ਹੁਣ ਕੀ ਹੁੰਦਾ, ਤਿੰਨ ਮਹੀਨਿਆਂ ਨਾਲ ਹੁਣ ਕੀ ਹੋਣ ਲੱਗਾ ਭੁੱਲਰ ਸਾਹਿਬ ਨੂੰ, ਬਾਅਦ ਚ ਧਰਨੇ ਲਾ ਲੈਣ ਦਿੱਲੀ ਜਾ ਕੇ। ਓਕੇ ਜੀ, ਥੈਂਕ ਯੂ।
ਸੋ ਇਹਨਾਂ ਦਾ ਰਵੀ ਜੀ ਇਸ਼ਾਰਾ ਹੈ ਕਿ ਜੋ ਸਿੱਖ ਜਥੇਬੰਦੀਆਂ ਇਹ ਵੀ ਅਕਾਲੀ ਦਲ ਵਾਲੀ ਇਹਨਾਂ ਨੇ ਉਂਗਲੀ ਸਿੱਧੀ ਹੈ ਕਿ ਉਹਨਾਂ ਨੇ ਹੀ ਇਹ ਸਿਆਸਤ ਹੈ, ਉਹਨਾਂ ਦੀ ਸਿਆਸਤ ਸੇ ਸਾਰੀ ਚੱਲ ਰਹੀ ਹੈ ਇਸ ਮਸਲੇ ਨੂੰ ਗਰਮਾਉਣ ਦੇ ਲਈ। ਅਤੇ ਅਗਲੀ ਕਾਲ ਆਪਾਂ ਲੈ ਲੈਂਦੇ ਹਾਂ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਸਰ ਜੀ, ਮੈਂ ਆਪਣੇ ਪੱਤਰਕਾਰ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ, ਪਹਿਲਾਂ ਪਈ ਇਹਨਾਂ ਨੂੰ ਕਹੋ ਤੇ ਉਹ ਪੂਰੀ ਇਨਕੁਆਇਰੀ ਕਰਕੇ ਆਉਣ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਉਹਨਾਂ ਦੇ ਬਾਰੇ। ਇਨਕੁਆਇਰੀ ਤੋਂ ਮਤਲਬ ਮੇਰਾ ਇਹ, ਕਿ ਮੇਰੇ ਧਿਆਨ ਨਾਲ ਸੁਣ ਲਿਓ ਸਰ ਗੱਲ, ਤੇ ਭਾਈ ਸਾਹਿਬ ਹੁਣੇ ਵੀ ਸੁਣ ਲੈਣ, ਤੇ ਜਿਹੜਾ ਦਿੱਲੀ ਦਾ ਗਵਰਨਰ ਹੈ ਉਹ ਹੀ ਸਭ ਤੋਂ ਬਾਅਦ ਦੇ ਵਿੱਚ ਸਾਈਨ ਕਰਦਾ, ਔਰ ਦਿੱਲੀ ਗਵਰਨਮੈਂਟ ਦੇ ਅੰਦਰ ਜਿਹੜੀਆਂ ਜੇਲ੍ਹਾਂ ਨੇ ਉਹ ਰੱਖ ਰਖਾਵ ਲਿਆ ਸਿਰਫ ਉਹਨਾਂ ਦਾ, ਨਾ ਕਿ ਕੈਦੀ ਨੂੰ ਕਿਸੇ ਨੂੰ ਛੱਡਣਾ ਜਾਂ ਮਾਰਨਾ ਉਹਨਾਂ ਦੇ ਥੱਲੇ ਨੇ ਗਾ। ਕੱਲ ਨੂੰ ਤੁਹਾਡੇ ਕੋਲ ਮੇਰਾ ਫੋਨ ਨੰਬਰ ਹੈਗਾ, ਤੁਹਾਡੇ ਕੋਲ ਮੇਰੀ ਈਮੇਲ ਵੀ ਆ, ਠੀਕ ਹੈ ਜੀ, ਤੇ ਤੁਸੀਂ ਮੈਨੂੰ ਕਦੇ ਵੀ ਪੁੱਛ ਸਕਦੇ ਹੋ ਆ ਕੇ, ਭਾਈ ਸਾਹਿਬ ਆ ਦੱਸੋ ਆਹ ਜਵਾਬ ਹੈ, ਤੇ ਬਗੈਰ ਮਤਲਬ ਤੋਂ ਤੁਸੀਂ ਕਹੀ ਜਾਂਦੇ ਹੋ ਜੀ ਉਹ ਗੋਲਡੀ ਆ ਫਲਾਨਾ ਭਗਵੰਤ ਮਾਨ ਦੀ ਕੋਈ ਚੀਜ਼ ਹੈ, ਠੀਕ ਹੈ ਜੀ, 2.5 ਲੱਖ ਤੇ ਬੰਦਾ ਜਿੱਤਿਆ। ਦੇਖੋ, ਇੱਕ ਪਾਸੇ ਨੀ ਕੰਮ ਕਰਨਾ ਚਾਹੀਦਾ, ਅਸੀਂ ਗੋਦੀ ਮੀਡੀਆ ਨੀ ਬਣਨਾ ਚਾਹੀਦਾ ਸਾਨੂੰ।
ਦੇਖੋ ਮੇਰੇ ਵੀਰ ਗੱਲ ਸੁਣੋ, ਮੇਰੀ ਵੀਰ ਗੱਲ ਸੁਣੋ, ਨਾ ਅਸੀਂ ਗੋਦੀ ਮੀਡੀਆ ਹੈਗੇ ਨਾ ਅਸੀਂ ਬਣਨਾ ਆ, ਔਰ ਜੋ ਖਬਰ ਐਜ਼ ਇਜ਼ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ, ਗੋਲਡੀ ਦਾ ਜੋ ਆਧਾਰ ਹੈ ਉਹ ਇਹਨਾਂ ਨੇ ਤੁਹਾਡੇ ਸਾਹਮਣੇ ਰੱਖ ਦਿੱਤਾ, ਤੁਸੀਂ ਐਵੇਂ ਸਟੈਂਪਾਂ ਲਾਉਣ ਨੂੰ ਛੱਡੋ, ਤੁਸੀਂ ਸਾਨੂੰ ਸਾਡਾ ਕੰਮ ਕਰਨ ਦਿਓ, ਔਰ ਤੁਸੀਂ ਗੋਦੀ ਆਪਣੇ ਨਾ ਬਣੋ ਕਾਲਰ, ਸੋ ਤੁਸੀਂ ਵੀ ਐਜ਼ ਇਹ ਚੱਲਣ ਦਿਓ, ਮੈਨੂੰ ਕੋਈ ਫਰਕ ਨਹੀਂ, ਗੋਲਡੀ ਜਿੱਤਦਾ ਭਗਵੰਤ ਜਿੱਤਦਾ ਠੀਕ ਹੈ, ਪੰਜਾਬ ਦੇ ਲੋਕਾਂ ਦੀ ਗੱਲ ਕਰ ਰਹੇ ਹਾਂ, ਪੰਜਾਬ ਦੇ ਨਾਲ ਜਿਹੜੇ ਜੁੜੇ ਲੋਕ ਨੇ ਉਹਨਾਂ ਦੀ ਗੱਲ ਕਰ ਰਹੇ ਹਾਂ। ਇਹ ਤੁਸੀਂ ਸਟੈਂਪਾਂ ਲਾਉਣੀਆਂ ਛੱਡੋ ਸਾਡੇ 'ਤੇ ਨਿੱਕੀ ਜਿਹੀ ਗੱਲ ਦੇ ਉੱਤੇ ਕਿ ਤੁਸੀਂ ਗੋਦੀ ਮੀਡੀਆ, ਤੁਸੀਂ ਇਹ ਬੋ, ਇਹਨਾਂ ਨੂੰ ਛੱਡੋ ਤੁਸੀਂ। ਤੁਸੀਂ ਐਜ਼ ਇਜ਼ ਰਵੀ ਨੇ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ, ਠੀਕ ਹੈ?
ਹੁਣ ਦੱਸੋ ਅੱਗੇ ਗੱਲ ਕਰ ਸਕਦਾ ਕਿ ਨਹੀਂ?
ਕਰੋ ਕਰੋ ਜੀ ਕਰੋ।
ਹਾਂਜੀ ਸਰ, ਤੇ ਉਦੋਂ ਬਾਅਦ ਵਿੱਚ ਜਿਹੜੀ ਦਿੱਲੀ ਦੇ ਸਾਰਾ ਕੁਝ ਉਹ ਸੈਂਟਰ ਗੌਰਮੈਂਟ ਦੇ ਅੰਦਰ ਆ ਉਹਨਾਂ ਦੇ, ਠੀਕ ਹੈ ਜੀ। ਇਹ ਬਾਰ ਬਾਰ ਕਈ ਵਾਰ ਕੇਜਰੀਵਾਲ ਦੇ ਸਾਈਨ ਪਈ ਆ, ਇਹ ਹੁਣੇ ਕਾਹਦੇ ਮੁੱਦਾ ਆਇਆ? ਸਿੱਖ ਜਥੇਬੰਦੀਆਂ ਨੂੰ ਹੁਣੇ ਫਤਵੇ ਦੇਣ ਦਾ ਟਾਈਮ ਲੱਗ ਗਿਆ?
ਮੈਨੂੰ ਐਡ ਕਰਿਓ ਮੜੇ, ਮੈਨੂੰ ਐਡ ਕਰਿਓ
ਜੀ, ਬਾਈ ਜੀ ਹੋਲਡ ਕਰਿਓ। ਰਵੀ ਜੀ ਜਵਾਬ ਦੇਣਾ ਚਾਹੁੰਦੇ ਤੁਹਾਡਾ ਜੀ? ਰਵੀ,
ਮੈਂ ਇਸ ਗੱਲ ਦਾ ਜਵਾਬ ਦੇਣਾ ਚਾਹੁੰਦਾ ਕਿ ਜੇਕਰ ਇਹਨਾਂ ਦੀ ਗੱਲ ਠੀਕ ਹੈ ਕਿ ਇਹਦੇ ਵਿੱਚ ਕੇਜਰੀਵਾਲ ਹੋਰਾਂ ਦਾ ਕੋਈ ਹੱਥ ਨਹੀਂ, ਜਾਂ ਕੇਜਰੀਵਾਲ ਹੋਰਾਂ ਦਾ ਕੋਈ ਕਸੂਰ ਨਹੀਂ, ਜਾਂ ਆਮ ਆਦਮੀ ਪਾਰਟੀ ਦਾ ਕੋਈ ਕਸੂਰ ਨਹੀਂ, ਤਾਂ ਫਿਰ ਸਿੱਖ ਜਥੇਬੰਦੀਆਂ ਨੂੰ ਸਮਝਾਓ ਨਾ ਤੁਸੀਂ, ਪੰਜਾਬ ਦੀਆਂ ਨੂੰ, ਨਾਲੇ ਕੈਨੇਡਾ ਦੀਆਂ ਸਿੱਖ ਜਥੇਬੰਦੀਆਂ ਨੂੰ ਸਮਝਾਓ ਕਿ ਕਿਉਂ ਮਤੇ ਪਾ ਰਹੇ ਹੋ ਤੁਸੀਂ। ਗੱਲ ਤਾਂ ਸਾਰੀ ਗਵਰਨਰ ਦੇ ਕੋਲ ਖੜੀ ਹੈ, ਫਿਰ ਕਿਉਂ ਵਿਰੋਧ ਹੋ ਰਿਹਾ? ਇਹ ਇਹ ਗੱਲ ਤੁਸੀਂ ਪ੍ਰੈਜੈਂਟ ਕਰੋ ਨਾ, ਤੁਸੀਂ ਆਮ ਆਦਮੀ ਪਾਰਟੀ ਨੂੰ ਤੁਸੀਂ ਕਿਹਾ ਕਿ ਗੋਦੀ ਮੀਡੀਆ, ਇਹ ਚਲੋ ਸ਼ਬਦ ਦੇ ਗਿਆ ਅੰਦੋਲਨ, ਸਾਨੂੰ ਸ਼ਬਦ ਦੇ ਗਿਆ, ਚੰਗੀ ਗੱਲ ਹੈ, ਤੁਸੀਂ ਵਰਤੋ ਜਿਹਦੇ ਲਈ ਮਰਜ਼ੀ ਵਰਤੋ। ਪਰ ਗੱਲ ਇਹ ਹੈ ਕਿ ਜੇਕਰ ਆਮ ਆਦਮੀ ਪਾਰਟੀ ਦਾ ਕੋਈ ਇਹਦੇ ਵਿੱਚ ਹੱਥ ਨਹੀਂ, ਤਾਂ ਰਾਘਵ ਚੱਡਾ ਹੋਰੀ ਜਵਾਬ ਕਿਉਂ ਨਹੀਂ ਦਿੰਦੇ, ਕੇਜਰੀਵਾਲ ਹੋਰੀ ਜਵਾਬ ਕਿਉਂ ਨਹੀਂ ਦਿੰਦੇ, ਭਗਵੰਤ ਮਾਨ ਹੋਰੀ ਜਵਾਬ ਕਿਉਂ ਨਹੀਂ ਦਿੰਦੇ? ਤੇ ਗੱਲ ਤਾਂ ਸਾਰੀ ਭਾਜਪਾ ਤੇ ਖੜੀ ਹੈ ਕਿ ਭਾਈ ਤੁਸੀਂ ਤਾਂ ਸਾਨੂੰ ਗਲਤ ਇਹਦੇ ਵਿੱਚ ਬਲੇਮ ਕਰ ਰਹੇ ਹੋ, ਤਾਂ ਇਹ ਗੱਲ ਨੂੰ ਵੀ ਸਮਝੋ ਤੁਸੀਂ
ਜੀ। ਆਲਰਾਈਟ, ਨੈਕਸਟ ਕਾਲ ਦੇ ਉੱਤੇ ਚੱਲਦੇ ਹਾਂ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਜੀ।
ਐਕਚੁਅਲੀ ਵੇਖੋ ਜੀ, ਮੋਦੀ ਜਿਹੜਾ ਉਹ ਕੇਜਰੀਵਾਲ ਤੋਂ ਛੋਟਾ ਕੇ ਵੱਡਾ? ਐਵੇਂ ਕੇਜਰੀਵਾਲ ਤੇ ਗੱਲ ਛੁੱਟੀ ਆ? ਅਗਰ ਮੋਦੀ ਸਾਹਿਬ ਨੇ ਕਿੰਨਾ ਹੀ ਆ ਤੇ ਸਿੱਧੇ ਸ਼ਰੇਆਮ ਆਵੇ, ਹੁਣ ਮੀਡੀਆ ਜਾਵੇ ਆਨਲਾਈਨ ਆਖੇ ਵੀ ਆ ਮੈਂ ਸਾਰੇ ਛੱਡ ਰਿਹਾ ਵਾ, ਇਹ ਕਿੰਨਾ ਸੈਂਟਰ ਸਰਕਾਰ ਇਹਦਾ ਫੈਸਲਾ ਲੈ ਰਹੀ ਆ, ਇਹ ਜਿਹੜੇ ਬੰਦਿਆਂ ਦੀ ਕਿੰਨਾ ਸਜ਼ਾ ਪੂਰੀਆਂ ਹੋ ਚੁੱਕੀਆਂ ਵਾ, ਕਿਸ ਤਰ੍ਹਾਂ ਵੀ ਆ, ਅਸੀਂ ਇਹ ਸਾਰਿਆਂ ਨੂੰ ਸੱਦ ਰਹੇ ਹਾਂ, ਇਹ ਤੇ ਐਵੇਂ ਜਾ ਕੇ ਮੋਹਰਾ ਬਣਾਇਆ ਜੀ ਕੇਜਰੀਵਾਲ, ਜਾਂ ਕਿਸ ਤਰ੍ਹਾਂ ਫਾਈਲ ਕਿੱਥੇ ਗਈ, ਫਾਈਲ ਕਿੱਥੇ ਗਈ, ਪਖੰਡ ਆ ਜੀ, ਇਹ ਬੀਜੇਪੀ ਦਾ ਪਖੰਡ ਆ ਜੀ
ਜੀ। ਓਕੇ ਰਵੀ ਜੀ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਕੀ ਕੇਂਦਰ ਸਰਕਾਰ ਇੱਦਾਂ ਦੇ ਆਰਡਰ ਬਾਈਪਾਸ ਕਰ ਸਕਦੀ ਹੈ? ਇਹ ਕਾਨੂੰਨੀ ਪ੍ਰਕਿਰਿਆ ਕੀ ਹੈ, ਇਹਦੀ ਬਰੀਕੀ ਵੀ ਇੱਕ ਵਾਰ ਫੇਰ ਸਾਡੇ ਇਸ ਕਾਲਰ ਨੂੰ ਵੀ ਸਮਝਾ ਦਿਓ।
ਦੇਖੋ, ਬਰੀਕੀ ਔਰ ਕਾਨੂੰਨੀ ਪ੍ਰਕਿਰਿਆ ਮੇਰਾ ਖਿਆਲ ਆ ਸਾਨੂੰ ਸਭ ਨੂੰ ਸਮਝਣੀ ਪਊਗੀ। ਜੇਕਰ ਦਿੱਲੀ ਦੀ ਸਰਕਾਰ ਦੀ ਇਹਦੇ ਵਿੱਚ ਇਨਵੋਲਵਮੈਂਟ ਹੈ, ਤਾਂ ਅੱਜ ਦਿੱਲੀ ਦੀ ਸਰਕਾਰ ਔਰ ਆਮ ਆਦਮੀ ਪਾਰਟੀ ਤਾਂ ਘਿਰੀ ਹੋਈ ਹੈ ਜੀ ਇਹਦੇ ਤੇ। ਜੇਕਰ ਉਹਨਾਂ ਦੀ ਕੋਈ ਇਨਵੋਲਵਮੈਂਟ ਨਾ ਹੋਵੇ, 0% ਹੋਵੇ, ਜਿਵੇਂ ਭਾਈ ਸਾਹਿਬ ਨੇ ਵੀ ਅੱਗੇ ਕਿਹਾ ਸੀ ਕਿ ਦਿੱਲੀ ਦੀ ਜਿਹੜੀਆਂ ਜੇਲ੍ਹਾਂ ਨੇ ਉਹ ਸਿਰਫ ਰੱਖ ਰਖਾਓ ਦੇ ਲਈ ਆ, ਪਰ ਜਿਹੜਾ ਸੂਬੇ ਦਾ ਗ੍ਰਹਿ ਮੰਤਰਾਲਾ ਹੁੰਦਾ ਉਹਨੇ ਹੀ ਆਰਡਰ ਜਾਰੀ ਕਰਨੇ ਹੁੰਦੇ ਆ ਕਿ ਕਿਹੜੇ ਬੰਦੇ ਨੂੰ ਰਿਲੀਜ਼ ਕਰਨਾ, ਕਿਹੜੇ ਬੰਦੇ ਨੂੰ ਨਹੀਂ। ਭਾਵੇਂ ਰਾਸ਼ਟਰਪਤੀ ਸਾਹਿਬ ਦੇ ਵੱਲੋਂ ਉਹਨਾਂ ਨੂੰ ਰਿਹਾਅ ਕਰਨ ਦੇ ਹੁਕਮ ਹੋਣ ਜਾਂ ਕਿਤੋਂ ਵੀ ਹੋਣ, ਜੇਕਰ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਇਹ ਸਭ ਕੁਝ ਰੋਕਿਆ ਤੇ ਇਹਦਾ ਮਤਲਬ ਇਹ ਹੈ ਕਿ ਕੋਈ ਤਾਂ ਕਾਰਨ ਹੈ, ਹੁਣ ਉਹ ਆਮ ਆਦਮੀ ਪਾਰਟੀ ਕਾਰਨ ਹੈ ਜਾਂ ਫਿਰ ਭਾਜਪਾ ਹੀ ਮੁੜ ਕੇ ਉਹਦੇ ਵਿੱਚ ਅੜਿੱਕਾ ਬਣ ਰਹੀ ਹੈ। ਮੈਂ ਇਹੀ ਗੱਲ ਕਹੀ
ਦੇਖੋ ਭਾਜਪਾ ਨੇ ਤਾਂ
ਲੋੜ ਆ ਆਪਣੇ ਆਪਣੇ ਤੋਂ
2020 ਦੇ ਵਿੱਚ ਇਹਨਾਂ ਦੀ ਭੁੱਲਰ ਦੀ ਰਿਹਾਈ ਨੂੰ ਜਿਹੜਾ ਕੇਜਰੀਵਾਲ ਸਰਕਾਰ ਨੇ 2020 ਦੇ ਵਿੱਚ ਪਹਿਲਾਂ ਖਾਰਜ ਕੀਤਾ, ਫਿਰ ਉਹ ਮਨਜਿੰਦਰ ਬਿੱਟੇ ਦਾ ਵਿੱਚ ਹੀ ਰਿੱਟ ਚੱਲ ਰਹੀ ਸੀਗੀ, ਉਹ ਵੀ ਅੜਿੱਕਾ ਇਹਨਾਂ ਨੇ ਦੂਰ ਕੀਤਾ, ਅਤੇ ਉਸ ਤੋਂ ਬਾਅਦ ਸਟਿੱਲ ਹਜੇ ਕੀ ਅੜਿੱਕਾ ਆ ਇਹ ਹਜੇ ਕਿਸੇ ਵੀ ਆਪ ਦੇ ਆਗੂ ਨੇ ਨਹੀਂ ਕਲੀਅਰ ਕੀਤਾ ਹੈਗਾ। ਅਗਲੀ ਕਾਲ ਦੇ ਉੱਤੇ ਚੱਲਦੇ ਹਾਂ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਮੇਰੇ ਆ ਕੇਜਰੀਵਾਲ ਭਗਤ ਨੂੰ ਜਿਹੜਾ ਗੋਦੀ ਮੀਡੀਆ ਦਾ ਨਾਂ ਦਿੰਦੇ ਆ, ਇਹਨਾਂ ਨੂੰ ਇਹ ਵੇਖੋ, ਜਦੋਂ ਆਹ ਮੁਸਲਮਾਨਾਂ ਦੇ ਵਿਚਾਰਿਆਂ ਦੇ ਉੱਥੇ ਦਿੱਲੀ ਚ ਦੰਗੇ ਹੋਏ ਸੀ, ਘਰੋਂ ਇਹ ਬਾਹਰ ਨਹੀਂ ਨਿਕਲਿਆ। ਮੈਂ ਇਹ ਕਹਿੰਦਾ ਪੰਜਾਬ ਦੇ ਲੋਕੋ, 5 ਸਾਲ ਇਹਨੂੰ ਪੰਜਾਬ ਦੀ ਕਦੇ ਯਾਦ ਨਹੀਂ ਆਈ। 4 ਮੈਂਬਰ ਪਾਰਲੀਮੈਂਟ ਇਹਨਾਂ ਦੀਆਂ ਜਿੱਥੇ ਸਾਰੇ ਦੇਸ਼ ਚ ਜਵਾਨਤਾ ਜਬਤ ਹੋ ਗਈਆਂ ਸੀ, ਕਦੇ ਕਿਸੇ ਸਿੱਖ ਨੂੰ ਇਹਨੇ ਪ੍ਰਮੋਟ ਕੀਤਾ? ਹੁਣ ਵੇਖੋ, ਜਰਨੈਲ ਸਿੰਘ ਨੂੰ ਮੁੱਖ ਬਣਾ ਕੇ ਰਾਹ ਵਿੱਚ ਅੱਡੇ ਨੂੰ ਲਾਤਾ ਉੱਥੇ, ਹੁਣ ਕੱਲ ਨੂੰ ਸੀਐਮ ਪ੍ਰੇਜੈਂਟ ਕਰਤਾ ਮੁੱਖ ਮੰਤਰੀ ਭਗਵੰਤ ਮਾਨ ਨੂੰ, ਉਹਨੂੰ ਇੱਕ ਪ੍ਰੈਸ ਕਾਨਫਰੰਸ ਤਾਂ ਕਰਨ ਨਹੀਂ ਦਿੰਦਾ ਇਹ, ਉਹ ਤਾਂ ਕੇਜਰੀਵਾਲ ਨੂੰ ਟਵੀਟ ਕਰਦੇ, ਉੱਥੋਂ ਦੀ ਦਿੱਲੀ ਦੀ ਵੀ ਕੇਜਰੀਵਾਲ ਆਊਗਾ ਤੇ ਉਹ ਬੋਲੂਗਾ। ਜਿਹੜਾ ਇਹਨੇ ਬੰਦਾ ਗਾਂਧੀ ਵਰਗੇ ਜਿਹੜੇ ਪਿੱਟ ਪਿੱਟ ਕੇ ਰੋਈ ਜਾਂਦੇ ਆ, ਅੱਖ ਚੱਕ ਪਾ ਕੇ ਜਿਹੜਾ ਬੰਦਾ ਪੰਜਾਬ ਦੇ ਹੱਕ ਦੀ ਗੱਲ ਕਰਦਾ, ਉਹਨੂੰ ਇਹਨੇ ਖੰਡਣ ਨਹੀਂ ਦਿੱਤਾ। ਉਹਨੂੰ ਉਹਨੇ ਮੱਥੇ ਬਾਲ ਭੂਈ ਖਹਿਰੇ ਵਰਗੇ ਆਪੋਜੀਸ਼ਨ ਦੇ ਲੀਡਰ ਸੀ, ਵਧੀਆ ਰੋਲ ਨਿਭਾਉਂਦੇ ਸੀਗੇ, ਉਹਨੂੰ ਚੱਕ ਕੇ ਬਾਹਰ ਮਾਰਿਆ। ਪੰਜਾਬ ਦੇ ਪੰਜ ਪਰਾਲੀ ਇੱਥੋਂ ਆ ਗਈ ਜੀ, ਉੱਥੋਂ ਆਏ ਆ ਗਿਆ। ਇਹ ਜਿਹੜਾ ਗੋਦੀ ਮੀਡੀਆ ਦੇ ਨਾਂ ਦਿੰਦੇ ਆ ਵੀਰੋ, ਇਹ ਮੋਦੀ ਨੂੰ ਵੀ ਖਤਰਨਾਕ ਹੈ
ਜੀ ਜੀ।
ਜੇ ਤੁਸੀਂ ਇਹ ਸੋਚੋਗੇ ਨਾ, ਇਹ ਸਭ ਤੋਂ ਵੱਡਾ ਰੇਸਿਸਟ ਇਹੀ ਹੈ। ਇਹਨੇ ਵੇਖੋ ਕਿਹੜਾ ਬੰਦਾ ਛੱਡਿਆ, ਕੁਮਾਰ ਵਿਸ਼ਵਾਸ ਤੋਂ ਲੈ ਕੇ ਆਸ਼ੂਤੋਸ਼ ਸ਼ਰਗੇ, ਉਹ ਜੋਗਿੰਦਰ ਜਾਲ ਵਰਗੇ, ਜਿਹਨਾਂ ਨੇ ਪਾਰਟੀ ਖੜੀ ਕੀਤੀ ਸੀ, ਸੁੱਚਾ ਸਿੰਘ ਛੋਟੇ ਪਰ ਅਲਗੇ ਹਜੇ ਕਿਉਂ ਕਿਉਂਕਿ ਉਹ ਪੰਜਾਬ ਦੀ ਗੱਲ ਕਰਦੇ ਸੀਗੇ
ਧਰਮਵੀਰ ਗਾਂਧੀ ਹੋ ਗਿਆ ਧਰਮਵੀਰ ਗਾਂਧੀ ਹੋ ਗਿਆ ਖਾਲਸਾ ਜੀ ਹੋ ਗਏ ਤੇ
ਮੈਂ ਕਹਿੰਦਾ ਜੇ ਕੇਜਰੀਵਾਲ ਨਾ ਜ਼ਹਿਰ ਦੀ ਆਪਦੀ ਜੁੱਤੀ ਤੇ ਪਾਲਿਸ਼ ਕਰ ਲੈ ਤਾਂ ਭਗਵੰਤ ਮਾਨ ਤੇ ਆਪ ਵਾਲੇ ਇਹ ਸਾਰੇ ਪਹਿਲਾਂ ਮਰ ਜਾਣਗੇ ਏਦਾਂ ਚੱਪਲ ਚੱਟ ਇਹ ਉਹਦੇ
ਚਲੋ ਐ ਨੀ ਆਓ ਇੱਥੇ ਤੱਕ ਵੀ ਨੀ ਜਾਣਾ ਆਪਾਂ ਨੇ ਅਗਲੀ ਕਾਲ ਜੀ ਸਵਾਗਤ ਆ ਪ੍ਰੋਗਰਾਮ ਦੇ ਵਿੱਚ ਹੈਲੋ
ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ
ਇਹ ਲਾਲਾ ਜੀ ਦੇ ਹੱਥ ਚ ਸਭ ਕੁਛ ਜੀ ਜੇ ਆਮ ਆਦਮੀ ਪਾਰਟੀ ਦੇ ਇਹ ਬਿਲਕੁਲ ਗੱਲ ਕਲੀਅਰ ਨੀ ਕਰ ਰਹੇ ਕਿਉਂਕਿ ਇਹਨਾਂ ਦੀਆਂ ਵੋਟਾਂ ਟੁੱਟ ਗਈਆਂ ਜੀ ਇਹ ਦੂਜੀ ਗੱਲ ਆ ਜੀ ਉਹ ਹੁਣ ਛੱਡ ਦੇਣਾ ਸੀ ਉਹ ਕਿਉਂਕਿ ਉਹ ਸਿੱਖ ਚਿਹਰਾ ਜੀ ਇਹ ਬਹੁਤ ਵੱਡੀ ਗੱਲ ਆ ਜੀ ਸਿੱਖ ਚਿਹਰਾ ਤਾਂ ਆਰ ਕੇ ਅੰਦਰ ਬੈਠਾ ਜੀ ਹੁਣ ਤੁਸੀਂ ਦਿੱਲੀ ਕਤਲਿਆਂ ਦੇ ਵਿੱਚ ਕਿੰਨੇ ਬੰਦਿਆਂ ਨੂੰ ਕਿੰਨੇ ਨੂੰ ਮਾਫੀਆਂ ਮਿਲੀਆਂ ਪਿਸ਼ੋਰੀ ਲਾਲ ਉਹਨੇ ਬਥੇਰੇ ਤੁਰੇ ਫਿਰਦੇ ਆ
ਜੀ
ਸਾਰੇ ਬਾਹਰ ਆ ਗਏ ਉਹ ਸਿੱਖ ਹੋਣ ਦੇ ਨਾਤੇ ਨੂੰ ਅੰਦਰ ਰੱਖਿਆ ਜਾ ਰਿਹਾ ਬਾਕੀ ਕੇਜਰੀਵਾਲ ਉਹਨਾਂ ਨੇ ਆਪਣੇ ਸਾਹਮਣੇ ਆ ਜੀ ਪਹਿਲਾਂ ਪੱਤਰਕਾਰ ਨੂੰ ਕਿਵੇਂ ਖਤਮ ਕੀਤਾ ਪੰਜਾਬ ਚ ਚੋਣ ਲੜਾ ਕੇ ਇੱਥੇ ਬੰਦੇ ਬੜੇ ਰੌਲਾ ਪਾ ਰਹੇ ਸੀ ਆਮ ਆਦਮੀ ਵਾਲੇ ਐਂ ਕਰਤਾ ਜੇ ਕਰਤਾ ਵੋ ਕਰਤਾ ਉਸ ਬੰਦੇ ਨੂੰ ਖਤਮ ਕੀਤਾ ਉਹਦਾ ਵੀ ਰੀਜ਼ਨ ਸੀ ਰੀਜ਼ਨ ਇਹ ਸੀ ਕਿਉਂਕਿ ਉਹ ਬੰਦਾ ਸਿੱਖਾਂ ਜਿਹੜੀ ਵਿਧਾਨ ਸਭਾ ਦਿੱਲੀ ਵਿਧਾਨ ਸਭਾ ਦੀ ਗੱਲ ਬਹੁਤ ਦੂਰ ਤੱਕ ਜਾਂਦੀ ਹੈ ਜੀ ਉਹ ਵਿਧਾਨ ਸਭਾ ਦੇ ਵਿੱਚ 84 ਦੇ ਕਤਲਿਆਂ ਬਾਰੇ ਆਏ ਸਾਲ ਬੋਲਦਾ ਸੀ ਤੇ ਕੇਜਰੀਵਾਲ ਦੀ ਬਾਂਹ ਮਰੋੜੀ ਗਈ ਵੀ ਐਸ ਬੰਦੇ ਨੂੰ ਪਾਸੇ ਕਰ ਜਿਹਨੇ ਵੀ ਮਰੋੜੀ ਹੈ ਇਹ ਨੀ ਪਤਾ ਉੱਥੇ ਕੀ ਹੋ ਰਿਹਾ ਉਹ ਬੰਦੇ ਦੀ ਬਾਂਹ ਮਰੋੜ ਕੇ ਉਸ ਬੰਦੇ ਨੂੰ ਖਤਮ ਕੀਤਾ ਚਲੋ ਉਸ ਤੋਂ ਬਾਅਦ ਅਨਫਾਰਚੂਨੇਟਲੀ ਬੰਦੇ ਦੀ ਡੈਥ ਹੋ ਗਈ ਜਾ ਕੇ ਜੀ ਉਹ ਕੋਵਿਡ ਨਾਲ ਉਹਦਾ ਵੱਖਰੀ ਸਟੋਰੀ ਆ ਪਰ ਉਸ ਨੂੰ ਵੀ ਬੜੇ ਤਰੀਕੇ ਨਾਲ ਖਤਮ ਕੀਤਾ ਗਿਆ ਸੀਗਾ ਜੀ ਚਲੋ ਗੁੱਡ ਲੱਕ ਸਰ ਆਪਣੇ ਦਵਿੰਦਰਪਾਲ ਸਿੰਘ ਭੁੱਲਰ ਸ਼ਾਇਦ ਬਾਹਰ ਆ ਜਾਵੇ ਕਿਉਂਕਿ ਬੰਦੇ ਕਈ ਕਹਿੰਦੇ ਆ ਜੀ ਮੁੱਦਾ ਇਹ ਬਾਅਦ ਚ ਉਠਾਉਣਾ ਚਾਹੀਦਾ ਕੋਈ ਵੀ ਮੁੱਦਾ ਕਿਸੇ ਵੀ ਕੰਟਰੀ ਵਿੱਚ ਉਦੋਂ ਹੀ ਉੱਠਦਾ ਜਦੋਂ ਇਲੈਕਸ਼ਨ ਦਾ ਟਾਈਮ ਹੁੰਦਾ
ਬਿਲਕੁਲ ਜੀ ਆਲਰਾਈਟ ਧੰਨਵਾਦ
ਉਦੋਂ ਹੀ ਉੱਠਦਾ ਬੰਦਾ ਬੋਲ ਕੇ ਗਿਆ ਸੀ ਕਹਿੰਦਾ ਜੀ ਬਾਅਦ ਚ ਕਰ ਲਓ ਬਾਅਦ ਚ ਵੀ ਕਿਉਂ ਕਰੀਏ ਜਿਹੜਾ ਬੰਦਾ ਵੋਟਾਂ ਮੰਗਣ ਘਰੇ ਆਊਗਾ ਮੁੱਦਾ ਉਹਨੂੰ ਪੁੱਛਿਆ ਜਾਊਗਾ ਉਹ
ਜੀ ਜੀ
ਬਾਕੀ ਰਾਘ ਚੱਡੇ ਨੂੰ ਤਾਂ ਹੀ ਭੱਜਦੇ ਆ ਉਹਨਾਂ ਕੋਲ ਜਵਾਬ ਨੀ ਹੈ ਧੰਨਵਾਦ ਜੀ ਤੁਹਾਡਾ
ਧੰਨਵਾਦ ਥੈਂਕ ਯੂ ਔਰ ਸਾਰੀਆਂ ਲਾਈਨਾਂ ਬਿਜ਼ੀ ਹੈ ਪਰ ਮੈਂ ਫਿਰ ਅਗਲਾ ਪ੍ਰੋਗਰਾਮ ਮੇਰਾ ਨਹੀਂ ਸਮੇਂ ਸਿਰ ਹੁੰਦਾ ਗਾ ਸੋ ਇਸ ਲਈ ਮੈਂ ਹੁਣ ਹੋਰ ਬਹੁਤੀਆਂ ਕਾਲਾਂ ਨਹੀਂ ਲਊਂਗਾ ਇੱਕ ਕਾਲ ਲੈ ਲੈਣੇ ਆਖਰੀ ਜੀ ਸਵਾਗਤ ਆ ਪ੍ਰੋਗਰਾਮ ਦੇ ਵਿੱਚ
ਮੇਰਾ ਸਤਿ ਸ਼੍ਰੀ ਅਕਾਲ ਜੀ ਰਵੀ ਜੀ ਨੇ ਸਤਿ ਸ਼੍ਰੀ ਅਕਾਲ
ਜੀ
ਭਾਈ ਨਾ ਬੀਜੇਪੀ ਦੇ ਭਗਤ ਬਣੋ ਨਾ ਮੋਦੀ ਦਾ ਹੱਕ ਕੇਜਰੀਵਾਲ ਭਗਤ ਬਣੋ ਜੋ ਸੱਚਾਈ ਆ ਉਹ ਰੱਖੋ ਜੇ ਇਹਨਾਂ ਨੂੰ ਕੇਜਰੀਵਾਲ ਤੇ ਇੰਨਾ ਆਉਂਦਾ ਨਾ ਵੀ ਉਹ ਇੰਨਾ ਵਧੀਆ ਬੰਦਾ ਤਾਂ ਉਦੋਂ 1999 ਦਾ ਬਿਆਨ ਕਢਾ ਲਓ ਜਿਹੜਾ ਉਹਨੇ ਹਰਿਆਣੇ ਚ ਦਿੱਤਾ ਸੀ ਪਾਣੀਆਂ ਪਿੱਛੇ ਵੀ ਕਹਿੰਦਾ ਮੈਂ ਪੰਜਾਬ ਤੋਂ ਪਾਣੀ ਹਰਿਆਣੇ ਨੂੰ ਵੀ ਲੈ ਕੇ ਜਾਊਂਗਾ ਤੇ ਦਿੱਲੀ ਨੂੰ ਵੀ ਲੈ ਕੇ ਆਊਂਗਾ ਉਹ ਬਿਆਨ ਕਢਾ ਲਓ ਇਹਨਾਂ ਨੂੰ ਪਤਾ ਲੱਗ ਜੂ ਵੀ ਕੇਜਰੀਵਾਲ ਕਿਹੋ ਜਿਹਾ ਬੰਦਾ ਥੈਂਕ ਯੂ ਸਰ
ਧੰਨਵਾਦ ਜੀ ਔਰ ਇੱਕ ਹੋਰ ਕਾਲ ਹੈ ਜੀ ਸਵਾਗਤ ਆ ਪ੍ਰੋਗਰਾਮ ਦੇ ਵਿੱਚ
ਜੀ ਕੇਜਰੀਵਾਲ ਜੀ ਮੈਂ ਇਹ ਤੇ ਜੀ
ਹਾਂਜੀ ਹਾਂਜੀ ਤੁਸੀਂ ਆਉਣੇ ਰਹੋ
ਜਗਦੀਸ਼ ਜੀ ਪਹਿਲਾਂ ਤਾਂ ਮੈਂ 10-15 ਮਿੰਟ ਹੋ ਗਏ ਮੈਂ ਹੋਲਡ ਕੀਤੇ ਪਤਾ ਨੀ ਮੇਰੇ ਸਿਸਟਮ ਚ ਕੋਈ ਐਸੀ ਗੜਬੜ ਹੋ ਗਈ ਗੱਲ ਮੇਰੀ ਗੱਲ ਨੀ ਹੋ ਰਹੀ ਮੈਂ ਪਰਮਾਰ ਬੋਲ ਰਿਹਾ
ਜੀ ਜੀ
ਹਾਂ ਜਗਦੀਸ਼ ਜੀ ਮੇਰਾ ਸਵਾਲ ਇਹ ਆ ਰਵੀ ਜੀ ਨੂੰ ਤੇ ਧੁਰੀ ਬਾਰੇ ਮੈਂ ਗੱਲ ਕਰਨੀ ਚਾਹੁੰਦਾ ਸੀ ਮੇਰੀ ਜਿਹੜੀ ਕਾਲ ਹੈ ਬਹੁਤ ਦੇਰ ਦੀ ਹੋਲਡ ਹੈਗੀ ਆ ਤੇ ਇਹ ਆ ਕਿ ਉੱਥੋਂ ਮਤਲਬ ਰਵੀ ਜੀ ਜਿਹੜਾ ਪਹਿਲਾ ਬੰਦਾ ਸੀ ਗੋਲਡੀ ਉਹ 2000 ਵੋਟ ਤੇ ਜਿੱਤਿਆ ਸੀ ਮਤਲਬ ਆਮ ਪਾਰਟੀ ਦਾ ਬੰਦਾ 2000 ਵੋਟ ਤੇ ਹਾਰਿਆ ਸੀਗਾ ਮੇਰਾ ਮਤਲਬ ਕਹਿੰਦਾ ਉੱਥੇ ਭਗਵੰਤ ਮਾਨ ਦਾ ਮੇਰੇ ਆਪਣੇ ਵਿਚਾਰ ਦੇ ਮੁਤਾਬਕ ਬਹੁਤ ਜ਼ਬਰਦਸਤ ਹੋਲਡ ਹੈਗਾ ਤੇ ਉੱਥੇ ਉਹ ਜਿਹੜੀ ਧੁਰੀ ਲਾਈਨ ਨਾ ਪਹਿਲਾਂ ਕਾਮਰੇਡਸਾਂ ਦੇ ਕੋਲ ਰਹੀ ਆ ਕਾਮਰੇਡਸਾਂ ਦੀ ਵੋਟ ਵੀ ਉੱਥੇ ਬਹੁਤ ਆ ਇਹ ਈਜ਼ੀਲੀ ਉੱਥੋਂ ਕੱਢ ਜਾਏਗਾ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਆ ਬਹੁਤ ਥੋੜਾ
ਤਾਂ ਆਲਰਾਈਟ ਸੋ ਰਵੀ ਜੀ 2000 ਦਾ ਇਹਨਾਂ ਨੇ ਮਾਰਜਨ ਦੱਸਿਆ ਪਿਛਲੀ ਵਾਰੀ ਤੇ ਹੁਣ ਭਗਵੰਤ ਮਾਨ ਆ ਗਿਆ ਤੇ ਹੁਣ ਮਾਰਜਨ ਵੱਡਾ ਇਹਨਾਂ ਨੇ ਕਿਹਾ ਕਿ ਆਪ ਵੱਡੇ ਫਰਕ ਦੇ ਨਾਲ ਗੋਲਡੀ ਨੂੰ ਜਿੱਤੇਗੀ ਔਰ ਇਸ ਤੋਂ ਬਾਅਦ ਆਪਾਂ ਇੱਕ ਆਪਣਾ ਸੈਗਮੈਂਟ ਇੱਥੇ ਹੀ ਡ੍ਰੌਪ ਕਰਨਾ ਜੀ
ਜੀ ਬਿਲਕੁਲ ਦੇਖੋ ਆਪੋ ਆਪਣੀ ਅਸੈਸਮੈਂਟ ਲਾਉਣੀ ਚਾਹੀਦੀ ਔਰ ਜ਼ਰੂਰੀ ਵੀ ਬਣਦੀ ਹੈ ਜੀ ਪਰ ਜੇਕਰ ਉਦੋਂ 2000 ਤੇ ਜਿੱਤੇ ਸੀ ਤਾਂ ਉਦੋਂ ਬਾਅਦ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਡਿਵੈਲਪਮੈਂਟ ਕਰਵਾਈ ਹੈ ਧੂਰੀ ਦੇ ਵਿੱਚ ਔਰ ਲੋਕਾਂ ਤੱਕ ਨਿੱਜੀ ਪਹੁੰਚ ਬਣਾਈ ਹੈ ਪੰਚਾਇਤਾਂ ਤੱਕ ਨਿੱਜੀ ਪਹੁੰਚ ਬਣਾਈ ਹੈ ਉਹ ਕਿਤੇ ਨਾ ਕਿਤੇ ਉਹਨਾਂ ਦੇ ਲਈ ਇਹ ਜਾਣੀ ਉਹਨਾਂ ਦਾ ਇੱਕ ਸਟਰੋਂਗ ਪੱਖ ਜ਼ਰੂਰ ਬਣੇਗੀ ਬਾਕੀ ਮੈਂ ਅਸੀਂ ਇਹ ਕਹਿ ਰਹੇ ਹਾਂ ਭਗਵੰਤ ਮਾਨ ਮੁੱਖ ਮੰਤਰੀ ਦਾ ਚਿਹਰਾ ਬਹੁਤ ਵੱਡਾ ਲੀਡਰ ਆ ਪੰਜਾਬ ਦੀ ਗੱਲ ਅੱਛੇ ਤਰੀਕੇ ਦੇ ਨਾਲ ਕਰਦੇ ਨੇ ਕੇਂਦਰ ਦੇ ਵਿੱਚ ਵੀ ਜਾ ਕੇ ਵੀ ਅੱਛੇ ਤਰੀਕੇ ਦੇ ਨਾਲ ਕਰਦੇ ਨੇ ਔਰ ਲੋਕ ਉਹਨਾਂ ਨੂੰ ਪਸੰਦ ਵੀ ਕਰਦੇ ਆ ਅਸੀਂ ਇਹ ਕਹਿ ਰਹੇ ਹਾਂ ਕਿ ਜਿਹੜੀ ਧੂਰੀ ਦੇ ਵਿੱਚ ਟੱਕਰ ਆ ਉਹ ਜ਼ਬਰਦਸਤ ਹੋਏਗੀ ਔਰ ਕਾਫੀ ਰੌਚਕ ਰਹੇਗੀ ਬਸ ਅਸੀਂ ਤਾਂ ਇੰਨੀ ਗੱਲ ਕਹਿ ਰਹੇ
ਹਾਂ ਥੈਂਕ ਯੂ ਰਵੀ ਜੀ ਧੰਨਵਾਦ ਥੈਂਕ ਯੂ ਜਿਹੜੇ ਪ੍ਰੋਗਰਾਮ ਖੋਰ ਸਾਰ ਦੇ ਨਾਲ ਪ੍ਰੋਗਰਾਮ ਖੋਰ ਸਾਰ ਦਾ ਸਮਾਂ ਇਸ ਸਮੇਂ ਸਮਾਪਤ ਹੁੰਦਾ ਹੈ ਤੇ ਮਾਫ਼ ਕਰਨਾ ਪੰਜਾਬ ਦੀਆਂ ਖ਼ਬਰਾਂ ਦਾ ਸਮਾਂ ਇਸ ਸਮੇਂ ਸਮਾਪਤ ਹੁੰਦਾ ਹੈ ਤੇ ਹੁਣ ਰਿਕਾਰਡਡ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਫਿਰ ਆਪਾਂ ਇੱਥੋਂ ਦੀਆਂ ਕੁਝ ਗੱਲਾਂ ਬਾਤਾਂ ਕਰਨੀਆਂ ਨੇ ਗੱਡੀਆਂ 'ਚ ਗੱਡੀਆਂ ਵੱਜੀਆਂ ਨੇ ਬਿੱਲੋ ਤੇਰੀ ਚੋਰ ਵੇਖੀਏ
ਬਸ ਇੰਨੀ ਜੀ ਗੱਲ, ਫਿਰ ਕੀ ਹੋਇਆ ਜੇ ਗੱਡੀਆਂ ਚ ਗੱਡੀਆਂ ਵੱਜੀਆਂ ਤਾਂ? ਰੈਕਸਟੇਲ ਬੋਡੀ ਸ਼ਾਪ ਹੈ ਤਾਂ ਹੈਗਾ, ਫਿਰ ਹਰ ਤਰ੍ਹਾਂ ਦੇ ਬੋਡੀ ਵਰਕ ਲਈ ਤੇ ਨਾਲੇ ਤਾਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਨਾਲ ਡਾਇਰੈਕਟ ਡੀਲ ਕਰਦੇ ਹਨ। ਘਬਰਾਉਣਾ ਤਾਂ ਬਿਲਕੁਲ ਹੀ ਨਹੀਂ, ਕੰਮ ਹੋਵੇ ਬੋਡੀ ਵਰਕ ਦਾ ਜਾਂ ਲੈਣੀ ਹੋਵੇ ਰੈਂਟਲ ਕਾਰ ਜਾਂ ਫਿਰ ਖਰੀਦਣੀ ਜਾਂ ਵੇਚਣੀ ਹੈ ਯੂਜ਼ਡ ਕਾਰ ਤਾਂ ਕਾਲ ਕਰੋ ਮਨਮਿੰਦਰ ਚੀਮਾ ਜਾਂ ਰੋਹਿਤ ਚੀਮਾ ਨੂੰ 416-795-9696 ਤੇ, ਜਾਂ ਫਿਰ ਤੁਸੀਂ ਜਾ ਸਕਦੇ ਹੋ 30 ਰਸੀਨ ਰੋਡ ਇਟੋਬੀਕੋ ਜੋ ਕਿ ਰੈਕਸਟੇਲ ਦੇ ਵਿੱਚ ਮੌਜੂਦ ਹੈ। ਹੋਰ ਤਾਂ ਹੋਰ ਇਹ ਤਾਂ ਟੋ ਦੀਆਂ ਸੇਵਾਵਾਂ ਵੀ ਦਿੰਦੇ ਨੇ। ਰੈਕਸਟੇਲ ਬੋਡੀ ਸ਼ਾਪ ਭੁੱਲਣਾ ਤਾਂ ਬਿਲਕੁਲ ਹੀ ਨਹੀਂ, 416-795-9696 ਮਨਮਿੰਦਰ ਚੀਮਾ ਜਾਂ ਰੋਹਿਤ ਚੀਮਾ ਨੂੰ ਤੁਸੀਂ ਕਾਲ ਕਰ ਸਕਦੇ ਹੋ 30 ਰਸੀਨ ਰੋਡ 416-795-9696।
ਬਾਬੇ ਬੜਾ ਸੋਹਣਾ ਜਿਹਾ ਘਰ ਤਿਆਰ ਕਰਵਾਇਆ, ਲੱਗਦਾ ਚੰਗਾ ਪੈਸਾ ਲਾਇਆ ਈ।
ਬਾਈ ਮੈਂ ਤਾਂ ਘਰ ਰੈਨੋਵੇਟ ਕਰਵਾਇਆ ਸੰਧੂ ਰੈਨੋਵੇਸ਼ਨ ਤੋਂ, ਬਾਈ ਸਿਮਰਨਜੀਤ ਸੰਧੂਣਾ ਤੋਂ।
ਅੱਛਾ, ਹੋਰ ਕੀ ਕੰਮ ਕਰਦੇ ਭਲਾ ਇਹ?
ਹੋਮ ਰੈਨੋਵੇਸ਼ਨ ਤੋਂ ਇਲਾਵਾ ਕਸਟਮ ਬਾਥ, ਕਿਚਨ ਵਰਕ ਜਾਂ ਫਿਰ ਤੁਸੀਂ ਲੀਗਲ ਬੇਸਮੈਂਟ ਤਿਆਰ ਕਰਵਾਉਣੀ, ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਆ।
ਤੇ ਨੰਬਰ ਤੇ ਦੇ ਦੇ
437-937-0111। ਇਸ ਤੋਂ ਇਲਾਵਾ ਕੰਕਰੀਟ ਵਾਲਾ ਡਰਾਈਵੇ ਤੁਸੀਂ ਬਣਾਉਣਾ, ਸਮਰ ਦੇ ਵਿੱਚ ਬੁਕਿੰਗ ਸ਼ੁਰੂ ਹੈ। ਫ੍ਰੀ ਕੋਟੇਸ਼ਨ ਦੇ ਲਈ ਅੱਜ ਹੀ ਤੁਸੀਂ ਕਾਲ ਕਰੋ ਸਿਮਰਨਜੀਤ ਸੰਧੂ 437-995-0111 ਤੇ, ਕਾਲ ਕੀਤੀ ਜਾ ਸਕਦੀ ਆ।
ਨਵਾਂ ਲੈ ਲਿਆ ਟਰੱਕ ਤੇਰੇ ਬਾਈ ਨੇ, ਉਹ ਬਾਬਿਆਂ ਤੇ ਚੱਲ ਚੱਲੀਏ।
ਬਾਈ ਇੰਨੀ ਜਲਦੀ ਨਵਾਂ ਟਰੱਕ ਲੈ ਲਿਆ?
ਆਹੋ, ਜਦੋਂ ਵਧੀਆ ਟ੍ਰੇਨਿੰਗ ਹੋਵੇ, ਵਧੀਆ ਕੰਪਨੀਆਂ ਵੀ ਹਾਇਰ ਕਰਦੀਆਂ, ਫਿਰ ਵਧੀਆ ਪੈਕੇਜ, ਚੰਗੇ ਪੈਸੇ ਮਿਲਦੇ ਵੀਰ।
ਤੇ ਸਾਨੂੰ ਵੀ ਦੱਸ ਕਿੱਥੋਂ ਲਈ ਆ ਟ੍ਰੇਨਿੰਗ?
ਟੋਰਾਂਟੋ ਟਰੱਕ ਡਰਾਈਵਿੰਗ ਸਕੂਲ ਤੋਂ, ਦਹਾਕਿਆਂ ਤੋਂ ਟ੍ਰੇਨਿੰਗ ਦਿੰਦੇ ਆ ਰਹੇ ਨੇ।
ਇਹਨਾਂ ਦੀ ਟ੍ਰੇਨਿੰਗ ਚ ਕੀ ਖਾਸ ਆ?
1-to-1 ਟ੍ਰੇਨਿੰਗ ਦਿੰਦੇ ਪ੍ਰੋਪਰ, ਉਹ ਵੀ ਤੁਹਾਡੇ ਸਕੇਜੂਲ ਦੇ ਅਕੋਰਡਿੰਗ, ਤੁਹਾਨੂੰ ਆਪਣਾ ਕੰਮ ਛੱਡਣ ਦੀ ਵੀ ਲੋੜ ਨਹੀਂ। ਤੇ ਏਅਰ ਬ੍ਰੇਕਾਂ ਕਲਾਸਾਂ ਜਿਹੜੀਆਂ ਹਰੇਕ ਸ਼ਨੀਚਰਵਾਰ ਤੇ ਐਤਵਾਰ।
ਬਾਈ ਨੰਬਰ ਤੇ ਦੇ ਦੇ ਟੋਰਾਂਟੋ ਟਰੱਕ ਡਰਾਈਵਿੰਗ ਸਕੂਲ, 416-675-7500, 416-675-7500 ਤੇ ਅੱਜ ਹੀ ਸੰਪਰਕ ਕਰੋ।
ਜਿਹੜੇ ਪ੍ਰੋਗਰਾਮ ਖਬਰ ਸਾਰ ਦੇ ਨਾਲ ਸੁਬਾਹ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ, ਤੇ ਇਸ ਤੋਂ ਸਾਡੇ ਨਾਲ ਸਮੇਂ ਗੁਰਪ੍ਰੀਤ ਭੁੱਲਾ ਜੀ ਜੁੜ ਚੁੱਕੇ ਨੇ, ਔਰ ਜਿਨ੍ਹਾਂ ਦੀਆਂ ਖਬਰਾਂ ਦਾ ਥੋੜਾ ਜਿਹਾ ਸਮਾਂ ਸ਼ਾਰਟ ਰੱਖਾਂਗੇ, ਖੇਡ ਜਗਤ ਅਤੇ ਕੋਰੋਨਾ ਵਾਇਰਸ ਨਾਲ ਜੁੜੀਆਂ ਆ ਖਬਰਾਂ ਕੁਇਕਲੀ ਸਾਡੇ ਨਾਲ ਅਪਡੇਟ ਕਰਨਗੇ। ਗੁਰਪ੍ਰੀਤ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਧੰਨਵਾਦ ਜਗਦੀਸ਼ ਜੀ, ਤੁਹਾਨੂੰ ਤੇ ਰੇਡੀਓ ਖਬਰ ਸਾਰ ਦੇ ਸਾਰੇ ਲੇਖਕਾਂ ਤੋਂ ਵੈਰੀ ਗੁੱਡ ਮਾਰਨਿੰਗ ਜੀ, ਤੇ ਉਮੀਦ ਹੈ ਜੀ ਸਾਰੇ ਬਿਲਕੁਲ ਠੀਕ ਹੋਣਗੇ ਜੀ। ਅੱਜ ਥੋੜਾ ਜਿਹਾ ਲੇਟ ਆ ਆਪਾਂ, ਸੋ ਆਈ ਵਿਲ ਟਰਾਈ ਟੂ ਰੈਪ ਇਟ ਅਪ ਵੈਰੀ ਫਾਸਟ। NHL ਤੋਂ ਸ਼ੁਰੂ ਕਰਦੇ ਹਾਂ ਜੀ। ਕੱਲ ਟੋਰਾਂਟੋ ਤੇ ਨਿਊਯਾਰਕ ਰੇਂਜਰਸ ਦੇ ਮੈਚ ਦੇ ਵਿੱਚ ਨਿਊਯਾਰਕ ਰੇਂਜਰਸ 6-3 ਦੇ ਨਾਲ ਜੇਤੂ ਰਹੇ ਨੇ। ਅਗਲਾ ਜਿਹੜਾ ਮੈਚ ਹੈ ਜੀ ਨਿਊਯਾਰਕ ਆਇਲੈਂਡਰਸ ਦੇ ਨਾਲ ਹੈ, ਔਰ ਇਹਦੀ ਟਾਈਮਿੰਗ ਸ਼ਾਮ ਨੂੰ 7 ਵਜੇ ਔਨ ਸੈਟਰਡੇ। NBA ਦੇ ਵਿੱਚ ਟੋਰਾਂਟੋ ਦੀ ਟੀਮ ਡੈਲਸ ਤੋਂ 102 ਦੇ ਮੁਕਾਬਲੇ 98 ਦੇ ਸਕੋਰ ਦੇ ਨਾਲ ਹਾਰ ਗਈ ਹੈ ਜੀ, ਔਰ ਅਗਲਾ ਜਿਹੜਾ ਮੈਚ ਹੈ ਕੱਲ ਨੂੰ ਟੋਰਾਂਟੋ ਵਰਸਿਜ਼ ਵਾਸ਼ਿੰਗਟਨ, ਇਹ ਜਿਹੜਾ ਮੈਚ ਹੈ ਜੀ ਰਾਤ ਨੂੰ 8 ਵਜੇ ਹੋਣਾ ਹੈ। ਕ੍ਰਿਕਟ ਦੇ ਵਿੱਚ ਸਾਊਥ ਅਫਰੀਕਾ ਨੇ ਪਹਿਲੇ ਵਨਡੇ ਕ੍ਰਿਕਟ ਮੈਚ ਵਿੱਚ ਇੰਡੀਆ ਨੂੰ 31 ਰਨ ਦੇ ਨਾਲ ਹਰਾਤਾ। ਦੂਸਰਾ ਜਿਹੜਾ ਮੈਚ ਹੈ ਜੀ ਕੱਲ ਨੂੰ ਸਵੇਰੇ 3:30 ਹੋਣਾ ਹੈ। ਔਰ ਕ੍ਰਿਕਟ ਜਿਹੜਾ ਅੰਡਰ 19 ਵਰਲਡ ਕੱਪ ਹੈ ਜਗਦੀਸ਼ ਜੀ, ਉਹਦੇ ਵਿੱਚ ਜਿਹੜੇ ਨੇ ਲਾਈਵ ਮੈਚ ਚੱਲ ਰਹੇ ਨੇ। ਕਰੰਟਲੀ ਕੈਨੇਡਾ ਦਾ ਮੈਚ ਜਿਹੜਾ ਜੀ ਲਾਈਵ ਚੱਲ ਰਿਹਾ, ਔਰ ਕੈਨੇਡਾ ਦੇ 64 ਰਨ ਬਣੇ ਨੇ, 3 ਖਿਡਾਰੀ ਆਊਟ ਨੇ। ਔਰ ਇਹ ਮੈਚ ਦੇ ਵਿੱਚ ਟੌਸ ਕੈਨੇਡਾ ਨੇ ਜਿੱਤੀ ਸੀ, ਬੰਗਲਾਦੇਸ਼ ਬਾਅਦ ਦੇ ਵਿੱਚ ਬੈਟਿੰਗ ਕਰੇਗਾ। ਆਸਟ੍ਰੇਲੀਆ ਓਪਨ ਦੇ ਵਿੱਚ ਡੈਨਿਸ ਸ਼ਪਾਵਲੋਵ ਜਿਹੜੇ ਨੇ ਜੀ ਰਾਊਂਡ 3 ਚ ਪਹੁੰਚ ਗਏ ਨੇ, ਔਰ ਫੀਲਿਕਸ ਓਲੇਸੇਮੇ ਉਹ ਵੀ ਜਿਹੜੇ ਨੇ ਜੀ ਸੈਕਿੰਡ ਰਾਊਂਡ ਜਿੱਤ ਗਏ ਨੇ। ਲਾਸਟ ਬਟ ਨਾਟ ਦ ਲੀਸਟ, ਜਿਹੜੇ ਆਪਣੇ ਕ੍ਰਿਕਟ ਦੇ ਪੁਰਾਣੇ ਪਲੇਅਰਾਂ ਦੇ ਫੈਨ ਨੇ ਜੀ, ਲੈਜੈਂਡ ਕ੍ਰਿਕਟ ਲੀਗ ਅੱਜ ਸ਼ੁਰੂ ਹੋਈ ਆ। ਇੰਡੀਆ ਮਹਾਰਾਜਾਜ ਵਰਸਿਜ਼ ਏਸ਼ੀਆ ਲਾਇਨਸ ਦਾ ਮੈਚ ਚੱਲ ਰਿਹਾ, ਪਰ ਇਸ ਦੇ ਵਿੱਚ ਹਰਭਜਨ ਸਿੰਘ, ਯੁਵਰਾਜ ਤੇ ਸਹਿਵਾਗ ਜਿਹੜੇ ਨੇ ਜੀ ਪਾਰਟੀਸਪੇਟ ਨਹੀਂ ਕਰ ਰਹੇ, ਪਰ ਬਾਕੀ ਦੇ ਪਲੇਅਰ ਜਿਹੜੇ ਨੇ ਜੀ ਉਹ ਖੇਡ ਰਹੇ ਨੇ। ਸੋ ਲਾਈਵ ਜੇ ਦੇਖਣਾ ਚਾਹੁੰਦੇ ਨੇ ਤਾਂ ਸਰੋਤੇ ਦੇਖ ਸਕਦੇ ਨੇ। ਔਰ ਨਾਲ ਦੀ ਨਾਲ ਹੀ ਜਿਹੜੇ ਜੀ ਆਪਾਂ ਕੋਰੋਨਾ ਵਾਇਰਸ ਦੇ ਨੰਬਰਸ ਵੀ ਕਵਰ ਕਰ ਦਿੰਦੇ ਹਾਂ। ਵਰਲਡ ਵਾਈਡ 35,78,927 ਕੇਸ ਆਏ ਨੇ, ਔਰ 9,972 ਜਿਹੜੀਆਂ ਨੇ ਜੀ ਡੈਥਸ ਰਿਪੋਰਟ ਕੀਤੀਆਂ ਗਈਆਂ ਨੇ। ਕੈਨੇਡਾ ਦੇ ਵਿੱਚ 22,323 ਨਵੇਂ ਕੇਸ, ਔਰ ਓਨਟੇਰੀਓ ਦੇ ਵਿੱਚ 5,744 ਜਿਹੜੇ ਨੇ ਜੀ ਨਵੇਂ ਕੇਸ ਰਿਪੋਰਟ ਕੀਤੇ ਗਏ ਨੇ। ਨੰਬਰ ਕਾਫੀ ਘੱਟ ਨੇ, ਇਹਦੇ ਚੱਲਦੇ ਹੋਏ ਅੱਜ ਅਨਾਊਂਸਮੈਂਟਸ ਜਿਹੜੀਆਂ ਨੇ ਜੀ ਉਹ ਵੀ ਆ ਜਾਣਗੀਆਂ ਕਿ ਰੈਸਟੋਰੈਂਟਸ ਜਿਹੜੇ ਨੇ ਐਟ ਦਾ ਐਂਡ ਆਫ ਦਾ ਮੰਥ 50% ਕਪੈਸਿਟੀ ਤੇ ਓਪਨ ਕੀਤੇ ਜਾਣਗੇ।
ਸੋ ਅੱਜ 11:30 ਪ੍ਰੀਮੀਅਰ ਫੋਰਡ ਵੱਲੋਂ ਆਪਣੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ, ਔਰ ਉਹਦੇ ਚੋਂ ਕਾਫੀ ਡਿਟੇਲ ਆਪਣਾ ਇਸ ਦੇ ਬਾਰੇ ਚ ਦੱਸ ਦੇਣਗੇ ਕਿ ਕਿਹੜੀਆਂ ਕਿਹੜੀਆਂ ਰਿਸਟ੍ਰਿਕਸ਼ਨਸ ਨੇ ਉਹ ਚੱਕੀਆਂ ਜਾ ਰਹੀਆਂ ਨੇ। ਰੈਸਟੋਰੈਂਟਸ ਤੇ ਜਿਮ ਦੋ ਚੀਜ਼ਾਂ ਨੇ ਮੇਨ ਤੌਰ ਦੇ ਉੱਤੇ, ਬਾਕੀ ਮੂਵੀ ਥੀਏਟਰ, ਕਾਨਸਰਟਸ ਵਗੈਰਾ ਹੋਰ ਉਹਨਾਂ ਦਾ ਵੀ ਜਿਹੜਾ ਕੀ ਉਹਦੇ ਚੇਂਜਸ ਕਰਦੇ ਆ। ਬਾਕੀ ਗੁਰਪ੍ਰੀਤ, ਲੱਗਦਾ ਹੈ ਕਿ ਹੁਣ ਫਿਰ ਸਲੋਲੀ ਸਲੋਲੀ ਥੱਲੇ ਆ ਰਹੇ ਨੇ ਨੰਬਰ।
ਐਬਸੋਲਿਊਟਲੀ ਜੀ, ਜਿਹੜੇ ਆਪਾਂ ਹੀ ਕਵਰ ਕਰ ਰਹੇ ਹਾਂ ਜੀ, ਆਪਾਂ 18,000 ਤੋਂ ਸ਼ੁਰੂ ਹੋਏ ਸੀ, ਸੋ ਰਫਲੀ ਹੁਣ ਜਿਹੜੇ ਆਪਾਂ ਜੀ 5744 ਕਵਰ ਕੀਤੇ ਨੇ, ਤੇ ਇਹਦੇ ਚੱਲਦੇ ਹੋਏ ਜਿਹੜੇ ਆ ਜੀ ਇਹ ਰੈਸਟ੍ਰਿਕਸ਼ਨ ਐਟ ਦਾ ਐਂਡ ਆਫ ਦਾ ਮੰਥ ਰਿਡਿਊਸ ਕੀਤੀਆਂ ਜਾਣਗੀਆਂ, ਤੇ ਉਮੀਦ ਆ ਜੀ ਜਿਹੜੀ ਫੁੱਲ ਰੀਓਪਨਿੰਗ ਆ ਉਹ ਐਜ ਸਕੈਜੂਅਲ ਮਾਰਚ ਦੇ ਵਿੱਚ ਹੋ ਜਾਏਗੀ।
ਸੋ ਕੱਲੇ ਆਪਣੇ ਇੱਥੇ ਨਹੀਂ ਗਏ, ਹੁਣ ਸਾਰੇ ਹੀ ਲਗਭਗ ਸਾਰੀਆਂ ਪ੍ਰੋਵਿੰਸਿਸ ਦੇ ਵਿੱਚ ਹੀ ਨੰਬਰ ਇਹ ਥੱਲੇ ਜਾਣੇ ਸ਼ੁਰੂ ਹੋ ਗਏ ਨੇ। ਸੋ ਚਾਹੇ ਬ੍ਰਿਟਿਸ਼ ਕੋਲੰਬੀਆ, ਅਲਬਰਟਾ ਆ ਤੇ ਕਿਊਬੈਕ ਹੈ, ਹੋਰ ਹੈ, ਸਾਰੇ ਥਾਵਾਂ ਦੇ ਉੱਤੇ ਨੰਬਰ ਇਹ ਇੱਕ ਵਾਰ ਡਾਊਨ ਹੋਣੇ ਸ਼ੁਰੂ ਹੋ ਗਏ ਨੇ।
ਜੀ ਬਿਲਕੁਲ, ਕਿਊਬੈਕ ਦੇ ਵਿੱਚ ਵੀ 6,23 ਸੀਗੇ, ਅਲਬਰਟਾ ਚ 3837 ਔਰ BC ਦੇ ਵਿੱਚ 2387। ਸੋ ਕਿਊਬੈਕ ਤੇ ਜਿਹੜਾ ਓਨਟੇਰੀਓ ਜੀ ਹੈ ਬਿਲਕੁਲ ਪੈਰਲਲ ਹੀ ਚੱਲਦੇ ਰਹੇ ਨੇ ਆਲਮੋਸਟ ਨੰਬਰ ਦੇ ਵਿੱਚ। ਸੋ ਹੁਣ ਉੱਥੇ ਵੀ ਜਿਹੜੇ ਨੇ ਜੀ ਨੰਬਰ ਬਿਲਕੁਲ ਘਟੇ ਹੋਏ ਨੇ।
ਚਲੋ ਰੱਬ ਖੈਰ ਕਰੇ ਤੇ ਸਾਰੇ ਠੀਕ ਹੋਣ, ਇਹ ਬਿਮਾਰੀ ਖਤਮ ਹੋਵੇ, ਗੱਲਾਂ ਕਰਨੀਆਂ ਦੀ ਖਤਮ ਕਰੀਏ ਆਪਾਂ। ਧੰਨਵਾਦ ਗੁਰਪ੍ਰੀਤ ਜੀ।
ਥੈਂਕ ਯੂ ਜੀ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਜੀ, ਹੈਵ ਅ ਗੁੱਡ ਡੇ ਅਹੈਡ।
ਥੈਂਕ ਯੂ। ਔਰ ਇੱਕ ਵਾਰੀ ਫਿਰ ਦੱਸਦੇ ਕਿ ਬ੍ਰੈਂਪਟਨ ਦੇ ਵਿੱਚ ਕੱਲ੍ਹ 2 ਵਜੇ ਦੇ ਕਰੀਬ ਬਵੇਡ ਐਂਡ ਕੈਸਮੋਰ ਦੇ ਏਰੀਏ ਦੇ ਵਿੱਚ, ਬਵੇਡ ਐਂਡ ਕੈਸਮੋਰ ਤਾਂ ਕੋਈ ਆਪਣੇ ਕ੍ਰੈਡਿਟ ਵਿਊ ਏਰੀਏ ਦੇ ਵਿੱਚ, ਬਵੇਡ ਐਂਡ ਕ੍ਰੈਡਿਟ ਵਿਊ ਦੇ ਏਰੀਏ ਦੇ ਵਿੱਚ ਇੱਕ 30 ਆਦਮੀ, ਔਰਤ ਐਂਡ ਮਰਦ, ਉਹਨਾਂ ਨੂੰ ਕਾਰ ਦੇ ਵਿੱਚ ਮੁਰਦਾ ਪਾਇਆ ਗਿਆ ਔਰ ਉਹਨਾਂ ਦਾ ਕਤਲ ਕੀਤਾ ਗਿਆ ਦੱਸਿਆ ਜਾ ਰਿਹਾ ਵਾ। ਔਰ ਇਹਦੇ ਬਾਰੇ 'ਚ ਪੁਲਿਸ ਲੇਟੈਸਟ ਕੀ ਅਪਡੇਟ ਕਰਦੀ ਹੈ ਅਤੇ ਜ਼ਰੂਰ ਤੁਹਾਡੇ ਨਾਲ ਸ਼ੇਅਰ ਉਹ ਅੱਗੇ ਚੱਲ ਕੇ ਖਬਰ ਕਰ ਦਾਂਗੇ। ਅਗਰ ਤੁਹਾਨੂੰ ਤੁਸੀਂ ਇਸ ਏਰੀਏ 'ਚ ਰਹਿੰਦੇ ਹੋ ਤਾਂ ਜਿਹੜੇ ਕਿ ਰੈੱਡ ਕੈਸਲ ਐਂਡ ਕਾਰਸ਼ਾ ਸਟਰੀਟ ਦੇ ਏਰੀਏ 'ਚ ਰਹਿੰਦੇ ਹੋ ਤਾਂ ਅਸੀਂ ਦੇਖਿਆ ਹੋਣਾ ਕਿ ਬਹੁਤ ਸਾਰੀ ਪੁਲਿਸ ਇੱਥੇ ਕੱਲ੍ਹ ਸੀਗੀ ਕਿ ਤੁਸੀਂ ਕੋਈ ਇਸ ਦੇ ਬਾਰੇ ਜਾਣਦੇ ਹੋਏ ਪਰਿਵਾਰ ਦੇ ਬਾਰੇ 'ਚ, ਇਸ ਘਰ ਦੇ ਬਾਰੇ 'ਚ, ਤਾਂ ਜ਼ਰੂਰ ਸਾਡੇ ਨਾਲ ਸ਼ੇਅਰ ਕਰ ਦਿਓ। 416-620-1778 ਸਟੂਡੀਓ ਨੰਬਰ ਹੈ। ਔਰ ਮੇਰੇ ਨਾਲ ਇਸ ਸਮੇਂ ਹਰੀਸ਼ ਵਰਮਾ ਜੀ ਨੇ, ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਥੈਂਕ ਯੂ ਗਰਵਾਲ ਸਾਹਿਬ ਔਰ ਰੇਡੀਓ ਖਬਰਚਾਰ ਸਾਰੇ ਸਰੋਤਿਆਂ ਨੂੰ ਪੈ ਆਪਣੇ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਔਰ ਗੱਲ ਤੁਹਾਡੀ ਜਿਹੜੀ ਤੁਸੀਂ ਪਹਿਲੇ ਦਿਨ ਪ੍ਰੈਡਿਕਸ਼ਨ ਕੀਤੀ ਸੀ ਕਿ ਕਰੋਨਾ ਦੇ ਨੰਬਰਸ ਨੇ ਇਕਦਮ ਹੁਣ ਵੱਧ ਕੇ ਤੇ ਫਿਰ ਹੌਲੀ ਹੌਲੀ ਘਟਣੇ ਸ਼ੁਰੂ ਹੋ ਜਾਣਗੇ, ਤੇ ਹੁਣ ਕੀ ਲੇਟੈਸਟ ਤੁਹਾਡੀ ਇਸ ਦੇ ਬਾਰੇ 'ਚ ਜਾਣਕਾਰੀ ਕਹਿੰਦੀ ਹੈ?
ਇਹ ਹੌਲੀ ਹੌਲੀ ਐਂਡੈਮਿਕ ਵੱਲ ਜਾ ਰਹੇ ਹਾਂ ਜੀ ਆਪਾਂ।
ਉਹ ਪੈਂਡੈਮਿਕ ਤੋਂ ਐਂਡੈਮਿਕ
ਐਂਡੈਮਿਕ ਹੋ ਰਿਹਾ ਜੀ।
ਤੁਹਾਡੇ ਮੂੰਹ ਨੂੰ ਘਿਓ ਸ਼ੱਕਰ ਜਿਵੇਂ ਪੰਜਾਬੀ 'ਚ ਕਹਿੰਦੇ ਹੁੰਦੇ ਆ।
ਹਾਂਜੀ ਹਾਂਜੀ, ਪਰ ਇਹ ਹੋਇਆ ਹੋਇਆ ਪਰਮਾਤਮਾ ਦੀ ਕਿਰਪਾ ਨਾਲ ਹੈ। ਲੇਕਿਨ ਜੇ ਆਪਾਂ ਪੋਲੀਟੀਸ਼ਨਾਂ ਵੱਲ ਦੇਖੀਏ, ਪੂਰੀ ਦੁਨੀਆਂ ਦੇ ਪੋਲੀਟੀਸ਼ਨ, ਇਹਨਾਂ ਨੇ ਅਰਬਾਂ ਖਰਬਾਂ ਡਾਲਰ ਜਿਹੜੇ ਨੇ ਵੈਕਸੀਨਾਂ ਦੇ ਹੋਰ ਚੀਜ਼ਾਂ ਦੇ ਕਈ ਇਹਨਾਂ ਨੇ ਕਰਦੇ ਖਤਮ, ਪਰ ਉਹਦੇ ਨਾਲ ਗੱਲ ਨਹੀਂ ਸੀ ਬਣ ਰਹੀ। ਲੇਕਿਨ ਪਰਮਾਤਮਾ ਨੇ ਓਮੀਕਰੋਨ ਭੇਜਿਆ ਤਾਂ, ਨੇਚਰ ਨੇ ਭੇਜਿਆ ਤਾਂ ਉਹ ਆਪਣੇ ਆਪ ਹੀ, ਤੁਸੀਂ ਦੇਖੋ ਵੀ ਇਹ ਐਂਡੈਮਿਕ ਵੱਲ ਜਾ ਰਿਹਾ ਹੁਣ।
ਸੋ ਨੇਚਰ ਹੀ ਇੱਦਾਂ ਦੀ ਜੇ ਆਫਤ ਆਉਂਦੀ ਹੈ, ਉਹ ਨੇਚਰ ਦੇ ਨਾਲ ਖਿਲਵਾੜ ਹੁੰਦਾ ਹੈ ਤੇ ਫਿਰ ਉਸ ਨੂੰ ਨੇਚਰ ਹੀ ਦਰੁਸਤ ਕਰਦੀ ਹੈ।
ਬਿਲਕੁਲ ਜੀ, ਬਿਲਕੁਲ
ਬਿਲਕੁਲ ਜੀ,
ਬਿਲਕੁਲ।
ਸੋ ਲੱਚੇ ਉਮੀਦ ਰੱਖਦੇ ਹਾਂ ਕਿ ਇਹ ਛੇਤੀ ਖਤਮ ਹੋਵੇ ਤੇ ਆਪਣੀ ਲਾਈਫ ਨੋਰਮਲ ਹੋਵੇ। ਅੱਛਾ, ਹੁਣ ਬੂਸਟਰ ਸ਼ਾਟ ਮੈਂ ਤਾਂ ਨਹੀਂ ਲਗਵਾਇਆ, ਹਜੇ 2 ਲਗਵਾਏ ਹੋਏ ਨੇ ਤੇ ਨਾ ਹੀ ਮੇਰਾ ਜੀ ਰਿਹਾ ਕਰਦਾ ਲਗਵਾਉਣ ਨੂੰ। ਜਦੋਂ ਦੇਖਦੇ ਹਾਂ ਕਿ ਹੁਣ ਨੰਬਰ ਘੱਟ ਰਹੇ ਨੇ ਜਾਂ ਫਿਰ ਇਸ ਨੇ ਓਮੀਕਰੋਨ ਤੋਂ ਬਚ ਕੇ ਫਿਰ ਨਿਕਲ ਗਏ ਆ, ਇਹਦੇ ਬਾਰੇ ਕੀ ਰਾਏ ਆ ਤੁਹਾਡੀ?
ਦੇਖੋ, ਇਹਦੇ ਬਾਰੇ ਰਾਏ ਦੇਣੀ ਪਬਲਿਕਲੀ ਗਲਤ ਹੋ ਜਾਏਗਾ ਕੰਮ, ਕਿਉਂਕਿ ਸਰਕਾਰ ਤਾਂ ਕਹਿ ਰਹੀ ਹੈ ਲਵਾਓ
ਜੀ। ਅਪੁਆਇੰਟਮੈਂਟ ਬਣਾਉਣ ਨੂੰ ਕਿਹਾ ਸੀ ਤੇ ਅਪੁਆਇੰਟਮੈਂਟ ਬਣੀ ਨੀ ਗੀ, ਤੇ ਕਈ ਵਾਰੀ ਓਨੀ ਕਾਹਲੀ ਨੀ ਗੀ ਮਨ ਦੇ ਵਿੱਚ ਜਿੰਨੀ ਦੂਜਾ ਸ਼ਾਟ ਲਗਵਾਉਣ ਤੇ ਪਹਿਲਾ ਸ਼ਾਟ ਲਗਵਾਉਣ ਦੀ ਸੀਗੀ।
ਦੇਖੋ ਹੁਣ ਜਿਵੇਂ ਜਿਵੇਂ ਇਹ ਨਿਊਜ਼ ਆ ਰਹੀ ਹੈ ਨਾ ਵੀ ਇਹ ਹੌਲੀ ਹੌਲੀ ਖਤਮ ਹੋ ਰਿਹਾ, ਸ਼ਾਇਦ ਹਫ਼ਤੇ 10 ਦਿਨ ਚ, ਕਿਉਂਕਿ ਬੜੀ ਤੇਜ਼ੀ ਨਾਲ ਖਤਮ ਵੀ ਬੜੀ ਤੇਜ਼ੀ ਨਾਲ ਹੋ ਰਿਹਾ, ਬੜੇ ਬਹੁਤ ਜ਼ਿਆਦਾ ਕੇਸਿਸ ਫਾਲ ਕਰ ਰਹੇ ਨੇ। ਮਤਲਬ ਜਿਵੇਂ ਇੱਕ ਇੱਕ ਦਿਨ ਦੇ ਵਿੱਚ 2-2 ਮਿਲੀਅਨ ਕੇਸ ਆਉਣ ਲੱਗ ਗਏ ਸੀ, ਉਵੇਂ ਇਹਦੀ ਤੇਜ਼ੀ ਨਾਲ ਬਹੁਤ ਤੇਜ਼ੀ ਨਾਲ ਘੱਟ ਵੀ ਰਿਹਾ। ਬਾਕੀ ਦੇਖੋ, ਉਮੀਦ ਤਾਂ ਇਹੀ ਹੈ ਕਿ ਇਹ ਆਉਣ ਵਾਲੇ 2-3 ਹਫ਼ਤਿਆਂ 'ਚ 4 ਹਫ਼ਤਿਆਂ 'ਚ ਕਾਫ਼ੀ ਜ਼ਿਆਦਾ ਰਿਡਿਊਸ ਹੋ ਜਾਏਗਾ
ਜੀ। ਹਾਂ, ਇਹ ਤੋਂ ਇਲਾਵਾ ਹੋਰ ਕੀ ਟਿਪਸ ਹੋ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦੇ ਹੋ?
ਪਿਛਲੇ ਹਫ਼ਤੇ ਅਸੀਂ ਗੱਲ ਕੀਤੀ ਸੀ ਚਮੜੀ ਦਾ ਇੱਕ ਰੋਗ ਹੁੰਦਾ ਸੋਰਾਇਸਿਸ, ਜਿਹਦੇ ਵਿੱਚ ਸਫ਼ੇਦ ਸਫ਼ੇਦ ਪਪੜੀਆਂ,
ਫਲਵੈਰੀ ਜਿਹਨੂੰ ਕਹਿੰਦੇ ਆਪਾਂ।
ਹਾਂਜੀ, ਤੇ ਅੱਜ ਮੈਂ ਗੱਲ ਕਰਨੀ ਹੈ ਉਹ ਸੋਰਾਇਸਿਸ ਤਾਂ ਫਲਵੈਰੀ ਨੀ, ਫਲਵੈਰੀ ਤਾਂ ਅੱਜ ਮੈਂ ਗੱਲ ਕਰਦਾ ਲੀਕੋਡਰਮਾ ਕਹਿੰਦੇ ਹਾਂ ਇਹਨੂੰ ਅਸੀਂ। ਇਹ ਚ ਪਪੜੀਆਂ ਨੀ ਜੰਮਦੀਆਂ, ਇਹਦੇ ਚ ਸਕਿਨ ਦਾ ਕਲਰ ਜਿਹੜਾ ਉਹ ਵਾਈਟ ਹੋ ਜਾਂਦਾ।
ਓਕੇ ਓਕੇ, ਠੀਕ ਹੈ।
ਉਹ ਸਕਿਨ ਦਾ ਕਲਰ ਵਾਈਟ ਹੁੰਦਾ ਤੇ ਐਕਚੁਲੀ ਹੁੰਦਾ ਕੀ ਹੈ ਕਿ ਸਕਿਨ ਦੇ ਨੀਚੇ ਸੈਲਸ ਹੁੰਦੇ ਨੇ ਮੈਲੀਨੋਸਾਈਟਸ, ਜਿਹੜੇ ਸਾਡੇ ਸਕਿਨ ਨੂੰ ਕਲਰ ਦਿੰਦੇ ਨੇ, ਪਿਗਮੈਂਟ ਬਣਾਉਂਦੇ ਨੇ, ਕਲਰ ਦਿੰਦੇ ਨੇ। ਉਹ ਕਈ ਵਾਰ ਪੇਸ਼ੈਂਟ ਦੇ ਬਲੱਡ ਦੇ ਵਿੱਚ ਕੁਛ ਇਸ ਤਰ੍ਹਾਂ ਦੀਆਂ ਐਂਟੀਬਾਡੀਜ਼ ਬਣ ਜਾਂਦੀਆਂ ਨੇ ਜਿਹੜੀਆਂ ਮੈਲੀਨੋਸਾਈਟ ਸੈਲਸ ਨੂੰ ਡੈਮੇਜ ਕਰ ਦਿੰਦੀਆਂ, ਜਿਹਦੇ ਕਰਕੇ ਪਿਗਮੈਂਟ ਨਹੀਂ ਬਣ ਪਾਉਂਦੇ, ਉੱਥੇ ਉਹ ਸਕਿਨ ਦਾ ਪੈਚ ਬਣ ਜਾਂਦਾ, ਵਾਈਟ ਰੰਗ ਦਾ ਪੈਚ ਬਣ ਜਾਂਦਾ ਜਿਹਨੂੰ ਅਸੀਂ ਫਲਵੈਰੀ ਦਾ ਦਾਗ ਕਹਿ ਦਿੰਦੇ ਹਾਂ। ਔਰ ਇਹ ਇੱਕ ਆਟੋ ਇਮਿਊਨ ਡਿਜ਼ੀਜ਼ ਹੁੰਦੀ ਹੈ, ਇਹਦੇ ਵਿੱਚ ਪੇਸ਼ੈਂਟ ਦਾ ਆਪਣਾ ਇਮਿਊਨ ਸਿਸਟਮ ਵੀ ਥੋੜਾ ਜਿਹਾ ਇਰੈਟਿਕ ਜਾਂ ਖਰਾਬ ਹੋ ਜਾਂਦਾ। ਔਰ ਇਹਦੇ ਵਿੱਚ ਐਲੋਪੈਥਿਕ ਦਵਾਈਆਂ ਕੋਈ ਖਾਸ ਫਾਇਦਾ ਨਹੀਂ ਕਰਦੀਆਂ। ਬਹੁਤ ਸਾਰੇ ਪੇਸ਼ੈਂਟ ਸਾਡੇ ਕੋਲ ਆਉਂਦੇ ਨੇ ਜਿਹੜੇ ਜਿਨ੍ਹਾਂ ਨੇ ਐਲੋਪੈਥਿਕ ਇਲਾਜ ਵੀ ਕਰਾਇਆ ਹੁੰਦਾ, ਪਰ ਅਸੀਂ ਦੇਖੀਏ ਵੀ ਜਿਹੜੀਆਂ ਦੇਸੀ ਦਵਾਈਆਂ ਨੇ ਉਹ ਬਹੁਤ ਕਾਰਗਰ ਨੇ ਇਹਦੇ ਵਿੱਚ। ਮਤਲਬ ਲੇਕਿਨ ਇਲਾਜ ਤਾਂ ਜ਼ਰੂਰ ਇਹਦੇ ਵਿੱਚ 6-7 ਮਹੀਨੇ ਲੱਗਦੇ ਨੇ, ਪਰ ਪੇਸ਼ੈਂਟ ਜਿਹੜੇ ਨੇ ਉਹ ਪੱਕੇ ਤੌਰ ਤੇ ਠੀਕ ਹੋ ਜਾਂਦੇ ਨੇ। ਸੋ
ਜੀ
ਇਹਦੇ ਬਾਰੇ ਜੇ ਕਿਸੇ ਨੇ ਕੋਈ ਜਾਣਕਾਰੀ ਲੈਣੀ ਹੈ ਫਲਵੈਰੀ ਬਾਰੇ ਜਾਂ ਇਹਦਾ ਕੋਈ ਟ੍ਰੀਟਮੈਂਟ ਕਰਾਉਣਾ ਤਾਂ ਮੇਰੇ ਕਲੀਨਿਕ ਦੇ ਵਿੱਚ ਵੀ ਆ ਸਕਦੇ ਨੇ। ਜੇ ਜਾਣਕਾਰੀ ਲੈਣੀ ਹੈ ਮੈਨੂੰ ਕਾਲ ਕਰ ਲਓ 416-804-1500, ਔਰ ਜੇ ਕਲੀਨਿਕ ਤੇ ਆਉਣਾ ਤਾਂ ਅਪੁਆਇੰਟਮੈਂਟ ਬੁੱਕ ਕਰਨ ਲਈ ਨੰਬਰ ਹੈ 647-276-1111।
647-276-1111 ਨੰਬਰ ਹੈ ਜੀ ਇਹਨਾਂ ਦਾ, ਇਸ ਨੰਬਰ ਤੇ ਤੁਸੀਂ ਕਾਲ ਕਰ ਲੈਣੀ, 647-276-1111 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਮੈਨੂੰ ਸਰਵਿੰਦਰ ਸਿੰਘ ਜੀ ਮੇਰੇ ਸੈੱਲਫੋਨ ਦੇ ਉੱਤੇ ਕਾਲ ਕਰ ਰਹੇ ਨੇ, ਉਹਨਾਂ ਨੇ ਪਿਛਲੀ ਵਾਰੀ ਸਵਾਲ ਤੁਹਾਨੂੰ ਪੁੱਛਿਆ ਸੀਗਾ ਕਿ ਪ੍ਰੂਨ ਤੇ ਫਿਗਜ਼ ਬਾਰੇ, ਸੋ ਤੁਸੀਂ ਬੜਾ ਵਿਸਤਾਰ ਦੇ ਨਾਲ ਦੱਸਿਆ ਤੇ ਔਰ ਮੈਂ ਇਹਨਾਂ ਦਾ ਸੇਵਨ ਆ ਜਿਹੜਾ ਉਹ ਸ਼ੁਰੂ ਕੀਤਾ ਆ ਸੁਬਹਾ, ਪ੍ਰੂਨ ਤੇ ਫਿਗਜ਼, ਇੱਕ ਇੱਕ ਪ੍ਰੂਨ ਤੇ ਇੱਕ ਫਿਗਜ਼, ਤੇ ਕਾਫੀ ਅੱਛਾ ਤੁਹਾਡੇ ਲਿਵਰ ਨੂੰ ਤੇ ਤੁਹਾਡੇ ਪੇਟ ਨੂੰ ਸਾਫ਼ ਰੱਖਣ ਦੇ ਲਈ ਬਹੁਤ ਮਦਦ ਕਰਦੇ ਨੇ ਇਹ ਜੀ। ਧੰਨਵਾਦ, ਔਰ ਇੱਕ ਵਾਰੀ ਫੇਰ ਦੱਸ ਦਈਏ ਕਿ ਤੁਸੀਂ ਅਗਰ ਇਹ ਸਾਰੀ ਗੱਲਬਾਤ ਕਰਨੀ ਹੈ ਹਰੀਸ਼ ਵਰਮਾ ਜੀ ਨਾਲ, ਤੁਸੀਂ ਸੰਪਰਕ ਕਰ ਲਿਓ 416-804-1500 ਜਾਂ ਫਿਰ ਅਪੁਆਇੰਟਮੈਂਟ ਬਣਾ ਕੇ ਚਲੇ ਜਾਓ, ਇਹਨਾਂ ਨਾਲ ਗੱਲਾਂ ਬਾਤਾਂ ਕਰੋ ਆਪਣੀ ਡਾਇਟ ਦੇ ਬਾਰੇ ਚ ਔਰ ਆਪਣੀ ਬਿਮਾਰੀਆਂ ਦੇ ਬਾਰੇ ਚ, ਤੁਹਾਨੂੰ ਆਯੁਰਵੈਦਿਕ ਰਾਹੀਂ ਇਸ ਦਾ ਇਲਾਜ ਦੱਸਣਗੇ। 647-276-1111 ਥੈਂਕ ਯੂ ਸੋ ਮਚ ਡਾਕਟਰ ਸਾਹਿਬ,
ਥੈਂਕ ਯੂ ਸਰ,
ਧੰਨਵਾਦ ਜੀ। ਔਰ ਮੇਰੇ ਨਾਲ ਇਸ ਸਮੇਂ ਸੀਮਾ ਬਿਆਨਾ ਜੀ ਨੇ, ਸੀਮਾ ਜੀ ਸਵਾਗਤ ਹੈ ਪ੍ਰੋਗਰਾਮ ਦੇ ਚ।
ਥੈਂਕ ਯੂ ਵੈਰੀ ਮਚ ਜਗਦੀਸ਼ ਜੀ, ਤੁਹਾਨੂੰ ਵੀ ਔਰ ਸਭ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਗੁੱਡ ਮਾਰਨਿੰਗ।
ਗੁੱਡ ਮਾਰਨਿੰਗ ਜੀ, ਔਰ ਕੱਲ ਮਾਫੀ ਚਾਹੁੰਦਾ ਹੈ ਕਿ ਕੱਲ ਆਪਾਂ ਤੁਹਾਨੂੰ ਸਮਾਂ ਨਹੀਂ ਮਿਲ ਸਕੇਗਾ, ਸੋ ਕੁਇਕਲੀ ਅੱਜ ਅਪਡੇਟ ਕਰ ਦਿਓ ਕਿ ਇਮੀਗ੍ਰੇਸ਼ਨ ਦੇ ਕੀ ਲੇਟੈਸਟ ਸਮੇਂ ਇਸ਼ੂਜ਼ ਨੇ ਤੇ ਕਿਹਨਾਂ ਦੇ ਉੱਤੇ ਤੁਸੀਂ ਚਾਨਣ ਪਾਉਣਾ ਚਾਹੁੰਦੇ ਹੋ।
ਬਿਲਕੁਲ ਜਗਦੀਸ਼ ਜੀ, ਬਹੁਤ ਵਰੀਸਮ ਟਾਈਮ ਹੈ ਸਾਰੇ, ਸਪੈਸ਼ਲੀ ਜਿਹੜੇ ਬੱਚੇ ਇੱਥੇ ਰਹਿ ਰਹੇ ਹੈ ਉਹਨਾਂ ਵਾਸਤੇ, ਤਾਂ ਕਿਉਂਕਿ ਕੋਈ ਡਰਾਅ ਨਹੀਂ ਨਿਕਲਿਆ ਸਪਟੰਬਰ ਤੋਂ ਬਾਅਦ, ਔਰ ਵਜ੍ਹਾ ਤਾਂ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਪਿਛਲਾ ਬੈਕਲੋਗ ਪੂਰਾ ਹੋ ਗਿਆ, ਪਿਛਲਾ ਜਿਹੜਾ ਕੋਟਾ ਸੀਗਾ ਉਹ ਪੂਰਾ ਹੋ ਗਿਆ ਸੀਗਾ, ਤੇ ਹੁਣ ਬੈਕਲੋਗ ਇੰਨਾ ਜ਼ਿਆਦਾ ਹੈ ਕਿ ਉਹ ਕਹਿੰਦੇ ਕਿ ਪਹਿਲੇ ਉਹ ਸਾਰਾ ਕਲੀਅਰ ਕਰੋ ਫਿਰ ਤੁਸੀਂ ਡਰਾਅ ਵੱਲ ਚੱਲੋ, ਔਰ ਆਈ ਡੋਂਟ ਨੋ ਵਟ ਇਜ਼ ਗੋਇੰਗ ਟੂ ਬੀ ਦਾ ਸਿਚੁਏਸ਼ਨ। ਦਾ ਰੀਜ਼ਨ ਇਜ਼ ਕਿ ਅਗਰ ਅਗਲੇ ਡਰਾਅ ਵੱਲ ਮੈਂ ਦੇਖਦੀ ਹਾਂ ਤਾਂ ਲੱਗਦਾ ਕਿ ਜਾਂ ਤਾਂ ਬਹੁਤ ਹਾਈ ਨੰਬਰ ਤੇ ਆਏਗਾ ਅਗਰ ਥੋੜੇ ਲੋਕਾਂ ਨੂੰ ਬੁਲਾਇਆ, ਅਗਰ ਉਸੀ ਤਰ੍ਹਾਂ 27,000 ਨੂੰ ਬੁਲਾਇਆ ਤਾਂ ਪਤਾ ਨੀ ਕਿਹੜੇ ਲੋਅਰ ਨੰਬਰ ਕੀ ਆਉਂਦਾ ਉਹਦੇ ਤੇ ਜਾਏਗਾ। ਤੋ ਪਰ ਉਹਦੀ ਬੋਟਮ ਲਾਈਨ ਇਹ ਹੈ ਕਿ ਅਗਰ ਤੁਹਾਡਾ ਇੱਕ ਸਾਲ ਦਾ ਐਕਸਪੀਰੀਅੰਸ ਪੂਰਾ ਹੋ ਗਿਆ, ਆਲਸ ਤੁਸੀਂ ਕਰ ਲਿਆ, ਤਾਂ ਹਰ ਹਾਲਤ ਵਿੱਚ ਤੁਹਾਡਾ ਜਿਹੜਾ ਐਕਸਪ੍ਰੈਸ ਐਂਟਰੀ ਦੇ ਪ੍ਰੋਫਾਈਲ ਜਿਹੜਾ ਹੈਗਾ ਪੂਲ ਦੇ ਵਿੱਚ ਹੋਣਾ ਚਾਹੀਦਾ। ਮੈਨੂੰ ਬੜਾ ਵੱਡਾ ਫੀਅਰ ਹੈ ਇਸ ਟਾਈਮ, ਇਹ ਮੇਰੀ ਇੰਟਰਪ੍ਰੀਟੇਸ਼ਨ ਹੈ, ਆਬਜ਼ਰਵੇਸ਼ਨ ਹੈ ਕਿ ਜਿਸ ਤਰ੍ਹਾਂ ਉਹਨਾਂ ਨੇ ਪਹਿਲੇ 2008-09 ਵਿੱਚ ਜਿਹੜਾ ਹੈਗਾ ਸਾਰੀਆਂ ਦੀਆਂ ਸਾਰੀਆਂ ਐਫ ਐਸ ਡਬਲਯੂ ਜਿਹੜੀਆਂ ਸਕਿੱਲਡ ਵਰਕਰ ਲੋਕ ਕਰਦੇ ਸੀਗੇ, ਐਪਲੀਕੇਸ਼ਨ ਸਬਮਿਟ ਹੋਈਆਂ ਹੋਈਆਂ ਐਪਲੀਕੇਸ਼ਨ ਨੂੰ ਉਹਨਾਂ ਨੇ ਸਾਰਿਆਂ ਨੂੰ ਅਬੰਡਨ ਕਰਤਾ ਸੀ। ਹੁਣ ਵੀ ਮੈਨੂੰ ਲੱਗਦਾ ਹਾਲਾਤ ਉੱਥੇ ਤੱਕ ਪਹੁੰਚ ਗਏ ਹੈ, ਕਿਉਂਕਿ ਜਿਹੜਾ 200,000 ਪੈਂਡਿੰਗ ਪਈਆਂ, 230,000 ਐਪਲੀਕੇਸ਼ਨ, 80% ਉਹਦੇ ਚ ਐਫ ਐਸ ਡਬਲਯੂ ਹੈ। ਸੋ ਐਫ ਐਸ ਡਬਲਯੂ ਅਗਰ ਆਉਂਦਾ ਹੀ ਨਹੀਂ ਤੇ ਉਹਨਾਂ ਨੂੰ ਅਬੰਡਨ ਕਰਨਾ ਹੀ ਪੈਣਾ, ਸਾਲ ਬਾਅਦ ਤਾਂ ਵੈਸੇ ਹੀ ਖਤਮ ਹੋ ਜਾਂਦਾ ਪ੍ਰੋਫਾਈਲ। ਪਰ ਬੜੀ ਹਾਰਡ ਸਿਚੁਏਸ਼ਨ ਹੈ ਇਸ ਟਾਈਮ ਇਮੀਗ੍ਰੇਸ਼ਨ ਵਾਸਤੇ ਵੀ। ਸੋ ਆਉਣ ਵਾਲੇ ਟਾਈਮ ਦੇ ਵਿੱਚ 11 ਫਰਵਰੀ ਚ ਉਹਨਾਂ ਨੇ ਕਿਹਾ ਅਸੀਂ ਪੂਰੀ ਪਲਾਨ ਦੇਵਾਂਗੇ ਆਪਣੇ ਨੈਕਸਟ ਇਸ ਈਅਰ ਦੀ ਕਿ ਕਿਸ ਤਰੀਕੇ ਨਾਲ ਅਸੀਂ ਚੱਲਣਾ। ਸੋ ਆਈ ਡੋਂਟ ਨੋ ਵਟ ਸਟ੍ਰੈਟਜੀ ਗਵਰਨਮੈਂਟ ਇਜ਼ ਗੋਇੰਗ ਟੇਕ, ਪਰ ਮੇਰੀ ਐਡਵਾਈਸ ਇਸ ਟਾਈਮ ਇਹੀ ਹੈ ਕਿ ਤੁਸੀਂ ਆਪਣਾ ਪ੍ਰੋਫਾਈਲ ਜ਼ਰੂਰ ਐਕਸਪ੍ਰੈਸ ਐਂਟਰੀ ਵਿੱਚ ਪਾ ਕੇ ਰੱਖੋ, ਟੀ ਆਰ ਔਰ ਟੂ ਪੀ ਆਰ ਵਾਸਤੇ ਵੀ ਰੈਡੀ ਰਹੋ, ਦੈਟ ਕੁਡ ਬੀ ਅਨਦਰ ਓਪਨਿੰਗ, ਕਿਉਂਕਿ ਇਸ ਸਾਲ ਦੇ ਹਾਲਾਤ ਪਿਛਲੇ ਸਾਲ ਦੇ ਹਾਲਾਤ ਤੋਂ ਬਦਲੇ ਨਹੀਂ ਹੈ। ਇਸ ਕਰਕੇ ਅਗਰ ਕਿਸੇ ਵੀ ਬੱਚੇ ਨੇ ਇੱਥੋਂ ਗ੍ਰੈਜੂਏਸ਼ਨ ਕੀਤੀ ਹੈ, ਮੋਸਟ ਇੰਪੋਰਟੈਂਟਲੀ ਉਹਨਾਂ ਨੂੰ ਆਇਲਸ ਦਾ ਜਿਹੜਾ ਟੈਸਟ ਹੈ ਹੁਣੇ ਦੇ ਦੇਣਾ ਚਾਹੀਦਾ, ਕਿਉਂ ਕੁਛ ਪਤਾ ਨਹੀਂ ਹੈ ਕਿ ਕਿਹੜੀ ਸਟ੍ਰੈਟਜੀ ਬਣੇਗੀ। ਸੋ ਅਗਰ ਕਿਸੇ ਨੂੰ ਵੀ ਉਹਦੇ ਵਾਸਤੇ ਕੋਈ ਵੀ ਹੈਲਪ ਚਾਹੀਦੀ ਹੈ, ਕੰਸਲਟੇਸ਼ਨ ਚਾਹੀਦੀ ਹੈ, ਸਪਾਊਸਲ ਵਾਸਤੇ ਚਾਹੀਦੀ ਹੈ, ਪੇਰੈਂਟਸ ਦੇ ਸੁਪਰ ਵੀਜ਼ਾ ਵਾਸਤੇ ਚਾਹੀਦੀ ਹੈ, ਤਾਂ ਤੁਸੀਂ ਜ਼ਰੂਰ ਆ ਕੇ ਮੈਨੂੰ ਕੰਟੈਕਟ ਕਰ ਸਕਦੇ ਹੋ।
ਥੈਂਕ ਯੂ ਸੋ ਮਚ ਸੀਮਾ ਜੀ 905-452-0000 ਇਹਨਾਂ ਨੰਬਰ ਹੈ 905-452-0000 ਤੇ ਨਾਲ ਸੰਪਰਕ ਕਰਨਾ। ਧੰਨਵਾਦ ਜੀ।
ਥੈਂਕ ਯੂ ਵੈਰੀ ਮਚ ਜਗਦੀਸ਼ ਜੀ ਫਾਰ ਗਿਵਿੰਗ ਮੀ ਟਾਈਮ ਐਕਸਟਰਾ ਟਾਈਮ।
ਥੈਂਕ ਯੂ। ਓਕੇ ਅਰਚਨ ਗਰੋਵਰ ਜੀ ਦਾ ਨੰਬਰ ਮੈਂ ਦੇਣਾ ਚਾਹਾਂਗਾ ਜਿਹੜੇ ਕਿ ਅਕਾਊਂਟੈਂਟ ਨੇ ਔਰ ਤੁਹਾਡਾ ਸੀ ਏ ਨੇ 905-247-0193 ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ। ਤੁਸੀਂ ਅਕਾਊਂਟਿੰਗ ਦੀਆਂ ਸੇਵਾਵਾਂ ਲੈਣੀਆਂ ਨੇ 905-247-0193 ਦੇ ਉੱਤੇ ਹਰਚਰਨ ਗਰੋਵਰ ਜੀ ਦੇ ਨਾਲ ਸੰਪਰਕ ਕਰ ਲੈਣਾ। ਪਲੈਨਟ ਫਾਈਨੈਂਸ਼ੀਅਲ ਤੋਂ ਗੌਰਵ ਕੁਮਾਰ ਜੀ ਦਾ ਨੰਬਰ ਦੇਣਾ ਚਾਹਾਂਗਾ 647-409-7501 ਦੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ। ਔਰ ਰੈਕਸਟੇਲ ਬਾਡੀ ਸ਼ਾਪ ਤੋਂ ਰਿਕ ਚੀਮਾ ਅਤੇ ਮਨਿੰਦਰ ਚੀਮਾ ਜੀ ਦਾ ਨੰਬਰ ਹੈ 416-749-9596 ਦੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ। ਮਯੰਕ ਭਟਨਾਗਰ ਮਾਈਕ ਭਟਨਾਗਰ ਜਿਸ ਨੂੰ ਕਹਿੰਦੇ ਹਾਂ ਕਿ ਜੀ ਐਨ ਈ ਮੋਰਗੇਜ ਤੋਂ ਨੇ 647-702-2023 ਇਹਨਾਂ ਦਾ ਨੰਬਰ ਹੈ। ਮੋਰਗੇਜ ਦੀਆਂ ਸੇਵਾਵਾਂ ਲੈਣੀਆਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। 647-702-2023 ਇਹਨਾਂ ਦਾ ਨੰਬਰ ਹੈ। ਇਸ ਨੰਬਰ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ। ਸੋ ਆਉਣ ਵਾਲੀਆਂ ਅੰਟਾਰੀਓ ਦੀਆਂ ਪ੍ਰੋਵਿੰਸ਼ੀਅਲ ਚੋਣਾਂ ਦੇ ਸਰਵੇਖਣ ਹੋਣੇ ਸ਼ੁਰੂ ਹੋ ਗਏ ਨੇ। ਸੋ ਇਸ ਸਮੇਂ ਪ੍ਰੀਮੀਅਰ ਡਗਫੋਰਡ ਦੀ ਜਿਹੜੀ ਪੀ ਸੀ ਪਾਰਟੀ ਹੈ ਔਰ ਉਹ ਲੀਡ ਦੇ ਵਿੱਚ ਹੈ। 9% ਬਾਕੀ ਪਾਰਟੀਆਂ ਨਾਲੋਂ ਉਸ ਦੀ ਲੀਡ ਅੱਗੇ ਹੈ। ਜੇਕਰ ਅੱਜ ਚੋਣਾਂ ਹੁੰਦੀਆਂ 37% ਵੋਟਰਾਂ ਵੱਲੋਂ ਪੀ ਸੀ ਪਾਰਟੀ ਨੂੰ ਸਰਕਾਰ ਬਣਾਉਣ ਲਈ ਮੁੜ ਚੁਣਿਆ ਜਾਵੇਗਾ। ਲਿਬਰਲ ਨੂੰ 28% ਅਤੇ ਐਨ ਡੀ ਪੀ ਨੂੰ 25% ਜਿਹੜੇ ਵੋਟਰਾਂ ਦਾ ਸਮਰਥਨ ਹੋਣ ਦੀ ਗੱਲ ਹੈ ਜਿਹੜੀ ਸਾਹਮਣੇ ਆਈ ਹੈ। 5% ਜਿਹੜੀ ਗ੍ਰੀਨ ਪਾਰਟੀ ਹੈ ਉਸ ਨੂੰ ਵੋਟਰਾਂ ਵੱਲੋਂ ਸਮਰਥਨ ਦੇਣ ਦੀ ਗੱਲ ਕੀਤੀ ਗਈ ਹੈ। ਸੋ ਇੱਕ ਵਾਰ ਫਿਰ ਹਾਲ ਦੀ ਘੜੀ ਆਸਾਰ ਨੇ ਜਿਹੜੇ ਮੁੜ ਪੀ ਸੀ ਪਾਰਟੀ ਹੈ ਜਿਹੜੀ ਉਹ ਦੁਬਾਰਾ ਅੰਟਾਰੀਓ ਦੇ ਉੱਤੇ ਵਿਚਾਵੇਗੀ, ਆਪਣੀ ਸਰਕਾਰ ਬਣਾਵੇਗੀ। ਪਰ ਪਤਾ ਕੁਛ ਨਹੀਂ ਹੁੰਦਾ, ਹਫ਼ਤੇ ਦੇ ਵਿੱਚ ਗੇਮ ਆ ਜਿਹੜੀ ਇਹ ਸਾਰੀ ਬਦਲ ਜਾਂਦੀ ਹੈ। ਸੋ ਸਮਾਂ ਅੱਜ ਸਾਡਾ ਇਸ ਸਮੇਂ ਹੁਣ ਸਮਾਪਤੀ ਦੇ ਵੱਲ ਹੈ। ਮੇਰਾ ਨੰਬਰ ਹੈ 416-970-5005 416-970-5005 ਔਰ ਮੈਂ ਆਪਣੀ ਗੱਲ ਰੀਅਲ ਸਟੇਟ ਦੀ ਜ਼ਰੂਰ ਕਰਨਾ ਚਾਹਾਂਗਾ ਕਿ ਕੈਲਗਰੀ ਦੇ ਵਿੱਚ ਸਾਡੇ ਵੱਲੋਂ ਕੁਝ ਘਰ ਟਾਊਨ ਹਾਊਸ ਇਸ ਸਮੇਂ ਵੇਚੇ ਜਾ ਰਹੇ ਨੇ ਔਰ ਇਸ ਸਮੇਂ ਸਿਰਫ ਸਾਡੇ ਪਾਸ 3 ਬੈਡਰੂਮ ਵਾਲੇ ਟਾਊਨ ਹਾਊਸ 3,75,000 ਵਾਲੇ ਬਚੇ ਨੇ ਔਰ ਇਹ ਤੁਸੀਂ ਬੁੱਕ ਕਰਾਉਣ ਦੇ ਲਈ ਸੰਪਰਕ ਕਰ ਲੈਣਾ। 416-970-5005 ਮੇਰਾ ਨੰਬਰ ਹੈ। ਸੋ ਇਹ ਸ਼ੁੱਕਰਵਾਰ ਤੋਂ ਬਾਅਦ ਇਹ ਆਲਮੋਸਟ ਸੋਲਡ ਆਊਟ ਹੋਵੇਗਾ ਸਾਡਾ ਪ੍ਰੋਜੈਕਟ। ਅਤੇ ਅਗਲਾ ਜਿਹੜਾ ਐਡਮਿੰਟਨ ਦੇ ਵਿੱਚ ਇਸ ਸਮੇਂ ਮੈਂ ਘਰ ਬੁੱਕ ਕਰ ਰਿਹਾ ਹਾਂ, ਅਲਬਰਟਾ ਦਾ ਸ਼ਹਿਰ ਐਡਮਿੰਟਨ ਹੈ। ਸੁਣੋ, 3 ਬੈਡਰੂਮ ਅਤੇ ਡਿਟੈਚ ਘਰ ਨੇ ਇਹ ਅਤੇ 1 ਬੈਡਰੂਮ ਦੀ ਇਸ ਦੀ ਸੈਪਰੇਟ ਐਂਟਰੈਂਸ ਦੇ ਨਾਲ ਲੀਗਲ ਬੇਸਮੈਂਟ ਬਣੇਗੀ। ਸੋ ਡੁਪਲੈਕਸ ਦੇ ਤੌਰ ਦੇ ਉੱਤੇ 2 ਯੂਨਿਟਸ ਤੁਹਾਨੂੰ ਰੈਂਟ ਦੇ ਉੱਤੇ ਇਹ ਚੜਾ ਕੇ ਦਿੱਤੀਆਂ ਜਾਣਗੀਆਂ। 3 ਸਾਲ ਦੀ ਰੈਂਟਲ ਇੰਸ਼ੋਰੈਂਸ ਪ੍ਰਾਪਰਟੀ ਮੈਨੇਜਮੈਂਟ ਕੰਪਨੀ ਹੈ ਜਿਹੜੀ ਉਹ ਟੇਕ ਕੇਅਰ ਕਰੇਗੀ ਅਤੇ 3 ਸਾਲ ਲਈ ਆਪਣਾ ਪ੍ਰੋਪਰਟੀ ਟੈਕਸ ਅਤੇ ਨਾਲ ਦੀ ਨਾਲ ਘਰ ਦਾ ਇੰਸ਼ੋਰੈਂਸ ਇਹ ਵੀ ਬਿਲਡਰ ਵੱਲੋਂ ਪੇ ਕੀਤਾ ਜਾਵੇਗਾ। ਸੋ ਸਾਰੇ ਘਰ ਦੇ ਵਿੱਚ ਅਪਲਾਇੰਸਿਸ ਬਿਲਡਰ ਵੱਲੋਂ ਦਿੱਤੇ ਜਾ ਰਹੇ ਨੇ, ਕੁਆਰਟਸ ਕਾਊਂਟਰ ਟੌਪ ਦਿੱਤੇ ਜਾ ਰਹੇ ਨੇ। ਸੋ ਸਾਊਥ ਵੈਸਟ ਏਰੀਆ ਐਡਮਿੰਟਨ ਦਾ ਸ਼ਹਿਰ ਦੇ ਬਿਲਕੁਲ ਵਿੱਚ ਸਾਰੀਆਂ ਅਮੈਨਿਟੀਜ਼ ਦੇ ਲਾਗੇ ਔਰ ਗੋਲਫ ਕੋਰਸ ਨੂੰ ਅਤੇ ਰਿਵਰ ਨੂੰ ਬੈਕਿੰਗ ਕਰਦੇ ਹੋਏ ਇਹ ਘਰ, ਇਹਨਾਂ ਨੂੰ ਤੁਸੀਂ ਖਰੀਦਣ ਦੇ ਲਈ ਬੁੱਕ ਕਰਾਉਣ ਦੇ ਲਈ ਮੈਨੂੰ ਈਮੇਲ ਟੈਕਸਟ ਕਰ ਦਿਓ, ਮੈਂ ਸਾਰਾ ਪੈਕੇਜ ਭੇਜ ਦਿੰਦਾ। ਔਰ ਬਹੁਤ ਸਾਰੀਆਂ ਲੋਟਸ ਆਲਰੇਡੀ ਨਿਕਲ ਚੁੱਕੀਆਂ ਨੇ, 4 ਬੱਚੀਆਂ ਨੇ ਮੇਰੇ ਪਾਸ, ਉਹ ਵੀ ਇਸ ਵੀਕਐਂਡ ਦੇ ਉੱਤੇ ਅਸੀਂ ਇਹ ਪ੍ਰੋਜੈਕਟ ਵੀ ਫਿਨਿਸ਼ ਕਰਨਾ ਹੈ। ਔਰ ਤੁਸੀਂ ਤੁਹਾਨੂੰ ਇਹ ਈਮੇਲ ਦੇ ਵਿੱਚ ਮੈਂ ਸਾਰੀਆਂ ਲੋਟਾਂ ਭੇਜ ਦਾਂਗਾ, ਆਹ ਲੋਟ ਇਹਦੇ ਉੱਤੇ ਕਿਹੜਾ ਘਰ ਪੈਣਾ, ਕਿਹੜਾ ਮਾਡਲ ਪੈਣਾ ਅਤੇ ਉਹ ਕਿੰਨੇ ਦਾ, ਇਹ ਸਾਰਾ ਡਿਟੇਲ ਤੁਹਾਨੂੰ ਭੇਜ ਦਿੱਤਾ ਜਾਵੇਗਾ, ਸਾਰੇ ਇੰਸਟੈਂਟਿਵ ਭੇਜ ਦਿੱਤੇ ਜਾਣਗੇ। ਸੋ ਐਡਮਿੰਟਨ ਦੇ ਵਿੱਚ ਇੱਥੇ ਬੈਠੇ ਘਰ ਬੁੱਕ ਕਰਾਉਣਾ ਵਰੀ ਫਰੀ, ਹੈਸਲ ਫਰੀ, ਔਰ ਪੂਰਾ ਇਸ ਦਾ ਇੰਤਜ਼ਾਮ ਹੈ ਕਿ ਪ੍ਰੋਪਰਟੀ ਮੈਨੇਜਮੈਂਟ, ਟੈਕਸ, ਹੋਰ ਸਭ ਕੁਛ ਆਪੇ ਟੇਕ ਕੇਅਰ ਹੋਵੇਗਾ। ਤੁਹਾਡੀ ਇਨਵੈਸਟਮੈਂਟ ਹੈ ਜਿਹੜੀ ਹੋ ਜਾਵੇਗੀ। 5% ਡਾਊਨ ਦੇ ਕੇ ਤੁਸੀਂ ਇਸ ਘਰ ਨੂੰ ਹੋਲਡ ਕਰਵਾ ਲਿਓ, ਇਸ ਸਾਲ ਦੇ ਐਂਡ ਦੇ ਉੱਤੇ ਇਸ ਘਰ ਦੀ ਕਲੋਜ਼ਿੰਗ ਹੈ। ਸੋ 416-970-5005 ਮੇਰਾ ਨੰਬਰ ਹੈ, 647-242-8686 ਜਸਤੂਰ ਦਾ ਨੰਬਰ ਹੈ, 416-970-5005 ਦਿਓ ਆ ਗਿਆ। ਫਿਰ ਮਿਲਦੀ ਉਮੀਦ ਦੇ ਨਾਲ, ਸਤਿ ਸ੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
महामारी के दौरान हमारे बच्चों ने दिखाया है कि वे कितने तगड़े, धैर्यवान और मजबूत बन सकते हैं, लेकिन अब उनके लिए फिर से यादें बनाने का समय आ गया है। परिवार और दोस्तों के संग, टीम में साथियों के संग, स्कूल में साथियों के संग COVID-19 से बचाव की वैक्सीन लगवाने से बच्चों को मदद मिल सकती है फिर से बच्चे बनने में। अपने बच्चों को वैक्सीन लगवाने के लिए अपॉइंटमेंट बुक करें जब ये उनके लिए उपलब्ध हो। कनाडा सरकार की ओर से एक संदेश।
ਜਦੋਂ ਅਸੀਂ ਛੁੱਟੀਆਂ ਦਾ ਆਨੰਦ ਮਾਣ ਰਹੇ ਸੀ ਤਾਂ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵੇਅਰਹਾਊਸ ਵਰਕਰਸ ਦਿਨ ਰਾਤ ਜੀ ਜਾਨ ਲਾ ਕੇ ਪੂਰੀ ਮਿਹਨਤ ਨਾਲ ਕੰਮ ਕਰ ਰਹੇ ਸਨ। ਮੰਗ ਵਧਣ ਨਾਲ ਖਰੀਦਦਾਰੀ ਵੀ ਵੱਧਦੀ ਹੈ ਤੇ ਓਵੇਂ ਓਵੇਂ ਸਖਤ ਮਿਹਨਤ ਤੇ ਤੇਜ਼ੀ ਨਾਲ ਕੰਮ ਕਰਨ ਦਾ ਦਬਾਅ ਵੀ ਵੱਧਦਾ ਹੈ। ਕੈਨੇਡਾ ਦੇ ਵੇਅਰਹਾਊਸ ਵਰਕਰਜ਼ ਦੀ ਯੂਨੀਅਨ ਹੋਣ ਦੇ ਨਾਤੇ ਯੂਨੀਫਾਰਮ ਤੋਂ ਬਿਹਤਰ ਹੋਰ ਕੋਈ ਵੀ ਨਹੀਂ ਜਾਣਦਾ ਕਿ ਸਾਡੇ ਵੇਅਰਹਾਊਸ ਵਰਕਰਜ਼ ਵੀ ਚੰਗੀ ਸਿਹਤ, ਕੰਮ ਦੀ ਸੁਰੱਖਿਆ ਤੇ ਸਹੂਲਤਾਂ ਦੇ ਮਜ਼ਬੂਤ ਕਾਨੂੰਨ, ਵਧੀਆ ਤਨਖਾਹਾਂ, ਕੰਮ ਦੇ ਬਿਹਤਰ ਹਾਲਾਤ ਅਤੇ ਸਨਮਾਨ ਦੇ ਹੱਕਦਾਰ ਹਨ। ਵਧੇਰੇ ਜਾਣਕਾਰੀ ਲਈ ਵੇਅਰਹਾਊਸ ਵਰਕਰਜ਼ ਯੂਨਾਈਟ .ca ਤੇ ਨਜ਼ਰ ਘੁਮਾਓ ਤੇ ਪੰਜਾਬੀ ਤੇ ਜਾਣਕਾਰੀ ਲਈ ਕਲਿੱਕ ਕਰੋ।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com QTL, ਬਿਕੋਜ਼ ਵੀ ਕੇਅਰ। Quick truck!